ਸੱਤੇ ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ ਚੌਵੀ ਘੰਟੇ ਸੱਤੇ ਦਿਨ
ਹਰਮਨ ਰੇਡੀਓ।
ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਸਤਿ ਸ੍ਰੀ ਅਕਾਲ ਦੋਸਤੋ, ਮੈਂ ਰਿਸ਼ੂਪ੍ਰੀਤ ਅੱਜ ਫੇਰ ਤੋਂ ਇੱਕ ਵਾਰ ਹਰਮਨ ਰੇਡੀਓ ਦੇ ਜ਼ਰੀਏ ਪ੍ਰੋਗਰਾਮ ਲਹਿਰਾਂ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਅੱਜ ਦਾ ਦਿਨ 2 ਜੁਲਾਈ 2018 ਤੇ ਜੇ ਪੰਜਾਬੀ ਮਹੀਨੇ ਦੀ ਗੱਲ ਕਰੀਏ ਤਾਂ ਅੱਜ ਹੋ ਗਈ ਹੈ ਜੀ ਹਾੜ੍ਹ ਦੀ 18 ਤਰੀਕ। ਇਸ ਅਰਦਾਸ ਨਾਲ ਕਿ ਤੁਹਾਡਾ ਇਹ ਦਿਨ ਤੇ ਆਉਣ ਵਾਲੇ ਸਾਰੇ ਦਿਨ ਖੁਸ਼ੀਆਂ ਭਰੇ ਰਹਿਣ, ਪਰਮਾਤਮਾ ਸਦਾ ਚੜ੍ਹਦੀ ਕਲਾ ਚ ਰੱਖੇ। ਅੱਜ ਦੇ ਪ੍ਰੋਗਰਾਮ ਬਾਰੇ ਚਰਚਾ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਜਾਣਾਂਗੇ ਮੌਸਮ ਦਾ ਮਿਜਾਜ, ਦੇਸ਼ ਤੇ ਵਿਦੇਸ਼ ਵਿੱਚ ਕੀ ਕਹਿੰਦਾ ਅੱਜ ਦਾ ਮੌਸਮ। ਫਿਰ ਗੱਲਾਂ ਕਰਾਂਗੇ ਕੁਝ ਅੱਜ ਦੇ ਵਿਚਾਰ ਬਾਰੇ। ਮਿੰਟੂ ਬਰਾੜ ਸਾਹਿਬ ਨਾਲ ਜੁੜਾਂਗੇ, ਕੁਝ ਗੱਲਾਂ ਕੁਝ ਖਬਰਾਂ ਸਾਂਝੀਆਂ ਕਰਾਂਗੇ ਪੰਜਾਬ ਬਾਰੇ, ਕੀ ਹੋ ਰਿਹਾ ਅੱਜ ਕੱਲ ਪੰਜਾਬ ਵਿੱਚ। ਫੇਰ ਗੱਲਾਂ ਕਰਾਂਗੇ, ਕੁਝ ਖਬਰਾਂ ਸ਼ੇਅਰ ਕਰਾਂਗੇ ਆਸਟ੍ਰੇਲੀਆ ਦੀਆਂ, ਇਮੀਗ੍ਰੇਸ਼ਨ ਦੇ ਬਾਰੇ ਥੋੜੀਆਂ ਜਿਹੀਆਂ ਜਿਹੜੀਆਂ ਨਵੀਆਂ ਖਬਰਾਂ ਆਈਆਂ ਨੇ, ਇੱਕ ਜਦੋਂ ਉਹ ਉਸ ਬਾਰੇ ਡਿਸਕਸ ਕਰਾਂਗੇ ਕੀ ਕਹਿੰਦਾ ਇਮੀਗ੍ਰੇਸ਼ਨ ਡਿਪਾਰਟਮੈਂਟ ਆਸਟ੍ਰੇਲੀਆ ਦਾ। ਅੱਜ ਦੇ ਟੈਕ ਨਿਊਜ਼ ਵਿੱਚ ਸ਼ੇਅਰ ਕਰਾਂਗੇ ਗੱਲਾਂ ਟੈਕਨੋਲੋਜੀ ਦੀਆਂ, ਜਿਸ ਵਿੱਚ ਓਪੋ ਅਤੇ ਬਲੈਕਬੈਰੀ ਜਿਹੜੇ ਕਿ ਦੋ ਨਵੇਂ ਫੋਨ ਲਾਂਚ ਹੋਏ ਨੇ ਤੇ ਲਾਂਚ ਹੋਣ ਜਾ ਰਹੇ ਨੇ, ਉਹਨਾਂ ਬਾਰੇ ਗੱਲਾਂ ਕਰਾਂਗੇ। ਜਾਣਾਂਗੇ ਟੈਕਨੋਲੋਜੀ ਦੀ ਦੁਨੀਆਂ ਵਿੱਚ ਅੱਜ ਕੀ ਹੋ ਰਿਹਾ। ਸਿਹਤ ਸਾਡੀ ਸਭ ਤੋਂ ਵੱਡੀ ਪੂੰਜੀ ਹੈ। ਸਿਹਤ ਦੀਆਂ ਗੱਲਾਂ ਸੈਗਮੈਂਟ ਵਿੱਚ ਅੱਜ ਗੱਲਾਂ ਕਰਾਂਗੇ ਫਰੂਟ ਨੈਕਟੋਰੀਨ ਬਾਰੇ, ਅਤੇ ਫਿਰ ਵਿਚਾਰ ਸਾਂਝੇ ਕਰਾਂਗੇ ਕਿਤਾਬਾਂ ਬਾਰੇ ਕਿ ਕਿਤਾਬਾਂ ਸਾਡੀਆਂ ਸਭ ਤੋਂ ਵਧੀਆ ਦੋਸਤ ਹਨ ਜਾਂ ਨਹੀਂ। ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਕਿ ਤੁਸੀਂ ਕਿਤਾਬਾਂ ਬਾਰੇ ਕੀ ਸੋਚਦੇ ਹੋ। ਮਾਂ, ਸ਼ਬਦ ਦੀ ਗੂੰਜ ਹੀ ਸਾਡੀ ਰੂਹ ਨੂੰ ਛੂਹ ਜਾਂਦੀ ਹੈ। ਅੱਜ ਇਸ ਲਹਿਰਾਂ ਪ੍ਰੋਗਰਾਮ ਵਿੱਚ ਇੱਕ ਖਾਸ ਮੁਲਾਕਾਤ ਕਰਾਂਗੇ ਜਸਵਿੰਦਰ ਕੌਰ ਜੀ ਨਾਲ, ਜੋ ਕਿ ਸਾਡੇ ਖਾਸ ਮਹਿਮਾਨ ਹੋਣਗੇ ਅੱਜ ਦੇ ਪ੍ਰੋਗਰਾਮ ਵਿੱਚ। ਉਹ ਕਰਨਗੇ ਸਾਂਝਾ ਆਪਣੇ ਬੱਚਿਆਂ ਕੋਲ ਇੱਥੇ ਆਸਟ੍ਰੇਲੀਆ ਆ ਕੇ ਆਪਣਾ ਐਕਸਪੀਰੀਅੰਸ, ਤੇ ਜਾਣਾਂਗੇ ਇੱਕ ਮਾਂ ਦੇ ਦਿਲ ਦਾ ਹਾਲ। ਜਾਂਦੇ ਜਾਂਦੇ ਪੁੱਛਾਂਗੇ ਇੱਕ ਸਵਾਲ, ਕੀ ਤੁਸੀਂ ਜਾਣਦੇ ਹੋ? ਇਸ ਦੇ ਨਾਲ ਹੀ ਲਵਾਂਗੇ ਤੁਹਾਡੇ ਸੁਨੇਹੇ ਪ੍ਰੋਗਰਾਮ ਦੇ ਵਿੱਚ। ਤੁਸੀਂ ਵੀ ਪ੍ਰੋਗਰਾਮ ਵਿੱਚ ਸਾਂਝ ਪਾਓ ਆਪਣੇ ਸੁਨੇਹੇ ਭੇਜ ਕੇ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਜੀਮੇਲ ਉੱਤੇ harmanradio@gmail.com ਉੱਤੇ। ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਹੁਣ ਵੈਦਰ ਤੋਂ। ਦੇਖਦੇ ਹਾਂ ਕਿ ਮੌਸਮ ਦਾ ਅੱਜ ਕੀ ਹਾਲਾਤ ਨੇ ਮੌਸਮ ਦੇ ਆਸਟ੍ਰੇਲੀਆ ਦੇ ਵਿੱਚ। ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਸਾਡੇ ਸ਼ਹਿਰ ਐਡਲੇਡ ਤੋਂ। ਐਡਲੇਡ ਵਿੱਚ ਅੱਜ ਬਹੁਤ ਕੜਾਕੇ ਦੀ ਠੰਡ ਹੈ ਜੀ। 4 ਮਿਨੀਮਮ ਟੈਂਪਰੇਚਰ ਹੈ ਇਸ ਸਮੇਂ, ਮੇਰੇ ਖਿਆਲ 5 ਹੋਵੇਗਾ, 4 ਸੀਗਾ, ਤੇ ਮੈਕਸੀਮਮ ਟੈਂਪਰੇਚਰ ਅੱਜ ਦਾ 16 ਹੈ ਐਡਲੇਡ ਦੇ ਵਿੱਚ। ਇੱਕ ਚੰਗੀ ਗੱਲ ਇਹ ਹੈ ਕਿ ਸਾਰਾ ਦਿਨ ਧੁੱਪ ਚੜੀ ਰਹੇਗੀ, ਪਰ ਬਹੁਤ ਠੰਡੀ ਹਵਾ ਜਿਹੜੀ ਆ ਉਹ ਚੱਲਦੀ ਰਹੇਗੀ ਇੱਥੇ। ਹੁਣ ਚੱਲਦੇ ਹਾਂ ਸਿਡਨੀ। ਸਿਡਨੀ ਵਿੱਚ ਕੁਝ ਬਾਰਿਸ਼ ਦੇ ਆਸਾਰ ਦੱਸੇ ਜਾ ਰਹੇ ਨੇ। ਮਿਨੀਮਮ ਟੈਂਪਰੇਚਰ ਸਿਡਨੀ ਵਿੱਚ 10 ਹੋਵੇਗਾ ਜੀ, ਤੇ ਵੱਧ ਤੋਂ ਵੱਧ ਟੈਂਪਰੇਚਰ 17। ਮੈਲਬਰਨ ਵਿੱਚ ਸਾਰਾ ਦਿਨ ਧੁੱਪ ਛਾਈ ਰਹੇਗੀ ਪਰ ਠੰਡੀ ਹਵਾ ਚੱਲਦੀ ਰਹੇਗੀ, ਟੈਂਪਰੇਚਰ ਬਹੁਤ ਹੀ ਘੱਟ ਹੈ ਜੀ 3, ਤੇ ਮੈਕਸੀਮਮ ਰਹੇਗਾ 14। ਬ੍ਰਿਸਬੇਨ ਚੱਲੀਏ ਤਾਂ ਬਹੁਤ ਜ਼ਿਆਦਾ ਬੱਦਲ ਛਾਏ ਰਹਿਣਗੇ ਅੱਜ ਸਾਰਾ ਦਿਨ, ਠੰਡ ਰਹੇਗੀ ਪਰ ਟੈਂਪਰੇਚਰ ਕੁਝ ਖਾਸ ਠੰਡਾ ਨਹੀਂ, ਟੈਂਪਰੇਚਰ 14 ਮਿਨੀਮਮ ਤੇ 23 ਮੈਕਸੀਮਮ ਰਹੇਗਾ। ਪਰਥ ਚੱਲੀਏ ਤਾਂ ਬਹੁਤ ਭਾਰੀ ਵਰਖਾ ਹੋਣ ਦੇ ਪੂਰੇ ਸੰਭਾਵਨਾ, ਪੂਰਾ ਦਿਨ ਬੱਦਲ ਛਾਏ ਰਹਿਣਗੇ, 15 ਮਿਨੀਮਮ ਤੇ 21 ਮੈਕਸੀਮਮ ਟੈਂਪਰੇਚਰ ਦੱਸਿਆ ਜਾ ਰਿਹਾ ਜੀ। ਗੋਲਡ ਕੋਸਟ ਵਿੱਚ ਸਵੇਰ ਦੇ ਸਮੇਂ ਬੱਦਲ ਛਾਏ ਰਹਿਣਗੇ, ਠੰਡ ਹੋਏਗੀ, 17 ਡਿਗਰੀ ਮਿਨੀਮਮ ਤੇ 21 ਡਿਗਰੀ ਜਿਹੜਾ ਮੈਕਸੀਮਮ ਟੈਂਪਰੇਚਰ ਇੱਥੇ ਦੱਸਿਆ ਜਾ ਰਿਹਾ। ਨਿਊ ਕੈਸਲ ਵਿੱਚ ਕੁਝ ਕਿਤੇ ਕਿਤੇ ਕੁਝ ਥੋੜੀ ਬਹੁਤ ਵਰਖਾ ਹੋਣ ਦੀ ਸੰਭਾਵਨਾ, ਬੱਦਲ ਛਾਏ ਰਹਿਣਗੇ ਤੇ 14 ਡਿਗਰੀ ਮਿਨੀਮਮ ਤੇ 16 ਡਿਗਰੀ ਮੈਕਸੀਮਮ ਟੈਂਪਰੇਚਰ ਹੈ ਜੀ। ਉਸ ਤੋਂ ਬਾਅਦ ਚੱਲਦੇ ਹਾਂ ਜੀ ਹੁਣ ਸਨਸ਼ਾਈਨ ਕੋਸਟ ਤੇ। ਸਾਰਾ ਦਿਨ ਜ਼ਿਆਦਾਤਰ ਬੱਦਲ ਛਾਏ ਰਹਿਣ ਦੀ ਸੰਭਾਵਨਾ, 17 ਡਿਗਰੀ ਮਿਨੀਮਮ ਤੇ 22 ਡਿਗਰੀ ਮੈਕਸੀਮਮ ਟੈਂਪਰੇਚਰ ਹੈ ਜੀ ਇੱਥੇ ਦਾ। ਹੋਬਾਰਟ ਵਿੱਚ ਅੱਜ ਸਾਰਾ ਦਿਨ ਧੁੱਪ ਰਹੇਗੀ, ਘੱਟ ਤੋਂ ਘੱਟ 5 ਤੇ ਵੱਧ ਤੋਂ ਵੱਧ 14 ਡਿਗਰੀ ਇੱਥੇ ਟੈਂਪਰੇਚਰ ਰਹੇਗਾ। ਕੇਰਨਸ ਵਿੱਚ ਕੁਝ ਥੋੜੀ ਬਹੁਤ ਵਰਖਾ ਹੋਣ ਦੀ ਸੰਭਾਵਨਾ, ਵੈਦਰ ਥੋੜਾ ਹਿਊਮਿਡ ਰਹੇਗਾ, ਯਾਨੀ ਹਵਾ ਵਿੱਚ ਜਿਹੜੀ ਨਮੀ ਆ ਥੋੜੀ ਜ਼ਿਆਦਾ ਰਹੇਗੀ। 21 ਡਿਗਰੀ ਮਿਨੀਮਮ ਤੇ 24 ਡਿਗਰੀ ਮੈਕਸੀਮਮ ਟੈਂਪਰੇਚਰ ਇੱਥੇ ਰਹੇਗਾ ਜੀ। ਡਾਰਵਿਨ ਵਿੱਚ ਜਿਵੇਂ ਹਮੇਸ਼ਾ ਹੀ ਟੈਂਪਰੇਚਰ ਵਧੀਆ ਰਹਿੰਦਾ, ਉੱਥੇ ਬਹੁਤੀ ਠੰਡ ਨਹੀਂ ਪੈਂਦੀ ਕਿਉਂਕਿ ਗਰਮ ਹੈ ਜੀ ਉੱਥੇ ਦਾ ਵਾਤਾਵਰਨ। ਬਹੁਤ ਜ਼ਿਆਦਾ ਮੋਸਟਲੀ ਜ਼ਿਆਦਾਤਰ ਸਨੀ ਰਹੇਗਾ ਇੱਥੇ, ਜ਼ਿਆਦਾਤਰ ਧੁੱਪ ਰਹੇਗੀ, ਕੋਸਾ ਕੋਸਾ ਟੈਂਪਰੇਚਰ, 26 ਡਿਗਰੀ ਮਿਨੀਮਮ ਤੇ 33 ਡਿਗਰੀ ਮੈਕਸੀਮਮ ਟੈਂਪਰੇਚਰ ਰਹੇਗਾ ਇੱਥੇ ਦਾ। ਤੇ ਕੈਨਬਰਾ ਵਿੱਚ ਜਿਵੇਂ ਕਿ ਹਮੇਸ਼ਾ ਹੀ ਸਭ ਤੋਂ ਜ਼ਿਆਦਾ ਠੰਡ ਹੁੰਦੀ ਹੈ, ਠੰਡ ਵਿੱਚ ਕੈਨਬਰਾ ਸਭ ਤੋਂ ਅੱਗੇ ਹੁੰਦਾ ਹਮੇਸ਼ਾ, -2 ਡਿਗਰੀ ਮੈਕਸੀਮਮ ਇੱਥੋਂ ਦਾ ਟੈਂਪਰੇਚਰ ਰਹੇਗਾ ਜੀ ਤੇ 13 ਡਿਗਰੀ ਮੈਕਸੀਮਮ ਟੈਂਪਰੇਚਰ। ਤੇ ਸਾਰਾ ਦਿਨ ਵੈਸੇ ਧੁੱਪ ਛਾਈ ਰਹੇਗੀ, ਬਟ ਜਦੋਂ ਟੈਂਪਰੇਚਰ ਹੀ -2 ਹੋਵੇਗਾ ਤਾਂ ਉੱਥੇ ਤੁਸੀਂ ਕੀ ਕਰ ਸਕਦੇ ਹੋ। ਹੁਣ ਚੱਲਦੇ ਹਾਂ ਪੰਜਾਬ। ਪੰਜਾਬ ਦਾ ਟੈਂਪਰੇਚਰ ਅੱਜ ਕੁਝ ਠੀਕ ਹੈ ਜੀ, ਕੁਝ ਵਧੀਆ ਟੈਂਪਰੇਚਰ ਪੰਜਾਬ ਦਾ ਦੇਖਣ ਨੂੰ ਮਿਲਿਆ, 23 ਡਿਗਰੀ ਮਿਨੀਮਮ ਰਹੇਗਾ ਤੇ 36 ਡਿਗਰੀ ਮੈਕਸੀਮਮ। ਕਿਤੇ ਕਿਤੇ ਪੰਜਾਬ ਵਿੱਚ ਵਰਖਾ ਹੋਣ ਦੀ ਪੂਰੀ ਸੰਭਾਵਨਾ। ਚਲੋ ਜੀ ਬਹੁਤ ਵਧੀਆ, ਕਿਉਂਕਿ ਪੰਜਾਬ ਵਿੱਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀ ਥੋੜੇ ਕੁਝ ਦਿਨਾਂ ਤੋਂ ਪਿੱਛੇ, ਤੇ ਥੋੜਾ ਜਿਹਾ ਸੁੱਖ ਦਾ ਸਾਹ ਚਲੋ ਉਹਨਾਂ ਨੂੰ ਵੀ ਆਇਆ, ਬਹੁਤ ਵਧੀਆ ਗੱਲ ਹੈ। ਤੇ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਅੱਜ ਦੇ ਵਿਚਾਰ ਨਾਲ। ਅੱਜ ਦਾ ਵਿਚਾਰ ਹੈ, ਕੱਲ ਬੀਤ ਚੁੱਕਿਆ ਹੈ, ਆਉਣ ਵਾਲਾ ਕੱਲ ਅਜੇ ਆਇਆ ਨਹੀਂ, ਜੇ ਸਾਡੇ ਕੋਲ ਕੁਝ ਹੈ ਤਾਂ ਕੇਵਲ ਅੱਜ ਜੀ ਦੋਸਤੋ। ਤੇ ਫਿਰ ਕਿਉਂ ਨਾ ਅਸੀਂ ਆਪਣੇ ਅੱਜ ਉੱਤੇ ਹੀ ਫੋਕਸ ਕਰੀਏ, ਆਪਣੇ ਅੱਜ ਨੂੰ ਵਧੀਆ ਬਣਾਉਣ ਦੀ ਪੂਰੀ ਪੁਰਜ਼ੋਰ ਕੋਸ਼ਿਸ਼ ਕਰੀਏ। ਆਉਣ ਵਾਲਾ ਸਮਾਂ ਤਾਂ ਅਸੀਂ ਅਜੇ ਵੇਖਿਆ ਹੀ ਨਹੀਂ ਕਿ ਕਿਸ ਤਰ੍ਹਾਂ ਦਾ ਹੋਵੇਗਾ। ਸਾਡਾ ਕਰਮ ਕੇਵਲ ਸਾਡੇ ਅੱਜ ਦੇ ਨਾਲ ਹੀ ਜੁੜਿਆ ਹੋਇਆ ਹੈ। ਜੇਕਰ ਅਸੀਂ ਆਪਣੇ ਅੱਜ ਲਈ ਕਰਮ ਕਰਦੇ ਰਹੀਏ ਤਾਂ ਆਉਣ ਵਾਲਾ ਕੱਲ ਆਪਣੇ ਆਪ ਹੀ ਵਧੀਆ ਹੋ ਜਾਏਗਾ। ਕੁਝ ਦਿਨ ਪਹਿਲਾਂ ਮੈਂ ਸੰਤ ਮਸਕੀਨ ਜੀ ਨੂੰ ਸੁਣ ਰਹੀ ਸੀ, ਉਹਨਾਂ ਦੀ ਇੱਕ ਗੱਲ ਮੈਨੂੰ ਬਹੁਤ ਚੰਗੀ ਲੱਗੀ। ਉਹਨਾਂ ਦਾ ਕਹਿਣਾ ਸੀ ਕਿ ਮਨੁੱਖੀ ਮਨ ਕੇਵਲ ਦੁੱਖ ਅਤੇ ਮੁਸੀਬਤ ਵਿੱਚ ਹੀ ਦੁਖੀ ਨਹੀਂ ਰਹਿੰਦਾ, ਸਗੋਂ ਖੁਸ਼ੀ ਵੇਲੇ ਵੀ ਇਹੀ ਸੋਚ ਕੇ ਦੁਖੀ ਰਹਿੰਦਾ ਹੈ ਕਿ ਕੀ ਇਹ ਖੁਸ਼ੀਆਂ ਮੇਰੇ ਕੋਲ ਸਦਾ ਰਹਿਣਗੀਆਂ, ਇਹ ਖੁਸ਼ੀਆਂ ਪਤਾ ਨਹੀਂ ਕਦੋਂ ਤੱਕ ਰਹਿਣਗੀਆਂ, ਕਿਤੇ ਇਹਨਾਂ ਖੁਸ਼ੀਆਂ ਨੂੰ ਮੇਰੇ ਕੋਲੋਂ ਕੋਈ ਖੋਹ ਨਾ ਲਵੇ। ਜਿਵੇਂ ਅਸੀਂ ਬਾਣੀ ਵਿੱਚ ਵੀ ਲਿਖਿਆ ਹੁੰਦਾ ਜੀ, ਬਾਣੀ ਵਿੱਚ ਵੀ ਅਸੀਂ ਹਮੇਸ਼ਾ ਪੜ੍ਹਦੇ ਹਾਂ ਕਿ ਚਿੰਤਾ ਚਿਤਾ ਸਮਾਨ ਹੈ, ਭਾਵ ਚਿੰਤਾ ਕਰਨ ਨਾਲ ਸਾਡੇ ਦਿਲ ਦਿਮਾਗ ਉੱਤੇ ਬਹੁਤ ਬੁਰਾ ਅਸਰ ਪੈਂਦਾ ਹੈ। ਚਿੰਤਾ ਸਾਨੂੰ ਬਿਲਕੁਲ ਨਹੀਂ ਕਰਨੀ ਚਾਹੀਦੀ, ਸਗੋਂ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਸਾਨੂੰ ਕਿ ਸਾਨੂੰ ਇੰਨੀਆਂ ਖੁਸ਼ੀਆਂ ਪਰਮਾਤਮਾ ਨੇ ਬਖਸ਼ੀਆਂ ਨੇ। ਪਰਮਾਤਮਾ ਨੇ ਇੱਕ ਮਨੁੱਖ ਨੂੰ, ਇੱਕ ਹਰ ਮਨੁੱਖ ਨੂੰ ਇੱਕ ਸ਼ਕਤੀ ਬਖਸ਼ੀ ਹੈ, ਇੱਕ ਤਾਕਤ ਬਖਸ਼ੀ ਹੈ ਕਿ ਅਸੀਂ ਹਰ ਮੁਸੀਬਤ ਦਾ ਸਾਹਮਣਾ ਕਰ ਸਕਦੇ ਹਾਂ। ਫਿਰ ਕਿਉਂ ਨਾ ਅਸੀਂ ਕੱਲ ਦਾ ਫਿਕਰ, ਫਿਰ ਅਸੀਂ ਕੱਲ ਦਾ ਫਿਕਰ ਕਿਉਂ ਕਰਦੇ ਹਾਂ? ਜਦੋਂ ਕੋਈ ਮੁਸ਼ਕਿਲ ਆਏਗੀ ਉਸ ਨਾਲ ਉਦੋਂ ਲੜ ਲਵਾਂਗੇ, ਪਰ ਹੁਣ ਅੱਜ ਕਿਉਂ ਨਾ ਅਸੀਂ ਅੱਜ ਦੀਆਂ ਖੁਸ਼ੀਆਂ ਦਾ ਮਾਣ ਮਾਨੀਏ ਤੇ ਪਰਮਾਤਮਾ ਨੂੰ ਇਹਨਾਂ ਖੁਸ਼ੀਆਂ ਲਈ ਧੰਨਵਾਦ ਕਰੀਏ। ਜੋ ਕੱਲ ਬੀਤ ਚੁੱਕਿਆ ਹੈ, ਜੋ ਅਸੀਂ ਅੱਜ ਤੱਕ ਕਰ ਚੁੱਕੇ ਹਾਂ, ਅਸੀਂ ਉਸਨੂੰ ਬਦਲ ਨਹੀਂ ਸਕਦੇ, ਉਸਨੂੰ ਕਦੇ ਵੀ ਬਦਲਿਆ ਨਹੀਂ ਜਾ ਸਕਦਾ। ਜੇ ਉਸ ਤੋਂ ਕੁਝ ਸਿੱਖਿਆ ਜਾ ਸਕਦਾ ਹੈ ਤਾਂ ਉਹ ਇਹ ਹੈ ਕਿ ਜੋ ਅਸੀਂ ਗਲਤੀਆਂ ਆਪਣੇ ਪੁਰਾਣੇ ਸਮੇਂ ਵਿੱਚ ਕੀਤੀਆਂ ਨੇ ਉਹਨਾਂ ਨੂੰ ਅਸੀਂ ਦੁਬਾਰਾ ਨਾ ਦੁਹਰਾਈਏ। ਜਿਹੜਾ ਕੱਲ ਹਜੇ ਆਇਆ ਹੀ ਨਹੀਂ, ਉਸ ਬਾਰੇ ਅਸੀਂ ਕੁਝ ਕਹਿ ਹੀ ਨਹੀਂ ਸਕਦੇ ਕਿਉਂਕਿ ਉਹ ਸਾਡੇ ਹੱਥ ਵਿੱਚ ਨਹੀਂ। ਜੇ ਸਾਡੇ ਹੱਥ ਵਿੱਚ ਕੁਝ ਹੈ ਤਾਂ ਉਹ ਹੈ ਸਿਰਫ ਅੱਜ, ਸਾਡਾ ਅੱਜ, ਕਿ ਅਸੀਂ ਅੱਜ ਦੇ ਵਿੱਚ ਕੀ ਕਰ ਸਕਦੇ ਹਾਂ, ਅਸੀਂ ਆਪਣੇ ਅੱਜ ਨੂੰ ਕਿਵੇਂ ਵਧੀਆ ਬਣਾ ਸਕਦੇ ਹਾਂ। ਤੇ ਫਿਰ ਕਿਉਂ ਨਾ ਅਸੀਂ ਆਪਣੀ ਪੂਰੀ ਤਾਕਤ ਲਗਾ ਕੇ ਆਪਣੇ ਅੱਜ ਨੂੰ ਵਧੀਆ ਬਣਾਈਏ। ਜੋ ਖੁਸ਼ੀਆਂ ਪਰਮਾਤਮਾ ਨੇ ਸਾਨੂੰ ਬਖਸ਼ੀਆਂ ਨੇ ਉਹਨਾਂ ਨੂੰ ਦਿਲ ਨਾਲ ਇੰਜੋਏ ਕਰੀਏ, ਉਹਨਾਂ ਨੂੰ ਦਿਲ ਨਾਲ ਮਾਨੀਏ, ਤਾਂ ਕਿ ਆਉਣ ਵਾਲਾ ਕੱਲ ਸਾਡਾ ਹਮੇਸ਼ਾ ਵਧੀਆ ਰਹੇਗਾ। ਅਸੀਂ ਜੋ ਅੱਜ ਕਰਦੇ ਹਾਂ ਉਹੀ ਪਲੇਟਫਾਰਮ ਬਣਦਾ ਸਾਡਾ, ਉਹੀ ਸਾਡਾ ਕੱਲ ਦਾ ਆਉਣ ਵਾਲਾ ਕੱਲ ਬਣਦਾ। ਤਾਂ ਫਿਰ ਜੇ ਅੱਜ ਅਸੀਂ ਆਪਣੇ ਆਪ ਨੂੰ ਵਧੀਆ ਕਰ ਲਵਾਂਗੇ ਤਾਂ ਕੱਲ ਆਪਣੇ ਆਪ ਹੀ ਵਧੀਆ ਬਣ ਜਾਵੇਗਾ। ਤੁਸੀਂ ਵੀ ਜ਼ਰੂਰ ਸ਼ੇਅਰ ਕਰੋ ਜੀ ਕਿ ਤੁਹਾਨੂੰ ਇਹ ਵਿਚਾਰ ਕਿਸ ਤਰ੍ਹਾਂ ਦਾ ਲੱਗਿਆ। ਤੇ ਹੁਣ ਸਾਡੇ ਨਾਲ ਕੁਝ ਦੋਸਤ ਵੀ ਜੁੜ ਗਏ ਨੇ। ਸਿਡਨੀ ਤੋਂ ਸੁਖਵਿੰਦਰ ਸੌਂਤ ਜੀ ਜੁੜ ਗਏ ਨੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੁਹਾਨੂੰ ਵੀ ਜੀ ਆਇਆਂ ਨੂੰ ਜੀ ਪ੍ਰੋਗਰਾਮ ਵਿੱਚ, ਤੇ ਸਤਿ ਸ੍ਰੀ ਅਕਾਲ। ਤੇ ਰੁਪਿੰਦਰ ਸਿੰਘ ਗਿੱਲ ਜੀ ਮੈਲਬੋਰਨ ਤੋਂ ਜੁੜ ਗਏ ਨੇ ਸਾਡੇ ਨਾਲ, ਕਹਿ ਰਹੇ ਨੇ ਜੀ ਕਿ ਸਤਿ ਸ੍ਰੀ ਅਕਾਲ, ਬਹੁਤ ਵਧੀਆ ਪ੍ਰੋਗਰਾਮ ਹੈ, ਬਹੁਤ ਬਹੁਤ ਸ਼ੁਕਰੀਆ ਜੀ ਹੌਸਲਾ ਅਫਜ਼ਾਈ ਲਈ, ਤੇ ਸਵਾਗਤ ਹੈ ਤੁਹਾਡਾ ਵੀ ਪ੍ਰੋਗਰਾਮ ਵਿੱਚ। ਤੇ ਰਾਜ ਮਹਿੰਦਰ ਸਿੰਘ ਜੀ ਨੇ ਸਾਨੂੰ ਇੱਕ ਬਹੁਤ ਸੋਹਣਾ ਮੈਸੇਜ ਭੇਜਿਆ ਹੈ ਜੋ ਮੈਂ ਪੜ੍ਹ ਕੇ ਹੀ ਸੁਣਾਵਾਂਗੀ ਆਪਣੇ ਸਰੋਤਿਆਂ ਨੂੰ। ਫੂਕ ਮਾਰ ਕੇ ਅਸੀਂ ਮੋਮਬੱਤੀ ਤਾਂ ਬੁਝਾ ਸਕਦੇ ਹਾਂ, ਪਰ ਅਗਰਬੱਤੀ ਨਹੀਂ। ਜੋ ਮਹਿਕਦਾ ਹੈ ਉਸਨੂੰ ਕੋਈ ਨਹੀਂ ਬੁਝਾ ਸਕਦਾ, जो सड़दा है वो आपे बुझ ही जांदा है। जी बहुत वधिया गल। सो इन्हां दा विचार मैनूं बहुत चंगा लग्या, बहुत दिल नूं छोया इह विचार कि क्यों ना फिर असीं इक मोमबत्ती दी तरह, माफ करना, एक अगरबत्ती दी तरह अपने प्यार दी खुशबू फैलाईए दुनिया विच, अपने चंगे विचारां दी खुशबू फैलाईए दुनिया विच, ते जैलसी नूं अपने अंदरों बिलकुल कढ दिए। चमकौर सिंह मान जी जुड़ चुके ने जी एडलेट तो ते लुधियाने तो ने, सत श्रीकाल बुला रहे ने। तुहानूं भी बहुत बहुत सत श्रीकाल चमकौर सिंह जी, ते बहुत बहुत स्वागत है जी तुहाडा भी प्रोग्राम विच। बहुत धन्नवादी हां अपने स्रोतियां दे जिहड़े प्रोग्राम दे नाल जुड़दे ने, ते तुसी सानूं प्रोग्राम दी फीडबैक जरूर भेजदे रहो जी, चंगी माड़ी। चंगी होएगी तां बहुत चंगा लगेगा, माड़ी होएगी तां असीं उस नूं बेहतर बनाने दी पूरी पूरी कोशिश करांगे। ते हुण प्रोग्राम दी शुरुआत करदे हां जी इक प्यारे जे गाने नाल, ते फिर मिलांगे गाने तों बाद।
खंजर प्याला सूल सुराही, खंजर प्याला बिंग कसाया दा सेना, बिंग कसाया दा सेना, बिंग कसाया दा सेना, लिंग कसाया दा सेना, मित्र प्यारे नू ਵੇੜੇ ਦਾ ਸਾਨੂੰ ਸੱਥਰ ਚੰਗਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਠ ਖੇੜਿਆਂ ਦਾ ਰਹਿਣਾ ਪੱਠ ਖੇੜਿਆਂ ਦਾ ਰਹਿਣਾ ਪੱਠ ਖੇੜਿਆਂ ਦਾ ਰਹਿਣਾ ਮਿੱਤਰ
ਸਵਾਗਤ ਹੈ ਜੀ ਇੱਕ ਵਾਰ ਫੇਰ ਪ੍ਰੋਗਰਾਮ ਲਹਿਰਾਂ ਦੇ ਵਿੱਚ। ਇਹ ਸ਼ਬਦ ਹੁਣੇ ਅਸੀਂ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਵਿੱਚ ਸੁਣਿਆ। ਸਾਰੇ ਪੰਜਾਬੀਆਂ ਦਾ ਮਾਣ ਗੁਰਦਾਸ ਮਾਨ। ਤੇ ਹੁਣ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਬਰਾੜ ਸਾਹਿਬ। ਸਤਿ ਸ੍ਰੀ ਅਕਾਲ ਮਿੰਟੂ ਬਰਾੜ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਵਿੱਚ।
ਹਾਂ ਸਤਿ ਸ੍ਰੀ ਅਕਾਲ ਰਿਸ਼ਭਪ੍ਰੀਤ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਲਿਸਨਰਸ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਕਰਦੇ ਹਾਂ ਜੀ ਉਹਨਾਂ ਦਾ ਦਿਨ ਖੂਬਸੂਰਤ ਚੜਿਆ ਹੋਣਾ
ਜੀ। ਬਰਾੜ ਸਾਹਿਬ, ਚੱਲਦੇ ਆ ਪੰਜਾਬ ਦੀਆਂ ਕੁਝ ਖਬਰਾਂ ਚ ਜਾਣਨ ਵਿਚ ਜੀ, ਪੰਜਾਬ ਚ ਕੀ ਹੋ ਰਿਹਾ ਅੱਜ। ਤੇ ਮੈਂ ਪੜ੍ਹ ਰਹੀ ਸੀ ਤਾਂ ਸਭ ਤੋਂ ਜਿਹੜੀ ਮੈਨੂੰ ਖਬਰ ਲੱਗੀ ਕਿ ਜਿਹਦੇ ਬਾਰੇ ਚਰਚਾ ਕੀਤੀ ਜਾ ਸਕਦੀ ਹੈ, ਉਹ ਸੀ ਕਿ ਨਸ਼ਿਆਂ ਤੇ ਜਿਹੜੀ ਘਿਰੀ ਪੰਜਾਬ ਸਰਕਾਰ ਹੁਣ ਅੱਜ ਮੰਥਨ ਕਰੇਗੀ।
ਬਿਲਕੁਲ ਜੀ ਬਿਲਕੁਲ, ਦੇਖੋ ਜਿਹੜਾ ਪ੍ਰੈਸ਼ਰ ਪਿਛਲੇ ਕੁਝ ਦਿਨਾਂ ਤੋਂ ਬਣਨਾ ਸ਼ੁਰੂ ਹੋਇਆ ਸੀ ਤੇ ਕੱਲ ਪਹਿਲਾ ਜਿਹੜਾ ਹਫਤੇ ਦਾ ਪਹਿਲਾ ਦਿਨ ਸੀ ਜਿਹੜਾ ਜਾਂ ਕਹਿੰਦੇ ਨੀ ਵਿਰੋਧ ਕਰੋ ਜਾਂ ਮਰੋ ਵਾਲਾ ਜਿਹੜਾ ਇੱਕ ਹਫਤਾ ਚਿੱਟੇ ਦੇ ਖਿਲਾਫ ਕਾਲਾ ਹਫਤਾ ਮਨਾਇਆ ਜਾ ਰਿਹਾ, ਉਸ ਹਫਤੇ ਦਾ ਜਿਹੜਾ ਪ੍ਰੈਸ਼ਰ ਆ ਉਹ ਸਰਕਾਰ ਦੇ ਗੁਲਾਰਿਆਂ ਚ ਵੀ ਗੂੰਜਿਆ ਤੇ ਸਰਕਾਰ ਨੇ ਦੇਖਿਆ ਵੀ ਹਫਤੇ ਬਾਅਦ ਵੀ ਉਹਨਾਂ ਦੇ ਪ੍ਰੈਸ਼ਰ ਤੋਂ ਬਾਅਦ ਵੀ ਉਹਨਾਂ ਨੂੰ ਕੁਛ ਕਰਨਾ ਹੀ ਪੈਣਾ ਤੇ ਕਿਉਂ ਨਾ ਆਪਾਂ ਪਹਿਲਾਂ ਹੀ ਇਹਦੇ ਤੇ ਲਈ ਕਦਮ ਚੱਕੀਏ। ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਅੱਜ ਜਿਹੜੀ ਕੈਬਨਿਟ ਦੀ ਮੀਟਿੰਗ ਬੁਲਾਈ ਆ ਤੇ ਉਸ ਮੀਟਿੰਗ ਦੇ ਵਿੱਚ ਸਾਰੇ ਜਾਣੇ ਜਿਹੜੀ ਰਿਪੋਰਟ ਆ ਕੈਪਟਨ ਅਮਰਿੰਦਰ ਸਿੰਘ ਆਪਦੇ ਰਾਜਕਾਲ ਦੌਰਾਨ ਜੋ ਉਹਨਾਂ ਨੇ ਕੀ ਕੀ ਕੀਤਾ ਉਹਦੀ ਰਿਪੋਰਟ ਪੇਸ਼ ਕਰਨਗੇ ਤੇ ਉਸ ਤੋਂ ਬਾਅਦ ਜਿਹੜਾ ਮੰਥਨ ਹੋਊਗਾ ਵੀ ਕੀ ਹੋਰ ਕੀਤਾ ਜਾ ਸਕਦਾ ਨਸ਼ੇ ਰੋਕਣ ਲਈ, ਕਿਉਂਕਿ ਜਿਹੜੇ ਤਾਂ ਸਾਡੀ ਨਜ਼ਰ ਚ ਦੇਖੀਏ ਤਾਂ ਹਜੇ ਤੱਕ ਕੀਤਾ ਤਾਂ ਕੁਛ ਦਿਖਾਈ ਦਿੰਦਾ ਨੀ। ਜਿਹੜੇ ਢੰਗ ਨਾਲ ਸਾਨੂੰ ਆਸਾਂ ਸੀ ਜਾਂ ਜਿਹੜੇ ਢੰਗ ਨਾਲ ਕੈਪਟਨ ਸਾਹਿਬ ਨੇ ਸਹੁੰ ਖਾਧੀ ਸੀ ਉਸ ਢੰਗ ਨਾਲ ਸਾਨੂੰ ਤਾਂ ਕੋਈ 1% ਵੀ ਕੁਛ ਹੁੰਦਾ ਦਿਖਾਈ ਨੀ ਦਿੰਦਾ। ਪਰ ਤੁਹਾਡੇ ਸਾਹਮਣੇ ਆ ਜਿਹੜੀ ਅੱਜ ਰਿਪੋਰਟ ਆਊਗੀ ਉਹਦੇ ਚ ਵੱਡੇ ਵੱਡੇ ਦਾਅਵੇ ਵਾਅਦੇ ਕੀਤੇ ਜਾਣਗੇ, ਉਹ ਅੰਕੜੇ ਦਿਖਾਏ ਜਾਣਗੇ ਵੀ ਇੰਨੇ ਹਜ਼ਾਰ ਬੰਦਾ ਅਰੈਸਟ ਕੀਤਾ, ਇੰਨੇ ਥਾਂ ਤੇ ਆਹ ਫੜੇ। ਹਾਂਜੀ ਹਾਂਜੀ, ਉਹ ਚੀਜ਼ਾਂ ਐਤਕੀ ਹੋਣਗੀਆਂ। ਪਰ ਅਸਲੀਅਤ ਜਿਹੜੀ ਆ ਸਾਰਿਆਂ ਨੂੰ ਪਤਲੀ ਆ, ਜਿੰਨਾ ਚ ਇੱਕ ਅਸਲੀਅਤ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ ਜਦੋਂ ਕੰਮ ਬੋਲਣ, ਬੰਦਾ ਨਾ ਬੋਲੇ ਤੇ ਬੰਦੇ ਦੇ ਕੰਮ ਬੋਲਣ ਉਹਦੀ ਪਤਾ ਲੱਗਦਾ ਹੁੰਦਾ। ਪਰ ਸਾਡੇ ਤਾਂ ਥੋੜੀ ਜਿਹੀ ਉਲਟ ਗੱਲ ਆ ਵੀ ਸਾਡੇ ਕੰਮ ਨੀ ਬੋਲਦੇ ਤੇ ਬੰਦੇ ਜ਼ਿਆਦਾ ਬੋਲਦੇ ਆ। ਤੇ ਪਰ ਜਿਹੜਾ ਐਤਕੀ ਜਿਹੜਾ ਹਰ ਬੰਦੇ ਦੇ ਇੱਕ ਗਲੇ ਦੀ ਹੱਡੀ ਬਣਿਆ ਨਸ਼ਿਆਂ ਦੀ ਜਿਹੜੀ ਚੱਲੀ ਆ ਗੱਲ, ਤੇ ਉਹ ਹੁਣ ਹਰ ਬੰਦਾ ਉਹਦੇ ਚ ਜੁੜਨਾ ਚਾਹੁੰਦਾ। ਤੇ ਬੜੀ ਖੁਸ਼ੀ ਆਈ ਕੱਲ ਮੈਂ ਫੇਸਬੁੱਕ ਦੇ ਉੱਤੇ ਬਹੁਤ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਦਾ ਇਕੱਠ ਹੋਇਆ ਦੇਖਿਆ, ਕੁਝ ਕੁ ਪੰਚਾਇਤਾਂ ਨੇ ਮਤੇ ਵੀ ਪਾਏ ਆਪਦੇ ਆਪਦੇ ਪਿੰਡਾਂ ਦੇ ਵਿੱਚ ਮਤੇ ਪਾਏ ਆ, ਬੜੇ ਸੋਹਣੇ ਮਤੇ ਪਾਏ ਆ। ਉਹਨਾਂ ਮਤਿਆਂ ਦੇ ਵਿੱਚ ਕਿਹਾ ਗਿਆ ਵੀ ਅਸੀਂ ਜਿਹੜੇ ਬੱਚੇ ਕੁਝ ਖਾਂਦੇ ਆ ਜੇ ਉਹਨਾਂ ਦੇ ਘਰਦਿਆਂ ਨੂੰ ਨੀ ਪਤਾ ਅਸੀਂ ਉਹਨਾਂ ਦੇ ਘਰਦਿਆਂ ਨੂੰ ਦੱਸਾਂਗੇ, ਅਸੀਂ ਉਹਨਾਂ ਬੱਚਿਆਂ ਨੂੰ ਆਪ ਇਲਾਜ ਕਰਾਉਣ ਲਈ ਲਿਜਾਵਾਂਗੇ, ਕੋਲੋਂ ਪੰਚਾਇਤ ਪੈਸੇ ਲਾਊਗੀ, ਸਾਰਾ ਪਿੰਡ ਰਲ ਕੇ ਪੈਸੇ ਲਾਊਗਾ, ਜੇ ਬਾਹਰੋਂ ਆ ਕੇ ਕੋਈ ਨਸ਼ਾ ਵੇਚਦਾ ਜਾਂ ਕੋਈ ਪਿੰਡ ਚ ਵੇਚਦਾ ਤਾਂ ਉਹਦੀ ਜਿਹੜੀ ਉਹ ਭੁਗਤ ਸਵਾਰੀ ਜਾਊਗੀ। ਬਹੁਤ ਸੋਹਣੇ ਜਿਹੜੇ ਫੈਸਲੇ ਪੰਚਾਇਤਾਂ ਨੇ ਕੀਤੇ ਆ ਤੇ ਇਹੀ ਕੱਲ ਜਿਹੜਾ ਮੰਥਨ ਮੈਂ ਵੀ ਆਪਣੀ ਵੀਡੀਓ ਚ ਕੀਤਾ ਸੀ, ਕੱਲ ਮੈਨੂੰ ਵੀ ਬਹੁਤ ਸਾਰਾ ਪ੍ਰੈਸ਼ਰ ਕਿਹਾ ਸੀ ਵੀ ਭਾਈ ਤੁਸੀਂ ਵੀ ਬੋਲੋ ਆਸਟ੍ਰੇਲੀਆ ਤੋਂ, ਤਾਂ ਮੈਂ ਇਹੀ ਬੇਨਤੀ ਕੀਤੀ ਸੀ ਸਭ ਨੂੰ ਵੀ ਭਾਈ ਪਿੰਡ ਪਿੰਡ ਗਲੀ ਮਹੱਲੇ ਚ ਕੰਮ ਹੋਊਗਾ ਤਾਂ ਜਾ ਕੇ ਕੰਮ ਹੋਊਗਾ। ਜੇ ਕਹੀਏ ਅਸੀਂ ਘਰਾਂ ਚ ਬੈਠੇ ਰਜਾਈਆਂ ਚ ਬੈਠੇ ਜਾਂ ਸੋਸ਼ਲ ਮੀਡੀਆ ਤੇ ਫੋਟੋਆਂ ਬਦਲ ਕੇ ਨੀ ਅਸੀਂ ਕੁਛ ਕਰ ਸਕਦੇ। ਤੋ ਵਾਕਈ ਜਿਹੜੀ ਜ਼ਮੀਨੀ ਪੱਧਰ ਦੇ ਉੱਤੇ ਕੰਮ ਤਾਂ ਸ਼ੁਰੂ ਹੋਇਆ, ਪਰ ਸਾਡੀ ਜਿਹੜੀ ਇੱਕ ਕਮੀ ਹੈ ਨਾ, ਇੱਕ ਸਾਡੇ ਚ ਵੀ ਨੀ ਕਮੀ, ਇੱਕ ਜਮਾਨਾ ਹੀ ਇੰਨਾ ਤੇਜ਼ ਹੋ ਗਿਆ ਵੀ ਅਸੀਂ ਪੰਜ ਚਾਰ ਦਿਨ ਹੀ ਕਿਸੇ ਮੁਹਿੰਮ ਨਾਲ ਜੁੜ ਸਕਦੇ ਹਾਂ, ਪੰਜ ਸੱਤ ਦਿਨਾਂ ਬਾਅਦ ਸਾਨੂੰ ਨਵੀਂ ਮੁਹਿੰਮ ਚਾਹੀਦੀ ਹੁੰਦੀ ਆ, ਸਾਨੂੰ ਨਵਾਂ ਫੰਡਾ ਚਾਹੀਦਾ ਹੁੰਦਾ, ਨਵਾਂ ਰੌਲਾ ਪਾਉਣ ਲਈ ਕੋਈ ਮੁੱਦਾ ਚਾਹੀਦਾ ਹੁੰਦਾ। ਪਰ ਮੇਰਾ ਇਹ ਮੰਨਣਾ, ਵੈਸੇ ਤਾਂ ਕੱਲ ਮੈਂ ਦੇਖ ਰਿਹਾ ਸੀ ਬਹੁਤ ਸਾਰੇ ਲੋਕ ਇਹ ਵੀ ਦੁਆਵਾਂ ਦੇ ਰਹੇ ਸੀ ਵੀ ਜਿਹੜਾ ਕਾਲਾ ਹਫ਼ਤਾ ਸਾਨੂੰ ਵਾਰ ਵਾਰ ਨਾ ਮਨਾਉਣਾ ਪਵੇ, ਇੱਕੋ ਵਾਰ ਮਨਾਉਣਾ ਪਵੇ ਤੇ ਇਸੇ ਚ ਸਫਾਇਆ ਹੋ ਜੇ। ਵੈਸੇ ਤਾਂ ਸਾਡੀ ਵੀ ਇਹੀ ਜਿਹੜੀ ਕੋਸ਼ਿਸ਼ ਆ ਤੇ ਅਸੀਂ ਵੀ ਇਹ ਸੋਚਦੇ ਹਾਂ ਵੀ ਇਸੇ ਹਫ਼ਤੇ ਚ ਹੀ ਸਾਰਾ ਕੁਛ ਹੋ ਜੇ, ਪਰ ਸੱਚਾਈ ਨੂੰ ਅਸੀਂ ਏਦਾਂ ਦੁਆਵਾਂ ਜਾਣ ਨਹੀਂ ਬਦਲ ਸਕਦੇ ਹੁੰਦੇ। ਸੱਚਾਈ ਆ ਜਿਹੜੀ ਉਹ ਇਹੀ ਆ ਵੀ ਇਹ ਜਿਹੜੇ ਜਾੜਾ ਇਹ ਬਹੁਤ ਡੂੰਘੀ ਵੱਜ ਚੁੱਕੀ ਆ, ਸੋ ਇਸ ਨੂੰ ਏਦਾਂ ਨੀ ਅਸੀਂ ਕਰ ਸਕਦੇ, ਇਸ ਨੂੰ ਅਸੀਂ ਜਿੰਨਾ ਚਿਕ ਇਸ ਜੜ ਨੂੰ ਜੜੋਂ ਨੀ ਪੜਦੇ ਨਾ ਉਨਾ ਚਿਰ ਇਹ ਨਹੀਂ ਜਾਂਦੀ, ਤੇ ਜੜੋਂ ਪੱਟਣ ਲਈ ਇਹਨੂੰ ਵਕਤ ਚਾਹੀਦਾ। ਇੱਕ ਹਫ਼ਤੇ ਦੇ ਵਿੱਚ ਜੜੋਂ ਨਹੀਂ ਪੱਟੀਆਂ ਜਾ ਸਕਦੀਆਂ, ਕਦੇ ਵੀ ਕਿਸੇ ਚੀਜ਼ ਦਾ ਪੂਰਨ ਰੂਪ ਦੇ ਵਿੱਚ ਖਾਤਮਾ ਨਹੀਂ ਹੁੰਦਾ, ਤੇ ਜੇ ਉਹ ਖਾਤਮਾ ਪੂਰਨ ਰੂਪ ਦੇ ਵਿੱਚ ਕਰਨਾ ਤਾਂ ਉਹ ਸਿਰ ਜੋੜ ਕੇ ਰੱਖਣੇ ਪੈਣੇ ਆ। ਪਰ ਗੱਲ ਇਹ ਆ ਜਾਂਦੀ ਆ ਵੀ ਸਿਆਸੀ ਲੀਡਰ ਜਾਂ ਇਧਰਲੇ ਉਧਰਲੇ ਲੋਕ ਆ ਉਹ ਸਿਰ ਜੁੜਨ ਨਹੀਂ ਦਿੰਦੇ, ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਸਿਰ ਹੀ ਜੁੜ ਗਏ ਤਾਂ ਫਿਰ ਸਾਡੀ ਕਿਹਨੇ ਪੁੱਛਣਾ। ਸੋ ਉਹਨਾਂ ਨੇ ਕੀ ਕਰਨਾ ਹੁੰਦਾ, ਉਹਨਾਂ ਨੇ ਆਪਣੀ ਪਾਰਟੀਬਾਜ਼ੀ ਵਾਲੇ ਤੀਰ ਆਪਣੇ ਟੇਢੇ ਵਿੰਗੇ ਬਿਆਨ ਛੱਡਣੇ ਹੁੰਦੇ ਆ, ਤੇ ਉਹਨਾਂ ਨਾਲ ਫਿਰ ਲੋਕਾਂ ਦੇ ਵਿੱਚ ਜਿਹੜੀ ਸ਼ੰਕਾ ਪੈਦਾ ਹੋ ਜਾਂਦੀ ਹੈ, ਸ਼ੰਕਾ ਦੇ ਵਿੱਚੋਂ ਫਿਰ ਫਰੈਕਸ਼ਨ ਆ ਜਾਂਦੀ ਆ। ਸੋ ਬੈਟਰ ਆਈਡੀਆ ਇਹੀ ਸੀ ਜੀ, ਮੈਂ ਕੱਲ ਵੀ ਵੀਡੀਓ ਚ ਕਿਹਾ ਵੀ ਸਾਨੂੰ ਚਾਹੀਦਾ ਵੀ ਸਰਕਾਰਾਂ ਨੂੰ ਬਿਊਰੋਕਰੇਸੀ ਨੂੰ ਸਾਰੇ ਨੂੰ ਨਾਲ ਲੈ ਕੇ ਅਸੀਂ ਚੱਲੀਏ, ਨਾਲ ਨਾਲ ਅਸੀਂ ਵਿਰੋਧੀ ਧਿਰ ਨੂੰ ਵੀ ਨਾਲ ਲੈ ਕੇ ਚੱਲੀਏ। ਅਸੀਂ ਕੀ ਕਰੀਏ, ਅਸੀਂ ਦੇਖੀਏ ਵੀ ਸਾਡੀ ਸੀਟ ਆ, ਜੇ ਮੰਨ ਲਓ ਮੈਂ ਜਿਹਦੀ ਵੀ ਕੰਸਟੀਚੁਸੀ ਦੀ ਵੀ ਗੱਲ ਕਰਦੇ ਹੋ, ਉਹ ਆਪਦੀ ਕੰਸਟੀਚੁਸੀ ਦੇ ਸਾਰੇ MLA ਜਿਹੜੇ ਵੀ ਹੁਣ ਤੱਕ ਇਲੈਕਸ਼ਨ ਲੜੇ ਆ, ਭਾਵੇਂ ਉਹ ਪਿਛਲੇ 5 ਸਾਲ ਪਹਿਲਾਂ ਜਿੱਤਿਆ ਸੀ, ਭਾਵੇਂ ਉਦੋਂ ਪਹਿਲਾਂ ਖੜਾ ਰਿਹਾ ਇਲੈਕਸ਼ਨ ਲੋਕਲ ਏਰੀਏ ਦਾ ਲੀਡਰ ਜਿਹੜਾ ਕਿ ਕਿਤੇ ਨਾ ਕਿਤੇ ਤੁਹਾਡੇ ਕੋਲੇ ਵੋਟਾਂ ਮੰਗਣ ਆਇਆ ਪਿਛਲੇ 20-30 ਸਾਲਾਂ ਚ, ਉਹਨਾਂ ਸਾਰਿਆਂ ਨੂੰ ਬੁਲਾਇਆ ਜਾਵੇ, ਉਹਨਾਂ ਸਾਰਿਆਂ ਨੂੰ ਬੁਲਾ ਕੇ ਇੱਕ ਪਿੰਡ ਆਪਦੇ ਬਲਾਕ ਚ ਜਾਂ ਆਪਦੇ ਕੰਸਟੀਚੁਸੀ ਚ ਇਕੱਠ ਰੱਖਿਆ ਜਾਵੇ, ਉਸ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਸੱਦਿਆ ਜਾਵੇ, ਉਹਨਾਂ ਨੂੰ ਕਿਹਾ ਜਾਵੇ ਵੀ ਲੱਗੋ ਸਾਡੇ ਮੂਹਰੇ ਲੱਗੋ, ਅਸੀਂ ਦੱਸਦੇ ਹਾਂ ਕਿਹੜੇ ਕਿਹੜੇ ਬੰਦੇ ਆ ਤੇ ਚਲੋ ਆਪਾਂ ਉਹਨਾਂ ਨੂੰ ਕਲੀਨ ਕਰੀਏ। ਕਿਉਂਕਿ ਉੱਤੋਂ ਦਿਖਾਵੇ ਦੇ ਤੌਰ ਤੇ ਤਾਂ ਹਰ ਕੋਈ ਬੰਦਾ ਕਹਿੰਦਾ, ਦਿਖਾਵੇ ਦੇ ਤੌਰ ਤੇ ਤਾਂ ਹਰ ਕੋਈ ਬੰਦਾ ਕਹਿੰਦਾ ਵੀ ਨਸ਼ੇ ਖਤਮ ਹੋਣੇ ਚਾਹੀਦੇ, ਨਸ਼ੇ ਇੱਕ ਕਲੰਕ ਆ, ਪਰ ਇਹ ਸੱਚਾਈ ਆ ਵੀ 95% ਬੰਦੇ ਆ ਜਿਹੜੇ ਉਹ ਦਿਖਾਵਾ ਨੀ ਕਰਦੇ, ਉਹ ਦਿਲੋਂ ਚਾਹੁੰਦੇ ਆ, ਪਰ 5% ਬੰਦੇ ਆ ਜਿਹੜਾ ਦਿਖਾਵਾ ਕਰਦੇ ਆ। ਤੇ ਹੁਣ ਦੇਖੋ ਬੜੀ ਹੈਰਾਨੀ ਦੀ ਗੱਲ ਆ ਵੀ ਉਹ ਦਿਖਾਵੇ ਵਾਲੇ 5% 95% ਤੋਂ ਭਾਰੂ ਆ, ਤੇ ਉਹ ਕਿਸੇ ਨਾ ਕਿਸੇ ਰੂਪ ਚ ਨਸ਼ਾ ਵਿਕ ਨੂੰ ਨਹੀਂ ਰੋਕਣ ਦੇਣਾ ਚਾਹੁੰਦੇ, ਨਾ ਵਿੱਚ ਪੁਲਿਸ ਦੇ ਵੀ ਬਹੁਤ ਵੱਡੇ ਆਫਿਸਰ ਆ, ਵਿੱਚ ਬਿਊਰੋਕਰੇਟ ਵੀ ਆ, ਵਿੱਚ ਆਰਮੀ ਦੇ ਵਿੱਚ ਵੀ ਆ ਬੰਦੇ ਆ, ਤੇ ਵਿੱਚ ਜਿਹੜੇ ਲੀਡਰ ਵੀ ਆ
ਜੀ।
ਸੋ ਅਸਲ ਚ ਤਾਂ ਗੱਲ ਇਹ ਆ ਵੀ ਇੱਕ ਦੋ ਨੂੰ ਜਿਹੜੀ ਸਜ਼ਾ ਉਹ ਵੱਡੀ ਸਜ਼ਾ ਜੇ ਸਾਹਮਣੇ ਪਬਲਿਕਲੀ ਸਜ਼ਾ ਮਿਲੂ ਨਾ ਕੁਛ ਇੱਕ ਲੋਕਾਂ ਨੂੰ ਨਸ਼ੇ ਵੇਚਣ ਵਾਲਿਆਂ ਨੂੰ ਜਾਂ ਹੋਰ ਨੂੰ, ਫਿਰ ਜਾ ਕੇ ਇਹਦੇ ਤੇ ਕਿਤੇ ਨਾ ਕਿਤੇ ਕੰਟਰੋਲ ਹੋ ਸਕਦਾ। ਪਰ ਮੇਰੀ ਮੰਨਣਾ ਇਹ ਆ ਵੀ ਪਹਿਲੇ 12 ਘੰਟਿਆਂ ਦੇ ਵਿੱਚ ਸਰਕਾਰ ਨੇ ਨੀਂਦ ਚ ਉੱਠ ਕੇ ਤੇ ਆਪਣੀ ਮੰਥਨ ਮੀਟਿੰਗ ਰੱਖਣੀ, ਇਹ ਇੱਕ ਜਿਹੜੀ ਅੱਜ ਮੁਹਿੰਮ ਦੀ ਜਿੱਤ ਹੀ ਲੱਗਦੀ ਆ।
ਜੀ 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 ਬਿਲਕੁਲ ਬਰਾੜ ਸਾਹਿਬ, ਮੈਂ ਇੱਥੇ ਇਹ ਵੀ ਕਹਿਣਾ ਚਾਹੂੰਗੀ ਜ਼ਰੂਰ ਕਿ ਸਰਕਾਰ ਦੇ ਵੀ ਕੰਨ ਆਪਾਂ ਕਹਿੰਦੇ ਹੁੰਦੇ ਵੀ ਬੋਲੇ ਨੇ, ਜਦੋਂ ਲੋਕਾਂ ਦੀ ਆਵਾਜ਼ ਇਕੱਠੀ ਹੋ ਕੇ ਉੱਥੋਂ ਤੱਕ ਪਹੁੰਚਦੀ ਹੈ ਤਾਂ ਹੀ ਅਸਰ ਹੁੰਦਾ ਸਰਕਾਰ ਤੇ ਵੀ, ਤੇ ਆਪਾਂ ਹਮੇਸ਼ਾ ਇੱਦਾਂ ਸੋਚਦੇ ਰਹਿੰਦੇ ਹਾਂ ਵੀ ਮੇਰੇ ਕਰਨ ਨਾਲ ਕੀ ਹੋ ਜਾਣਾ, ਤੇ ਮੈਂ ਸੋਚਦੀ ਹਾਂ ਕਿ ਜਿੰਨਾ ਕੁ ਹਿੱਸਾ ਜਿੰਨੀ ਕੁ ਕੰਟਰੀਬਿਊਸ਼ਨ ਅਸੀਂ ਪਰ ਹੈਡ ਆਪਣੀ ਵੀ ਪਾਈਏ, ਮੇਰੇ ਖਿਆਲ ਚ ਉਹਦੀ ਵੀ ਬਹੁਤ ਇੰਪੋਰਟੈਂਸ ਹੁੰਦੀ ਹੈ ਇਸ ਤਰ੍ਹਾਂ ਦੇ ਮਾਮਲਿਆਂ ਚ।
ਬਿਲਕੁਲ ਜੀ, ਅਸੀਂ ਤਾਂ ਬਹੁਤ ਪਹਿਲਾਂ ਤੋਂ ਇਹ ਚੀਜ਼ਾਂ ਕਹਿ ਰਹੇ ਹਾਂ ਵੀ ਮੈਨੂੰ ਕੀ ਸ਼ਬਦ ਜੇ ਅਸੀਂ ਕੱਢ ਦਈਏ ਨਾ ਆਪਦੀ ਜ਼ਿੰਦਗੀ ਚੋਂ, ਤਾਂ ਇਹ ਜ਼ਿੰਦਗੀ ਕੀ ਇਹ ਸਾਰਾ ਸਮਾਜ ਹੀ ਸੁਧਰ ਜੇ, ਸਿਰਫ ਇੱਕੋ ਹੀ 2 ਅੱਖਰ ਆ ਮੈਨੂੰ ਕੀ, ਇਹ 2 ਬਹੁਤ ਹੀ ਭੈੜੇ ਸ਼ਬਦ ਆ, ਤੇ ਇਹ ਇਹ ਜਦੋਂ ਜਦੋਂ ਨਿਕਲ ਗਏ ਤੇ ਉਦੋਂ ਜ਼ਿੰਮੇਵਾਰੀ ਤੁਹਾਡੇ ਅੰਦਰ ਆਟੋਮੈਟਿਕਲੀ ਆਜੂਗੀ, ਇਹ ਬਹੁਤ ਗੈਰ ਜ਼ਿੰਮੇਵਾਰ ਨਾ ਸ਼ਬਦ ਆ। ਸੋ ਇਹ ਜੇ ਗੈਰ ਜ਼ਿੰਮੇਵਾਰ ਨਾ ਸ਼ਬਦ ਆਪਦੀ ਜ਼ਿੰਦਗੀ ਚੋਂ ਕੱਢੀਏ, ਆਪਦੇ ਆਲੇ ਦੁਆਲੇ ਚ ਵੀ ਕੋਈ ਵਰਤਦਾ ਤਾਂ ਉਹਨੂੰ ਵੀ ਸਮਝਾਈਏ ਵੀ ਇਹ ਸ਼ਬਦ ਨਾ ਵਰਤ ਭਾਈ, ਤੂੰ ਇਹ ਕਹਿ ਵੀ ਮੈਨੂੰ ਹੈ, ਮੈਨੂੰ ਕਿਉਂ ਨੀ ਇਹ ਸ਼ਬਦ ਬੋਲਣਾ ਚਾਹੀਦਾ, ਮੈਨੂੰ ਕਿਉਂ ਨੀ ਇਸ ਸਮਾਜ ਦਾ ਮੈਂ ਹਿੱਸਾ, ਇਸ ਸਮੇਂ ਦਾ ਮੈਂ ਸਮਕਾਲੀ ਆ, ਇਹ ਇੱਕ ਇਤਿਹਾਸ ਬਣਨਾ, ਇਹ ਮੈਂ ਆਪਣੇ ਜੀਵਨ ਕਾਲ ਦੇ ਵਿੱਚ ਕੋਈ ਬੁਰਾ ਨਾ ਕਰਨਾ ਨਾ ਹੋਣ ਦੇਣਾ, ਏਦਾਂ ਦੀ ਸੋਚ ਸਾਨੂੰ ਅਪਣਾਉਣੀ ਪੈਣੀ ਆ। ਤੇ ਬਾਕੀ ਜਿਹੜੇ ਇਹ ਸਿਆਸੀ ਲੀਡਰ ਆ ਨਾ ਜੀ, ਸਿਆਸੀ ਲੀਡਰਾਂ ਨੂੰ ਇਕੱਲੇ ਪ੍ਰੈਸ਼ਰ ਨਾਲ ਵੀ ਨੀ ਆਪਾਂ ਕਹਿ ਸਕਦੇ ਵੀ ਉਹਨਾਂ ਤੇ ਇਕੱਲਾ ਪ੍ਰੈਸ਼ਰ ਪਾਈ ਜਾਏ, ਉਹਨਾਂ ਦੇ ਉੱਤੇ ਇੱਕ ਵਾਰੀ ਪ੍ਰੈਸ਼ਰ ਪਾਏ ਦਾ ਕੋਈ ਅਸਰ ਨਹੀਂ, ਉਹ ਬੜੇ ਢੀਠ ਕਿਸਮ ਦੇ ਲੋਕ ਹੁੰਦੇ ਆ, ਇੱਕ ਵਾਰੀ ਉਹਨਾਂ ਨੂੰ ਪਤਾ ਵੀ ਲੋਕਾਂ ਦੀ ਜਿਹੜੀ ਅੱਗ ਆ ਇਹ ਭਬੋਕਾ, ਇਹ 5-10 ਦਿਨਾਂ ਚ ਸ਼ਾਂਤ ਹੋ ਜੂਗਾ, ਉਹਨਾਂ ਨੂੰ ਇਹ ਹੁੰਦਾ, ਪਰ ਜੇ ਤੁਸੀਂ ਇਹਨੂੰ ਲਗਾਤਾਰ ਇੱਕ ਇਹੋ ਜਿਹਾ ਪ੍ਰੈਸ਼ਰ ਬਣਾਈ ਰੱਖੋਗੇ ਨਾ, ਵੀ ਜਿਵੇਂ ਹੁਣ ਵੋਟਾਂ ਮੰਗਣ ਵੇਲੇ ਹੁਣ ਪਤਾ ਹੀ ਆ 2019 ਚ ਵੀ ਵੋਟਾਂ ਮੰਗਣ ਆਉਣਗੇ, ਫਿਰ ਉਦੋਂ ਬਾਅਦ ਵੀ ਵੋਟਾਂ ਤਾਂ ਇਹਨਾਂ ਨੇ ਮੰਗਣ ਆਉਣੇ ਆਉਣਾ, ਤਾਂ ਫਿਰ ਉਹ ਪਿੰਡਾਂ ਦੇ ਬੂਹੇ ਬੰਦ ਹੋਣ, ਪਹਿਲਾਂ ਇਹਨਾਂ ਨੂੰ ਆਫਰ ਦਿੱਤੀ ਜਾਵੇ ਵੀ ਆਓ ਸਾਡੇ ਮੂਹਰੇ ਲੱਗੋ ਤੇ ਸਫਾਈ ਕਰਾਓ, ਜੇ ਮੂਹਰੇ ਲੱਗ ਕੇ ਸਫਾਈ ਕਰਾਉਂਦੇ ਆ ਤਾਂ ਵੈਲ ਐਂਡ ਗੁੱਡ ਆ, ਜੇ ਨਹੀਂ ਕਰਾਉਂਦੇ ਤਾਂ ਫੇਰ ਇਹਨਾਂ ਨੂੰ ਪੁੱਛਿਆ ਜਾ, ਫੇਰ ਇਹਨਾਂ ਨੂੰ ਪਿੰਡ ਦੇ ਵਿੱਚ ਵੜਨ ਤੋਂ ਮਨਾਹੀ ਕਰ ਦਿੱਤੀ ਜਾਵੇ, ਕਿਉਂਕਿ ਜਿਹੜਾ ਪਿੰਡ ਆ ਉਹ ਆਪਦਾ ਆਪ ਸੰਭਾਲ ਸਕਦਾ ਹੁੰਦਾ, ਪਿੰਡ ਦੇ ਵਿੱਚ ਜਿਹੜੀ ਪੰਚਾਇਤ ਹੁੰਦੀ ਹੈ ਨਾ ਅਸਲ ਦੇ ਵਿੱਚ, ਜਿਵੇਂ ਆਸਟ੍ਰੇਲੀਆ ਦੇ ਵਿੱਚ ਉਹਨੂੰ ਲੋਕਲ ਗੌਰਮੈਂਟ ਕਿਹਾ ਜਾਂਦਾ, ਜੋ ਲੋਕਲ ਗੌਰਮੈਂਟ ਆ ਸਟਰਕਚਰ ਤਾਂ ਉਹੀ ਹੈ ਨਾ ਕਾਮਨਵੈਲਥ ਕੰਟਰੀਆਂ ਦਾ ਜਿਨ੍ਹਾਂ ਨੇ ਲੋਕਤੰਤਰ ਅਪਣਾਇਆ, ਸਾਨੂੰ ਨੀ ਪਤਾ ਲੱਗਦਾ ਇਸ ਚੀਜ਼ ਦਾ, ਸਾਨੂੰ ਕਹਿ ਦੇਣਗੇ ਪਿੰਡ ਦੀ ਪੰਚਾਇਤ ਹੈ ਤਾਂ ਐਵੇਂ ਮਾੜੀਆਂ ਮੋਟੀਆਂ ਲੜਾਈਆਂ ਝਗੜੇ ਨਿਪਟਾਉਣ ਵਾਸਤੇ ਬਣੀ ਆ, ਪਰ ਸੱਚ ਇਹ ਨੀ ਹੁੰਦਾ, ਸੱਚ ਇਹ ਹੁੰਦਾ ਵੀ ਪਿੰਡ ਦੀ ਪੰਚਾਇਤ ਇੱਕ ਲੋਕਲ ਗੌਰਮੈਂਟ ਹੁੰਦੀ ਆ, ਉਹਨੂੰ ਉਹ ਆਪਦਾ ਇੱਕ ਦੇ ਜ਼ੋਰ ਤੇ ਬਜਟ ਮੰਗ ਸਕਦੀ ਹੁੰਦੀ ਆ ਸਰਕਾਰ ਤੋਂ, ਤੇ ਉਸ ਬਜਟ ਨੂੰ ਫਿਰ ਉਹ ਮੈਨਟੇਨ ਕਰਦੀ ਆ, ਪਰ ਕਿਤੇ ਕਿਸੇ ਨੇ ਪਿੰਡਾਂ ਚ ਦਿਖਾਇਆ ਵੀ ਐਤਕੀ ਸਾਲ ਦਾ ਬਜਟ ਪਾਸ ਕੀਤਾ ਜਾਂ ਐਤਕੀ ਬਜਟ ਬਣਾਇਆ ਗਿਆ, ਕਿਤੇ ਜਾਂ ਕੁਛ ਹੋਇਆ, ਪਰ ਬੈਸਟ ਆਈਡੀਆ ਸਾਡੇ ਪੰਚਾਇਤਾਂ ਨੂੰ ਇਹ ਸਟਰਕਚਰ ਲੈ ਕੇ ਆਉਣਾ ਪਊਗਾ ਵੀ ਉਹ ਪਿੰਡ ਦੀ ਹਰ ਜਿਹੜੀ ਸਾਲ ਦੇ ਫਾਈਨੈਂਸ਼ੀਅਲ ਈਅਰ ਦੇ ਉੱਤੇ ਨਵੇਂ ਸਾਲ ਦਾ ਬਜਟ ਬਣਾਉਣ ਵੀ ਅਗਲੇ ਸਾਲ ਦੇ ਵਿੱਚ ਆਪਾਂ ਪਿੰਡ ਦੇ ਵਿੱਚ 5 ਕਰੋੜ 4 ਕਰੋੜ ਲਾਉਣਾ, ਫਿਰ ਉਹ 5 ਕਰੋੜ ਆਉਣਾ ਕਿੱਥੋਂ ਆ, ਉਹਦਾ ਉਹਦੀ ਸਰਕਾਰ ਤੇ ਪ੍ਰੈਸ਼ਰ ਪਾਇਆ ਜਾਵੇ ਜਾਂ ਪਿੰਡ ਦੇ ਜਿਹੜੇ ਕਮਾਈ ਦੇ ਵਸੀਲੇ ਆ ਉਹਨਾਂ ਤੋਂ ਲਿਆ ਜਾਵੇ, ਫਿਰ ਉਹਨੂੰ ਯੋਜਨਾਬੱਧ ਤਰੀਕੇ ਨਾਲ ਉਹ ਪਿੰਡ ਚ ਲਾਇਆ ਜਾਵੇ, ਤੇ ਉਹ ਹੁੰਦੀ ਆ ਅਸਲ ਚ ਲੋਕਲ ਗੌਰਮੈਂਟ ਦੇ ਇਹ ਅਖਤਿਆਰ ਆ, ਪਰ ਸਾਡੇ ਲੋਕ ਤਾਂ ਅਖਤਿਆਰ ਜਾਣਦੇ ਨੀ, ਸਾਡੇ ਤਾਂ ਇਹ ਆ ਵੀ ਫਲਾਨੇ ਦੇ ਮੂੰਹ ਤੇ ਮਾਰ ਕੇ ਅਸੀਂ ਜਿੱਤ ਕੇ ਸਰਪੰਚ ਬਣ ਗਏ, ਇੱਕ ਦੇ ਜ਼ੋਰ ਤੇ ਡਾਂਗ ਨਾਲ ਸਰਪੰਚੀ ਕਰਾਂਗੇ, ਸਾਨੂੰ ਤਾਂ ਬਸ ਇੰਨਾ ਕੁ ਪਤਾ, ਹੋਰ ਪਤਾ
ਜੀ ਜੀ ਬਿਲਕੁਲ ਬ੍ਰਾਟ ਸਾਹਿਬ। ਤੇ ਸਾਡੇ ਨਾਲ ਬ੍ਰਾਟ ਸਾਹਿਬ ਬਹੁਤ ਸਾਰੇ ਦੋਸਤ ਜੁੜ ਚੁੱਕੇ ਨੇ, ਥੋੜੇ ਜਿਹੇ ਉਹਨਾਂ ਦੇ ਸੁਨੇਹੇ ਲੈ ਲਈਏ ਤੇ ਫਿਰ ਆਪਾਂ ਕਰਾਂਗੇ ਹੋਰ ਗੱਲਾਂ, ਹੋਰ ਖਬਰਾਂ ਸ਼ੇਅਰ ਕਰਾਂਗੇ ਪੰਜਾਬ ਬਾਰੇ। ਤੇ ਸਭ ਤੋਂ ਪਹਿਲਾਂ ਮਨਦੀਪ ਥਿੰਦ ਜੀ ਜੁੜੇ ਨੇ ਸਾਡੇ ਨਾਲ, ਬਹੁਤ ਪਿਆਰੀ ਗੁੱਡ ਮਾਰਨਿੰਗ ਉਹਨਾਂ ਨੇ ਭੇਜੀ ਆ ਸਾਨੂੰ ਬਾਣੀ ਦੇ ਨਾਲ, ਉਹਨਾਂ ਨੇ ਲਿਖਿਆ ਜੀ ਜਿਸਕੇ ਸਿਰ ਉਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ। ਬਹੁਤ ਹੀ ਵਧੀਆ ਇਹ ਬਾਣੀ ਦੀ ਤੁੱਕ ਹੈ ਜੀ, ਮੈਨੂੰ ਬਹੁਤ ਚੰਗੀ ਲੱਗਦੀ ਹੈ ਕਿ ਜੇ ਪਰਮਾਤਮਾ ਸਾਡੇ ਨਾਲ ਹੈ ਤਾਂ ਫਿਰ ਸਾਨੂੰ ਕੋਈ ਦੁੱਖ ਨਹੀਂ ਆ ਸਕਦਾ।
ਬਿਲਕੁਲ ਸਹੀ ਗਿਆ।
ਤੇ ਰਮਿੰਦਰ ਸਿੰਘ ਜੀ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ, ਸਤਿ ਸ੍ਰੀ ਅਕਾਲ ਰਮਿੰਦਰ ਸਿੰਘ ਜੀ, ਤੁਹਾਨੂੰ ਵੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਰਣਜੀਤ ਸੇਖੋਂ ਮੁਦਕੀ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮਿੰਟੂ ਬਰਾੜ ਸਾਹਿਬ। ਤੇ ਜੀ ਐਸ ਚਾਹਲ ਜੀ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਵੀ। ਤੇ ਪ੍ਰਦੀਪ ਸਿੰਘ ਤੂਰ ਜੀ ਨੇ ਕਿਹਾ ਜੀ ਬਹੁਤ ਵਧੀਆ ਗੱਲਬਾਤ ਚੱਲ ਰਹੀ ਹੈ ਜੀ, ਧੰਨਵਾਦ ਜੀ ਬਹੁਤ ਬਹੁਤ। ਤੇ ਮਿੰਟੂ ਬਰਾੜ ਭਾਜੀ ਨੂੰ ਤੇ ਹਰਮਨ ਰੇਡੀਓ ਦੀ ਪੂਰੀ ਟੀਮ ਨੂੰ ਤੇ ਮੈਨੂੰ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ, ਸਤਿ ਸ੍ਰੀ ਅਕਾਲ ਪ੍ਰਦੀਪ ਸਿੰਘ ਜੀ। ਤੇ ਪ੍ਰਮਾਤਮਾ ਕਰੇ ਤੁਹਾਡਾ ਇਹ ਦਿਨ ਬਹੁਤ ਵਧੀਆ ਰਹੇ, ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ। ਰਜਿੰਦਰ ਸਿੰਘ ਜੀ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਤੇ ਉਹਨਾਂ ਨੇ ਲਿਖਿਆ ਹੈ ਕਿ ਜੇ ਨੀਅਤ ਚੰਗੀ ਹੋਵੇ ਤਾਂ ਫਿਰ ਨਸੀਬ ਵੀ ਕਦੇ ਬੁਰਾ ਨਹੀਂ ਹੁੰਦਾ। ਕਿਉਂ ਮਿੰਟੂ ਬਰਾੜ ਸਾਹਿਬ, ਜਿਵੇਂ ਅਸੀਂ ਲਿਖਦੇ ਹੁੰਦੇ ਹਾਂ ਜੀ ਪੰਜਾਬੀ ਅਖਬਾਰ ਤੇ।
ਬਿਲਕੁਲ ਜੀ ਬਿਲਕੁਲ, ਅਸੀਂ ਤਾਂ ਪਹਿਲੇ ਦਿਨੋਂ ਤਾਂ ਸਾਡਾ ਤਾਂ ਇਹ ਤੱਕਿਆ ਕਲਾਮ ਰਿਹਾ ਜੀ, ਮੇਰੇ ਦਾਦਾ ਜੀ ਮੈਨੂੰ ਬਚਪਨ ਤੋਂ ਜੇ ਮੈਨੂੰ ਉਹਨਾਂ ਦੀ ਇੱਕ ਲਾਈਨ ਯਾਦ ਆ ਤਾਂ ਉਹ ਇਹੀ ਹੈ ਜੀ ਵੀ ਨੀਤ ਸਾਫ਼ ਰੱਖੀ, ਨੀਤੀ ਸਪਸ਼ਟ ਰੱਖੀ, ਜ਼ਿੰਦਗੀ ਚ ਤੇਰੇ ਮੂਹਰੇ ਕੋਈ ਖੜ ਨਹੀਂ ਸਕੂਗਾ। ਬਸ ਮੈਂ ਮੈਂ ਕਈ ਵਾਰੀ ਮੇਰੇ ਬਚਪਨ ਚ ਯਾਦ ਆ, ਇੱਕ ਵਾਰੀ ਕੋਈ ਗੱਲ ਹੋਈ ਕਿਸੇ ਗੱਲ ਤੇ, ਜਦੋਂ ਕਈ ਬਚਪਨ ਦੀਆਂ ਲੜਾਈਆਂ ਹੁੰਦੀਆਂ ਨਿੱਕੀਆਂ ਨਿੱਕੀਆਂ, ਤੇ ਉਹ ਕਿਸੇ ਨਾਲ ਮੇਰਾ ਚਲੋ ਝਗੜਾ ਹੋਇਆ ਕਿਸੇ ਗੱਲ ਪਿੱਛੇ, ਤੇ ਉਸ ਚ ਮੈਨੂੰ ਜਦੋਂ ਆ ਕੇ ਮੈਨੂੰ ਪੁੱਛਿਆ ਗਿਆ ਤੇ ਮੈਂ ਬਾਪੂ ਜੀ ਹੋਰਾਂ ਨੂੰ ਦੱਸਿਆ ਵੀ ਮੈਂ ਇੱਥੇ ਸਹੀ ਹਾਂ, ਮੈਂ ਜ਼ੋਰ ਦੇ ਰਿਹਾ ਸੀ ਮੈਂ ਸਹੀ ਹਾਂ, ਤੇ ਉਹਨਾਂ ਨੇ ਮੈਨੂੰ ਕਿਹਾ ਵੀ ਪਹਿਲੀ ਗੱਲ ਤਾਂ ਸਹੀ ਆ, ਜੇ ਤੂੰ ਤਾਂ ਤੂੰ ਹੀ ਜਿੱਤੇਗਾ, ਤੂੰ ਘਬਰਾ ਨਾ, ਤੇਰੀ ਜਿੱਤ ਹੋਊਗੀ ਜੇ ਤੂੰ ਸਹੀ ਆ ਤਾਂ। ਪਰ ਉਸ ਤੋਂ ਬਾਅਦ ਉਹਨਾਂ ਨੇ ਫਿਰ ਮੈਨੂੰ ਇਹ ਲਾਈਨ ਬੋਲੀ ਸੀ, ਜੋ ਲਾਈਨ ਮੇਰੇ ਇੱਕ ਬੱਚੇ ਦਿਮਾਗ ਦੇ ਮਨ ਦੇ ਵਿੱਚ ਉੱਕਰੀ ਗਈ ਸੀ, ਤੇ ਉਹ ਅੱਜ ਵੀ ਉੱਕਰੀ ਹੋਈ ਆ, ਤੇ ਸਾਡੇ ਅਦਾਰੇ ਦਾ ਉਹ ਇੱਕ ਪੰਚ ਲਾਈਨ ਵੀ ਆ ਵੀ ਭਾਈ ਨੀਅਤ ਸਾਫ਼ ਰੱਖੋ ਤੇ ਨੀਤੀ ਸਪਸ਼ਟ ਰੱਖੋ, ਜੇ ਕਿਸੇ ਨੂੰ ਗਲਤ ਕਹਿਣਾ ਇੱਕ ਠੋਕ ਕੇ ਉਹਨੂੰ ਗਲਤ ਕਹੋ, ਪਰ ਉਹਦੇ ਤੁਹਾਡੀਆਂ ਭਾਵਨਾਵਾਂ ਗਲਤ ਨੀ ਹੋਣੀਆਂ ਚਾਹੀਦੀਆਂ, ਉਹ ਵਾਕਈ ਜੇ ਗਲਤ ਆ ਤਾਂ ਉਹਨੂੰ ਗਲਤ ਕਹੋ, ਜੇ ਕਿਸੇ ਨੂੰ ਸਹੀ ਕਹਿਣਾ ਤਾਂ ਇਹ ਨਾ ਦੇਖੋ ਵੀ ਉਹ ਤੁਹਾਡਾ ਦੁਸ਼ਮਣ ਆ ਵੀ ਉਹ ਤੁਹਾਡੇ ਨਾਲ ਤੁਹਾਡੇ ਤੇ ਵਾਰ ਕਰਿਆ ਕਿਸੇ ਟਾਈਮ ਤੇ ਤੁਹਾਡਾ ਮਾੜਾ ਕੀਤਾ, ਨਹੀਂ ਜੇ ਉਹਨੇ ਕਿਤੇ ਚੰਗਾ ਕੀਤਾ ਨਾ ਤੇ ਸਾਰੀਆਂ ਗੱਲਾਂ ਭੁੱਲ ਕੇ ਉਹਨੂੰ ਚੰਗਾ ਕਹੋ। ਸੋ ਕੱਲ ਵੀ ਮੈਨੂੰ ਲੋਕਾਂ ਦਾ ਆਈ ਜਾਂਦਾ ਸੀ ਫੋਨ, ਕੱਲ ਇੱਕ ਦੋ ਨੇ ਮੈਨੂੰ ਕਿਹਾ ਕਹਿੰਦੇ ਯਾਰ ਬਾਈ ਕੱਲ ਤੂੰ ਗੁਰਜੰਟ ਸਿੰਘ ਨੂੰ ਚੰਗਾ ਕਹੀ ਜਾਂਦਾ ਸੀ, ਮੈਂ ਕਿਹਾ ਯਾਰ ਵੀ ਮੈਨੂੰ ਜਿਹੜੀ ਗੱਲ ਚੰਗੀ ਲੱਗੀ, ਮੈਂ ਕਿਹਾ ਬਲੈਕ ਐਂਡ ਵਾਈਟ ਪਾਲਿਸੀ ਦਾ, ਮੈਂ ਉਹਨੂੰ ਮਾੜਾ ਵੀ ਬਹੁਤ ਕਹਿ ਦਿੰਦਾ, ਉਹ ਮੈਨੂੰ ਲੱਗਦਾ ਵੀ ਉਹ ਗਲਤ ਕੰਮ ਕਰ ਰਿਹਾ, ਗਲਤ ਕਹਿ ਦਿੰਦਾ ਉਹਨੂੰ, ਕੰਮ ਨੀ ਗਲਤ ਕਰ ਰਿਹਾ, ਉਹਦਾ ਕੰਮ ਕਰਨ ਦਾ ਤਰੀਕਾ ਗਲਤ ਆ, ਵੈਸੇ ਉਹੀ ਆਪਾਂ ਤਰੀਕੇ ਨੂੰ ਉਹਨੂੰ ਆਪਾਂ ਅਕਸਰ ਨੇ ਭੈੜਾ ਕਿਹਾ, ਹੋਰ ਉਹਨੇ ਉਹਦੇ ਕੰਮ ਨੀ ਉਹਨੂੰ ਕਿਹਾ ਕਿਸੇ ਨੇ ਗਲਤ ਕਰ ਰਿਹਾ, ਕੰਮ ਉਹ ਸਹੀ ਕਰ ਰਿਹਾ, ਕੰਮ ਨੂੰ ਮੈਂ ਕਦੇ ਨੀ ਨਿੰਦਿਆ, ਪਰ ਹਾਂ ਉਹਦਾ ਤਰੀਕਾ ਗਲਤ ਆ, ਉਹਨੂੰ ਮੈਂ ਗਲਤ ਕਹਿਣਾ। ਜੇ ਕੱਲ ਪਰਸੋਂ ਮੈਨੂੰ ਉਹਦਾ ਗਾਣਾ ਵਧੀਆ ਲੱਗਿਆ ਮੈਂ ਵਧੀਆ ਕਹਿਤਾ। ਸੋ ਇਸ ਢੰਗ ਦੀ ਤੁਹਾਡੀ ਪਾਲਿਸੀ ਹੋਣੀ ਚਾਹੀਦੀ ਆ, ਸਾਫੀਅਤ ਤੇ ਸਪਸ਼ਟ ਨੀਤੀ, ਕਦੇ ਨੀ ਹਾਰੋਗੇ, ਗਰੰਟੀ ਕਰਦਾ।
ਜੀ 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 ਬਿਲਕੁਲ ਬ੍ਰਾਂਡ ਸਾਹਿਬ। ਤੇ ਮੈਂ ਸੁਣਿਆ ਸੀਗਾ ਕਿ ਚਲਦਿਆਂ ਫਿਰ ਪੰਜਾਬ ਦੁਬਾਰਾ, ਤੇ ਸਿੱਧੂ ਸਾਹਿਬ ਨੇ ਪੰਜਾਬੀ ਨੂੰ ਕਹਿ ਰਹੇ ਨੇ ਕਿ ਪੰਜਾਬ ਪੰਜਾਬੀ ਵਿੱਚ ਕੰਮ ਹੋਏਗਾ, ਮਾਂ ਬੋਲੀ ਲਈ ਇੱਕ ਬਹੁਤ ਵੱਡਾ ਉਪਰਾਲਾ। ਜੀ ਇਸ ਬਾਰੇ ਕੀ ਕਹਿਣਾ ਚਾਹੋਗੇ?
ਦੇਖੋ ਨਵਜੋਤ ਸਿੱਧੂ ਨੂੰ ਲੋਕਾਂ ਨੇ ਭੰਡ ਬਣਾ ਕੇ, ਮਸ਼ਕਰਾ ਬਣਾ ਕੇ ਜਾਂ ਉਹ ਰੱਖਤਾ ਤੇ ਉਹ ਜਿਹੀਆਂ ਗੱਲਾਂ ਕਰਦਾ। ਮੈਂ ਰੋਜ਼ ਹੀ ਰੇਡੀਓ ਤੇ ਨਵਜੋਤ ਸਿੱਧੂ ਦੇ ਪੱਖ ਚ ਹੀ ਬੋਲਦਾ। ਹਾਂ ਮੈਂ ਕਿਤੇ ਉਲਟ ਵੀ ਬੋਲ ਸਕਦਾ, ਇਹ ਨਾ ਕਹੋ ਵੀ ਮੈਂ ਪਰਮਾਨੈਂਟ ਆ। ਮੈਂ ਅੱਗੇ ਕਿਹਾ ਜੇ ਕੋਈ ਗਲਤੀ ਕਰੂਗਾ ਤੇ ਮੈਂ ਗਲਤ ਕਹੂੰਗਾ। ਜੇ ਉਹਨਾਂ ਦੀਆਂ ਦੋ ਚਾਰ ਜਿਹੜੀਆਂ ਹਲਕੀਆਂ ਫੁਲਕੀਆਂ ਜੇ ਕਈ ਵਾਰੀ ਉਹ ਗੱਲਾਂ ਕਰ ਦਿੰਦੇ, ਮੈਂ ਉਹਨਾਂ ਨੂੰ ਗਲਤ ਕਿਹਾ। ਪਰ ਜਿੰਨੇ ਕੰਮ ਅੱਜ ਦੇ ਯੁੱਗ ਅੱਜ ਦੇ ਟਾਈਮ ਚ ਉਹ ਮਿਨਿਸਟਰੀ ਲਈ ਕਰ ਰਿਹਾ ਜਾਂ ਪੰਜਾਬ ਲਈ ਕਰ ਰਿਹਾ, ਉਹਨੇ ਕੋਈ ਨੀ ਕਰ ਰਿਹਾ। ਤੇ ਉਹ ਮੈਂ ਪਹਿਲਾਂ ਵੀ ਦੱਸ ਚੁੱਕਿਆ ਵੀ ਉਹ ਜਿਹੜਾ ਉਹਦੀ ਜਿਹੜੀ ਅੱਖ ਆ ਉਹ ਮੁੱਖ ਮੰਤਰੀ ਦੀ ਕੁਰਸੀ ਤੇ ਆ, ਤੇ ਉਹਦੇ ਲਈ ਉਹ ਇੰਨਾ ਸਪੀਡ ਨਾਲ ਤੇ ਜਿਹੜੀ ਇਹ ਜੀ ਪਰਫਾਰਮੈਂਸ ਦੇ ਰਿਹਾ। ਜਿਹੜੇ ਕਹਿੰਦੇ ਹੁੰਦੇ ਨਾ ਪਾਲਣੇ ਚ ਹੀ ਦਿਖ ਜਾਂਦੇ ਆ, ਜਿਹੜੇ ਕੀ ਕਹਿੰਦੇ ਹੁੰਦੇ ਆ ਜਵਾਕ ਦੇ ਪੈਰ, ਪਾਲਣੇ ਚ ਪਤਾ ਲੱਗ ਜਾਂਦਾ ਵੀ ਇਹ ਕਿੱਧਰ ਨੂੰ ਜਾਊਗਾ। ਇਸ ਕਰਕੇ ਨਵਜੋਤ
ਸੋਰੀ ਕੈਰੀ ਓਨ, ਹਾਂਜੀ ਤੁਸੀਂ ਬੋਲੋ।
ਹਾਂ ਮੈਂ ਇਹ ਕਹਿ ਰਿਹਾ ਸੀ ਵੀ ਜਿਹੜਾ ਨਵਜੋਤ ਸਿੱਧੂ ਆ ਨਾ, ਨਵਜੋਤ ਸਿੱਧੂ ਨੇ ਸਦਾ ਹੀ ਜ਼ਿੰਦਗੀ ਚ ਚੈਲੰਜ ਸਵੀਕਾਰ ਕੀਤੇ ਆ। ਇਹ ਉਸ ਦਿਨ ਤੋਂ ਸ਼ੁਰੂ ਹੋਇਆ ਸੀ ਜਦੋਂ ਇਹਦਾ ਬਾਪ ਬਹੁਤ ਵੱਡਾ ਇੱਕ ਵਕੀਲ ਸੀ ਪਟਿਆਲੇ ਦੇ, ਨਾਮੀ ਵਕੀਲ ਸੀ ਭੁਪਿੰਦਰ ਸਿੰਘ ਸਿੱਧੂ, ਕੌਣ ਨੀ ਜਾਣਦਾ ਉਹਨਾਂ ਨੂੰ। ਤੇ ਉਹ ਕਾਂਗਰਸ ਦੇ ਵੀ ਉਮੀਦਵਾਰ ਰਹੇ ਆ, ਇਹਨਾਂ ਦੇ ਘਰੇ ਸਿਆਸਤ ਇਸ ਤੋਂ ਪਹਿਲਾਂ ਸੀਗੀ, ਕੋਈ ਇਹਨਾਂ ਦੇ ਸਿੱਧੂ ਦੇ ਆਉਣ ਨਾਲ ਨੀ ਆਈ। ਤੇ ਇਹ ਤਾਂ ਵੱਖਰੀ ਗੱਲ ਆ ਵੀ ਸਿੱਧੂ ਵੱਖੋ ਵੱਖਰੀਆਂ ਪਾਰਟੀਆਂ ਦੇ ਵਿੱਚ ਦੀ ਹੁੰਦੇ ਹੋਏ ਆਏ, ਪਰ ਜਦੋਂ ਸਿੱਧੂ ਖੇਡਦੇ ਹੁੰਦੇ ਸੀ ਤੇ ਉਦੋਂ ਭੁਪਿੰਦਰ ਸਿੰਘ ਸਿੱਧੂ ਨੇ ਇਹਨਾਂ ਨੂੰ ਇੱਕ ਦੋ ਚੈਲੰਜ ਦਿੱਤੇ ਸੀ। ਤੇ ਵੱਖਰੀ ਗੱਲ ਆ ਵੀ ਉਹਨਾਂ ਨੂੰ ਆਪਣਾ ਬੇਟਾ ਖੇਡਦਾ ਹੋਇਆ ਨਹੀਂ ਦੇਖ ਸਕਿਆ, ਤੂੰ ਪਹਿਲਾਂ ਉਹ ਇਸ ਜਹਾਨ ਤੋਂ ਰੁਖਸਤ ਹੋ ਗਏ ਸੀ। ਪਰ ਨਵਜੋਤ ਸਿੱਧੂ ਨੇ 12-12 ਘੰਟੇ ਵੀ ਬੈਟਿੰਗ ਕੀਤੀ ਸਿਰਫ ਆਪਣੇ ਆਪ ਨੂੰ ਸੁਧਾਰਨ ਲਈ। ਕਿਸੇ ਬੰਦੇ ਨੇ ਮੈਨੂੰ ਨਵਜੋਤ ਸਿੱਧੂ ਨੂੰ ਇਹ ਕਹਿਤਾ ਸੀ, ਕਹਿੰਦੇ ਵੀ ਹੈ ਤਾਂ ਇਹ ਕ੍ਰਿਕਟ ਦਾ ਵੰਡਰ ਪਰ ਸਟ੍ਰੋਕ ਵਿਹਣਾ ਵੰਡਰ ਆ, ਐਂ ਕਹਿਤਾ ਸੀ ਵੀ ਇਹਦੇ ਕੋਲੇ ਸ਼ਾਟ ਹੈ ਨੀ ਤੇ ਉਹ ਠੀਕ ਆ ਵੰਡਰ ਠੀਕ ਆ। ਪਰ ਫੇਰ ਇਸ ਬੰਦੇ ਨੇ ਦੁਨੀਆਂ ਚ ਸਭ ਤੋਂ ਵੱਧ ਛਿੱਕੇ ਮਾਰਨ ਦਾ, ਜਿਹੜਾ ਵਰਲਡ ਕੱਪ ਚ ਛਿੱਕੇ ਮਾਰਨ ਦਾ ਇਹਨੇ ਰਿਕਾਰਡ ਬਣਾ ਕੇ ਦਿਖਾਇਆ ਵੀ ਨੀ, ਸਟ੍ਰੋਕ ਵੀ ਆਇਆ ਮੇਰੇ ਕੋਲੇ। ਹਾਂ ਸੋ ਇਹ ਬੰਦਾ ਚੈਲੰਜ ਲੈਂਦਾ ਰਿਹਾ, ਇਹਦੇ ਚੈਲੰਜਾਂ ਨਾਲ ਹੀ ਮੈਨੂੰ ਲੱਗਦਾ ਵੀ ਇੱਕ ਚੰਗਾ ਮੁੱਖ ਮੰਤਰੀ ਵੀ ਸਾਬਤ ਹੋ ਸਕਦਾ। ਕੈਪਟਨ ਦਾ ਆਪਾਂ ਹਾਲ ਦੇਖ ਚੁੱਕੇ ਹਾਂ, ਜੇ ਅਗਲੀ ਪਾਰੀ ਅਕਾਲੀਆਂ ਦੀ ਆਉਂਦੀ ਹੈ ਤੇ ਉਦੋਂ ਬਾਅਦ ਪਾਰੀ ਤਾਂ ਬਦਲਣੀ ਹੈ, ਸਿੱਧੂ ਦੀ ਵੀ ਆਉਣੀ ਹੈ, ਜੇ ਟਾਈਮ ਤਾਂ ਲੱਗ ਸਕਦਾ 10 ਸਾਲ। ਪਰ ਇਹ ਬੰਦਾ ਦਾ ਜਿਹੜਾ ਟੀਚਾ ਉਹ ਦਿਖਾਈ ਦੇ ਰਿਹਾ ਪੰਜਾਬ ਦੇ ਮੁੱਖ ਮੰਤਰੀ ਬਣਨ ਦਾ। ਹੋ ਸਕਦਾ ਉਹ ਇਹਦੀ ਕਿਸਮਤ ਲੜ ਜੇ ਪਹਿਲਾਂ ਬਣ ਜੇ ਤੇ, ਪਰ ਇਹ ਬਣ ਕੇ ਰਹੂਗਾ। ਪਰ ਜਿਹੜੇ ਕੰਮ ਕਰ ਰਿਹਾ ਕੰਮ, ਹੁਣ ਪੰਜਾਬੀ ਮਾਂ ਬੋਲੀ ਦੇ ਪ੍ਰਤੀ ਕਦੇ ਸੋਚਿਆ ਨੀ ਸੀ, ਮੇਰੀ ਖੁਦ ਦੀ ਸੋਚ ਨੀ ਸੀ ਵੀ ਨਵਜੋਤ ਸਿੱਧੂ ਪੰਜਾਬੀ ਮਾਂ ਬੋਲੀ ਪ੍ਰਤੀ ਇੰਨਾ ਚਿੰਤਤ ਹੋਊ, ਕਿਉਂਕਿ ਮੈਂ ਇਹਨੂੰ ਹਿੰਦੀ ਚੈਨਲਾਂ ਤੇ ਭੱਦੇ ਮਜ਼ਾਕ ਦੇ ਭੱਦੇ ਚੁਟਕਲੇ ਇਤਿਹਾਸਦੇ ਹੋਏ ਦੇਖਿਆ ਸੀਗਾ, ਤੇ ਮੈਨੂੰ ਲੱਗਦਾ ਸੀ ਵੀ ਪੰਜਾਬੀ ਤਾਂ ਇਹਨੂੰ ਕੋਈ ਪਤਾ ਹੀ ਨਹੀਂ। ਪਰ ਇਸ ਬੰਦੇ ਨੇ ਜਦੋਂ ਮੰਤਰੀ ਬਣਿਆ ਸਭ ਤੋਂ ਪਹਿਲਾਂ ਪਾਤਰ ਸਾਹਿਬ ਨੂੰ, ਨਿੰਦਰ ਘੁਗਿਆਣ ਵੀ ਅਰਗੇ ਇੱਕ ਛੋਟੇ ਜੇ ਗਰੀਬ ਰਾਈਟਰ ਨੂੰ ਉਹਨੇ ਚੱਕ ਕੇ ਤੇ ਉਹਨੂੰ ਉਹਦਾ ਵੀ ਬਣਦਾ ਮਾਣ ਦਿੱਤਾ ਉਹਨੂੰ, ਤੇ ਇਤੋਂ ਇੱਥੋਂ ਸ਼ੁਰੂ ਹੋ ਕੇ ਤੁਸੀਂ ਦੇਖੋ ਵੀ ਨਹੀਂ ਪਤਾ ਕੀ ਆ ਵੀ ਘੁਗਿਆਣ ਵੀ ਬਹੁਤ ਸੋਹਣਾ ਰਾਈਟਰ ਆ, ਪਰ ਉਹਦੀ ਜਿਹੜੀ ਇੱਕ ਉਹਦਾ ਜਿਹੜਾ ਗਰੀਬੀ ਦਾਇਵੇ ਚ ਉੱਠਿਆ, ਬਹੁਤ ਛੋਟੇ ਪੱਧਰ ਤੋਂ ਉੱਠਿਆ, ਉਹ ਚੀਜ਼ਾਂ ਵੱਡੇ ਜਿਹੜੇ ਵੱਡੇ ਸ਼ਹਿਰਾਂ ਚ ਵੱਡੇ ਵੱਡੇ ਰਾਈਟਰ ਰਹਿੰਦੇ ਉਹ ਕਿੱਥੋਂ ਮੂਹਰੇ ਆਉਣ ਦਿੰਦੇ ਸੀ, ਪਰ ਉਹ ਨਿੰਦਰ ਘੁਗਿਆਣ ਵੀ ਵਰਗੇ ਵੀ ਜਿਹੜੇ ਲੇਖਕ ਨੂੰ ਉਹਨਾਂ ਨੇ ਮੂਹਰੇ ਲੈ ਕੇ ਆਂਦਾ। ਹੁਣ ਚੰਡੀਗੜ੍ਹ ਚ ਜਾਂ ਇੱਥੇ ਪੰਜਾਬ ਚ ਪੰਜਾਬੀ ਬੋਲਣ ਤੇ ਲਿਖਣ ਬਾਰੇ ਕਿੱਦੇ ਦੇ ਰੌਲੇ ਪੈ ਰਹੇ ਆ, ਕਿਸੇ ਨੇ ਕੋਈ ਉਪਰਾਲਾ ਨੀ ਕੀਤਾ ਸੀ। ਪਰ ਸਿੱਧੂ ਨੇ ਕੱਲ ਕਿਹਾ ਜੀ, ਸਖ਼ਤ ਹਦਾਇਤ ਦਿੱਤੀ ਆ ਵੀ ਪੰਜਾਬੀ ਚ ਹੀ ਕੰਮ ਹੋਊਗਾ ਪੰਜਾਬ ਦੇ ਦਫ਼ਤਰਾਂ ਦੇ ਵਿੱਚ। ਸੋ ਇਹ ਬਹੁਤ ਸਲਾਹਤਾ ਕਰਨ ਵਾਲੀਆਂ ਗੱਲਾਂ, ਆਓ ਇਹਨਾਂ ਨੂੰ ਅਸੀਂ ਸਲਾਹਤਾ ਕਰੀਏ ਇਹਨਾਂ ਦੀ, ਨਾ ਕਿ ਅਸੀਂ ਇਹ ਕਰੀਏ ਵੀ ਭਾਈ ਨਵਜੋਤ ਸਿੱਧੂ ਤਾਂ ਫਲਾਨੇ ਨੂੰ ਐਂ ਕਹਿਤਾ ਤੇ ਕਿਹਨੂੰ ਐਂ ਕਹਿਤਾ। ਉਹ ਗੱਲਾਂ ਨੂੰ ਛੱਡੋ, ਜੇ ਕੋਈ ਚੰਗਾ ਕਰ ਰਿਹਾ ਤੁਹਾਨੂੰ ਕਰਨ ਦਿਓ, ਉਹਦੇ ਹੋਰ ਸਰੋਪਾ ਗੱਲ ਚ ਪਾਓ, ਜਦੋਂ ਸਰੋਪਾ ਗੱਲ ਚ ਪਾਓਗੇ ਉਹਦੇ ਮਜ਼ਬੂਤ ਹੋ ਜੂ ਉਹਨੂੰ ਹੋਰ ਚੰਗਾ ਕਰਨ ਲਈ।
ਜੀ ਬਿਲਕੁਲ, ਹੋਰ ਪ੍ਰੈਸ਼ਰ ਹੋ ਜਾਊਗਾ, ਹੋਰ ਚੰਗਾ ਕਰੋ।
ਜੀ ਜੀ ਬਿਲਕੁਲ
ਜੀ ਜੀ ਜੀ। ਤੇ ਬ੍ਰਾਂਡ ਸਾਹਿਬ ਸਾਡੇ ਨਾਲ ਹੁਣ ਕੁਝ ਸਰੋਤੇ ਫੇਰ ਜੁੜੇ ਨੇ, ਤੇ ਸਰੋਤਿਆਂ ਦੇ ਆਪਾਂ ਨਾਲ ਨਾਲ ਮੈਸੇਜ ਲਈ ਜਾਵਾਂਗੇ। ਜੀ ਬਲਜਿੰਦਰ ਸਿੰਘ ਪੰਨੂ ਜੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਮੈਨੂੰ, ਤੁਹਾਨੂੰ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬਲਜਿੰਦਰ ਸਿੰਘ ਪੰਨੂ ਜੀ। ਪਰਮਾਤਮਾ ਤੁਹਾਡਾ ਦਿਨ ਬਹੁਤ ਵਧੀਆ ਕਰੇ ਜੀ, ਤੇ ਆਉਣ ਵਾਲੇ ਸਾਰੇ ਦਿਨ ਬਹੁਤ ਵਧੀਆ ਕਰੇ, ਤੇ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਦਾ। ਤੇ ਕੁਲਦੀਪ ਕੌਰ ਜੀ ਜੁੜ ਚੁੱਕੇ ਨੇ ਸਾਡੇ ਨਾਲ, ਫਤਿਹ ਬੁਲਾ ਰਹੇ ਨੇ ਬ੍ਰਾਂਡ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਲਦੀਪ ਕੌਰ ਜੀ ਤੇ ਕਹਿ ਰਹੇ ਨੇ ਜੀ ਕਿ ਆਪਣਾ ਸਭ ਦਾ ਸਮਾਂ ਸੁੱਖਾਂ ਦਾ ਬਤੀਤ ਹੋਵੇ ਇਹੀ ਅਰਦਾਸ ਕਰਦੇ ਹਾਂ। ਵਧੀਆ ਚੱਲ ਰਿਹਾ ਜੀ ਪ੍ਰੋਗਰਾਮ, ਬਹੁਤ ਬਹੁਤ ਸ਼ੁਕਰੀਆ ਕੁਲਦੀਪ ਕੌਰ ਜੀ ਤੁਹਾਡਾ। ਤੇ ਇਸ ਦੇ ਨਾਲ ਹੀ ਜੋਗਿੰਦਰ ਸਿੰਘ ਸੋਹੀ ਜੀ ਨੇ ਇੱਕ ਸਾਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ ਬਰਾੜ ਸਾਹਿਬ, ਤੇ ਕਹਿ ਰਹੇ ਨੇ ਕਿ ਜੀ ਪ੍ਰੋਗਰਾਮ ਇੰਜੋਏ ਕਰ ਰਹੇ ਨੇ, ਤੇ ਨਾਲ ਹੀ ਨਾਲ ਉਹਨਾਂ ਨੇ ਸਾਨੂੰ ਇੱਕ ਛੋਟੀ ਜਿਹੀ ਕਹਾਣੀ, ਕਹਾਣੀ ਨਹੀਂ ਕਹਿ ਸਕਦੇ, ਇੱਕ ਛੋਟੀ ਜਿਹੀ ਗੱਲ ਉਹਨਾਂ ਨੇ ਸ਼ੇਅਰ ਕੀਤੀ ਹੈ ਸਾਡੇ ਨਾਲ। ਉਹਨਾਂ ਨੇ ਕਿਹਾ ਕਿ ਇੱਕ ਬੰਦੇ ਨੇ ਇੱਕ ਆਰਟਿਸਟ ਨੂੰ ਪੁੱਛਿਆ, ਜਿਹੜਾ ਕਿ ਸਕਲਪਰਿਸਟ ਹੈ, ਜਿਹੜਾ ਬੁੱਤ ਬਣਾਉਂਦਾ, ਉਹਨੇ ਉਸਨੂੰ ਪੁੱਛਿਆ ਕਿ ਤੂੰ ਕਿਸ ਤਰ੍ਹਾਂ ਇੰਨੇ ਸੋਹਣੇ ਬੁੱਤ ਬਣਾ ਲੈਣਾ ਪੱਥਰ ਚੋਂ। ਤੇ ਉਸਨੇ ਅੱਗੋਂ ਜਵਾਬ ਦਿੱਤਾ, ਕਹਿੰਦਾ ਕਿ
ਜੀ ਰਿਸ਼ੂ ਜੀ ਇੱਕ ਮਿੰਟ ਰੁਕਿਓ, ਜਿਹੜਾ ਸ਼ਬਦ ਬੋਲਿਆ ਸੀ ਤੁਹਾਨੂੰ ਵੀ ਨੀ ਕਹਿਣਾ ਹੁੰਦਾ, ਕੱਲ ਅਮਨ ਨੂੰ ਵੀ ਨੀ ਕਹਿਣਾ ਆਇਆ ਸੀਗਾ
ਸਕਲਪਟ੍ਰਿਸਟ ਇੱਕ। ਹਾਂਜੀ ਇਹ ਇੱਕ ਐਕਚੁਅਲੀ ਟੰਗ ਟਵਿਸਟਰ ਕਹਿ ਸਕਦੇ ਹਾਂ ਆਪਾਂ, ਥੋੜਾ ਔਖਾ ਹੀ ਬੋਲਣਾ ਪੰਜਾਬੀ ਦੇ ਨਾਲ ਜਦੋਂ ਬੋਲਦੇ ਹਾਂ ਬਰਾੜ ਸਾਹਿਬ, ਇਹ ਥੋੜਾ ਔਖਾ ਲੱਗਦਾ ਜੀ।
ਸਕਲਪਚਰ
ਜੀ, ਸਕਲਪਚਰ ਸਕਲਪਚਰ, ਹਾਂਜੀ ਠੀਕ ਹੈ। ਤੇ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਕਰੈਕਸ਼ਨ ਕਰਾਉਣ ਲਈ। ਤੇ ਗੱਲ ਅੱਗੇ ਵਧਾਉਂਦੇ ਜੀ, ਤੇ ਉਹਨੇ ਪੁੱਛਿਆ ਕਿ ਤੂੰ ਕਿਸ ਤਰ੍ਹਾਂ ਬਣਾ ਲੈਣਾ ਇੰਨੇ ਸੋਹਣੇ ਬੁੱਤ ਪੱਥਰ ਵਿੱਚੋਂ ਤਰਾਸ਼ ਕੇ। ਤੇ ਆਰਟਿਸਟ ਨੇ ਅੱਗੋਂ ਰਿਪਲਾਈ ਕੀਤਾ ਉਹਨੂੰ, ਕਿਹਾ ਕਿ ਕਹਿੰਦਾ ਕਿ ਇਸ ਦੇ ਅੰਦਰ ਸੁੰਦਰਤਾ ਤਾਂ ਆਪੇ ਹੀ ਛਿਪੀ ਹੋਈ ਸੀ, ਮੈਂ ਸਿਰਫ ਇਸ ਦੇ ਆਲੇ ਦੁਆਲੇ ਵਾਲਾ ਜਿਹੜਾ ਵਾਧੂ ਸਟੋਨ ਸੀ, ਜਿਹੜਾ ਵਾਧੂ ਪੱਥਰ ਸੀ, ਸਿਰਫ ਉਹੀ ਰਿਮੂਵ ਕੀਤਾ। ਤੇ ਉਸ ਤੋਂ ਬਾਅਦ ਇਹਨੇ ਕਿਹਾ ਕਿ ਜਿਹੜੀ ਸਾਡੇ ਅੰਦਰ ਜਿਹੜੀ ਹੈਪੀਨੈਸ ਹੁੰਦੀ ਹੈ, ਸਾਡੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਸਾਡੇ ਅੰਦਰ ਹੀ ਛਿਪੀਆਂ ਹੋਈਆਂ ਨੇ, ਸਿਰਫ ਉਸ ਤੋਂ ਜਿਹੜੀਆਂ ਬਾਹਰ ਵਰੀਜ਼ ਨੇ, ਜਿਹੜੀਆਂ ਸਾਡੀਆਂ ਟੈਨਸ਼ਨਸ ਨੇ, ਜੇ ਅਸੀਂ ਉਹਨਾਂ ਨੂੰ ਰਿਮੂਵ ਕਰਕੇ ਉਹਨਾਂ ਨੂੰ ਹਟਾ ਕੇ ਦੇਖੀਏ ਤਾਂ ਖੁਸ਼ੀਆਂ ਸਾਨੂੰ ਸਾਡੇ ਅੰਦਰੋਂ ਹੀ ਲੱਭਣਗੀਆਂ।
ਜੀ ਜੀ,
ਬਹੁਤ ਹੀ ਵਧੀਆ ਵਿਚਾਰ ਇਹਨਾਂ ਨੇ ਭੇਜਿਆ ਜੀ। ਜੀ ਬਹੁਤ ਹੀ ਪਿਆਰਾ ਵਿਚਾਰ, ਬਹੁਤ ਹੀ ਸੋਹਣਾ ਜੀ, ਬਿਲਕੁਲ। ਤੇ ਚਮਕੌਰ ਸਿੰਘ ਜੀ ਮਾਨ ਜੁੜੇ ਨੇ ਸਾਡੇ ਨਾਲ ਐਡਲੇਟ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮਿੰਟੂ ਸਾਹਿਬ ਤੁਹਾਨੂੰ ਵੀ ਤੇ ਮੈਨੂੰ ਵੀ, ਤੁਹਾਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਆਉਣ ਲਈ। ਤੇ ਫੇਰ ਚੱਲਦੇ ਹਾਂ ਵਾਪਸ ਨਿਊਜ਼ ਦੇ ਵਿੱਚ। ਤੇ ਇੱਕ ਜਿਵੇਂ ਕਿ ਅਸੀਂ ਬਰਾੜ ਸਾਹਿਬ ਔਰਤਾਂ ਦੇ ਹੱਕਾਂ ਦੀ ਹਮੇਸ਼ਾ ਗੱਲ ਕਰਦੇ ਰਹਿੰਦੇ ਹਾਂ, ਤੇ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਮੁਸਲਿਮ ਕਮਿਊਨਿਟੀ ਜਿਹੜੀ ਹੈਗੀ ਹੈ ਔਰਤਾਂ ਨੂੰ ਇੰਨੇ ਰਾਈਟਸ ਜਿਹੜੇ ਆ ਨਹੀਂ ਦਿੰਦੀ, ਪਰ ਹੁਣ ਇੱਕ ਖਬਰ ਮੈਂ ਪੜ੍ਹ ਰਹੀ ਸੀ ਤਾਂ ਬੜਾ ਚੰਗਾ ਲੱਗਿਆ ਸੁਣ ਕੇ ਕਿ ਮੁਸਲਿਮ ਕੁੜੀਆਂ ਨੂੰ ਵੀ ਮੌਲਵੀ ਬਣਨ ਦੇ ਅਧਿਕਾਰ ਦੇ ਦਿੱਤੇ ਗਏ ਨੇ। ਮੇਰਾ ਖਿਆਲ ਮੈਂ ਕਿਤੇ ਸੁਣਿਆ ਸੀਗਾ ਕਿ ਮੁਸਲਿਮ ਕੁੜੀਆਂ ਨੂੰ ਮਸਜਿਦ ਦੇ ਅੰਦਰ ਜਾਣ ਦਾ ਵੀ ਕੋਈ ਰਾਈਟ ਨਹੀਂ ਸੀਗਾ, ਇਹ ਕਿੱਥੋਂ ਤੱਕ ਸਹੀ ਹੈ ਬਰਾੜ ਸਾਹਿਬ?
ਨਹੀਂ ਦੇਖੋ, ਸ਼ੁਰੂਆਤ ਦੇ ਦੌਰ ਦੇ ਵਿੱਚ ਸੀਗਾ, ਕਈ ਏਰੀਏ ਸੀ ਸਪੈਸ਼ਲ ਏਰੀਆ ਦੇ ਵਿੱਚ ਨਹੀਂ ਜਾ ਸਕਦੇ ਸੀ, ਕਈ ਇਹ ਜੇ ਕੰਮ ਆ ਜਿਹੜੇ ਉਹ ਨਹੀਂ ਕਰ ਸਕਦੇ ਮੁਸਲਿਮ ਕੰਟਰੀਜ਼ ਦੇ ਵਿੱਚ, ਪਰ ਹੁਣ ਦੇਖੋ ਪਿੱਛੇ ਜੇ ਅਫਗਾਨਿਸਤਾਨ ਚ ਕਾਰਾਂ ਚਲਾਉਣ ਦੀ ਆਈ ਤਾਂ ਹੁਣ ਜਿਹੜਾ ਮੌਲਵੀ ਬਣਨ ਤੱਕ ਦਾ ਵੀ ਜਿਹੜਾ ਅਧਿਕਾਰ ਮੁਸਲਿਮ ਪਰਿਵਾਰ ਦੇ ਰਹੇ ਆ, ਜਿਹੜੇ ਜਾਂ ਧਰਮ ਦੇ ਰਹੇ ਆ, ਤਾਂ ਉਹ ਇੱਕ ਚੰਗੀ ਗੱਲ ਆ ਜੀ, ਕਿਉਂਕਿ ਮੁਸਲਮਾਨਾਂ ਦੇ ਉੱਤੇ ਵੀ ਨਾ ਕੱਟੜਵਾਦਤਾ ਦਾ ਟਾਈਮ ਬਹੁਤ ਮੋਹਰ ਲੱਗਦੀ ਆ, ਉਹ ਕੱਟੜਵਾਦਤਾ ਹੈ ਤਾਂ ਉਹ ਗਿਣਤੀ ਦੇ ਲੋਕ, ਪਰ 90% ਜਿਹੜੇ ਮੁਸਲਮਾਨ ਵੀ ਸਾਡੇ ਚੋਂ ਹੀ ਆ, ਉਹ ਬੜੇ ਆਪਦੀ ਜ਼ਿੰਦਗੀ ਜਿਉਣਾ ਚਾਹੁੰਦੇ ਆ, ਪਰ ਜਿਹੜੇ 10-5% ਹੁੰਦੇ ਆ ਉਹ ਲੋਕ ਜਿਹੜੇ ਥੋਪਦੇ ਆ ਤੁਹਾਡੇ ਕਿਤੇ ਗੱਲਾਂ ਥੋਪਦੇ ਆ, ਉਹ ਕਿਤੇ ਨਾ ਕਿਤੇ ਬਹੁਤ ਜ਼ਿਆਦੇ ਸਖ਼ਤ ਹੋ ਜਾਂਦੀ ਹੈ ਗੱਲ, ਬਹੁਤ ਮਾੜਾ ਹੋ ਜਾਂਦਾ। ਸੋ ਜੇ ਇਹਨਾਂ ਨੇ ਫੈਸਲਾ ਕੀਤਾ ਤਾਂ ਸਾਡਾ ਸਵਾਗਤ ਕਰਨਾ ਬਣਦਾ ਜੀ ਇਹ ਫੈਸਲੇ ਦਾ। ਕੱਲ ਨੂੰ ਜੇ ਔਰਤਾਂ ਦੇ ਹੱਕਾਂ ਦੀ ਗੱਲ ਪਹਿਲਾਂ ਹੋਈ, ਪਹਿਲਾਂ ਤੁਸੀਂ ਤੁਹਾਡੇ ਸਾਹਮਣੇ ਆ ਵੀ ਇਹਨਾਂ ਨੇ 3 ਤਲਾਕ ਵਾਲੇ ਮਸਲੇ ਚ ਵੀ ਇਹਨਾਂ ਦੀ ਔਰਤਾਂ ਦੀ ਜਿੱਤ ਹੋਈ, ਤੇ ਹੁਣ ਜਿਹੜੇ ਤੁਸੀਂ ਹੁਣ ਦੇਖੋ ਵੀ ਔਰਤ ਦੀ ਸਭ ਤੋਂ ਵੱਡੀ ਤ੍ਰਾਸਦੀ ਹੁੰਦੀ ਆ ਵੀ ਔਰਤ ਦੇ ਬਰਾਬਰ ਕੋਈ ਹੋਰ ਔਰਤ ਲੈ ਆਉਣਾ ਮਰਦ ਬੰਨਿਓ, ਦੇਖੋ ਉਹ ਉੱਥੇ ਉੱਥੇ ਔਰਤ ਸਭ ਤੋਂ ਹਾਰੀ ਹੋਈ ਆ, ਉਦੋਂ ਵੱਡੀ ਜੰਗ ਕੀ ਹਾਰ ਜੂਗੀ ਔਰਤ, ਜਿਹੜੀ ਜਦੋਂ ਇੱਕ ਔਰਤ ਦੇ ਹੁੰਦਿਆਂ ਇੱਕ ਹੋਰ ਔਰਤ ਮਰਦ ਲਿਆਵੇ ਕਿ ਦੋ ਔਰਤਾਂ ਲਿਆਵੇ, ਤਾਂ ਉਸ ਚੀਜ਼ ਦੇ ਉੱਤੇ ਫੇਰ ਹੀ ਕੰਟਰੋਲ ਹੋਊਗਾ। ਜੇ ਔਰਤਾਂ ਨੂੰ ਇੱਦਾਂ ਕਰਕੇ ਉਹਨਾਂ ਨੂੰ ਪਾਵਰਾਂ ਮਿਲਣਗੀਆਂ ਤਾਂ ਉਹ ਜ਼ਰੂਰ ਕੱਲ ਨੂੰ 4 ਦਿਨਾਂ ਨੂੰ ਕਿਤੇ ਨਾ ਕਿਤੇ
ਜੀ ਜੀ ਰਿਸ਼ੂ ਜੀ ਬਰਾੜ ਸਾਹਿਬ ਤੁਹਾਡੀ ਆਵਾਜ਼ ਜੀ ਆਵਾਜ਼ ਕੱਟ ਗਈ ਸੀ ਵਿੱਚੋਂ, ਮਾਫ਼ ਕਰਨਾ। ਤੇ ਬੜੀ ਚੰਗੀ ਗੱਲ ਹੈ ਬਰਾੜ ਸਾਹਿਬ ਕਿ ਚਲੋ ਦੁਨੀਆਂ ਦੀ ਤਰੱਕੀ ਦੇ ਨਾਲ ਨਾਲ ਔਰਤਾਂ ਦੀ ਵੀ ਤਰੱਕੀ ਹੋ ਰਹੀ ਹੈ, ਕਿਉਂਕਿ ਔਰਤਾਂ ਵੀ ਮੈਂ ਕਹਿੰਦੀ ਕਿ ਸਮਾਜ ਦਾ ਇੱਕ ਬਰਾਬਰ ਦਾ ਹਿੱਸਾ ਨੇ। ਜੇ ਸਮਾਜ ਦੀ ਤਰੱਕੀ ਅਸੀਂ ਚਾਹੁੰਦੇ ਹਾਂ ਤਾਂ ਦੋਨਾਂ ਧਿਰਾਂ ਦੀ ਹੀ ਤਰੱਕੀ ਹੋਣੀ ਜ਼ਰੂਰੀ ਹੈ।
ਜੀ ਜੀ ਬਿਲਕੁਲ ਬਿਲਕੁਲ,
ਅਗਲੀ ਖਬਰ ਹੈ ਜੀ,
ਫੇਰ ਹੀ ਇਹ ਗੱਡੀ ਅੱਗੇ ਵਧਣੀ ਹੈ।
ਜੀ ਜੀ ਬਿਲਕੁਲ ਬਰਾੜ ਸਾਹਿਬ, ਤੇ ਅਗਲੀ ਖਬਰ ਜੀ ਮੌਨਸੂਨ ਦੀ, ਬਹੁਤ ਦੇਰ ਤੋਂ ਵੇਟ ਕਰ ਰਹੇ ਸੀਗੇ ਵੀ ਚਲੋ ਮੌਸਮ ਥੋੜਾ ਜਿਹਾ ਠੰਡਾ ਹੋਵੇ, ਪਰ ਹੁਣ ਨਾਲ ਆਫਤਾਂ ਵੀ ਲੈ ਕੇ ਆਇਆ ਮੌਨਸੂਨ, ਤੇ ਇਸ ਬਾਰੇ ਕੀ ਕਹਿਣਾ ਚਾਹੋਗੇ? ਲਿਖਿਆ ਗਿਆ ਜੀ ਕਿ ਬਰਸਾਤਾਂ ਚ ਬੇਗਾਨੇ ਹੋ ਜਾਂਦੇ ਨੇ ਪਾਰਲੇ ਪਿੰਡ, ਜਿਹੜੇ ਬਾਰਡਰ ਦੇ ਕੋਲ ਪਿੰਡ ਨੇ।
ਜੀ ਜੀ ਜੀ, ਦੇਖੋ ਇਹ ਕਾਫੀ ਸਮੱਸਿਆ ਰਹੀ ਹੈ ਜਿਹੜੇ ਕੰਢੀ ਦੇ ਏਰੀਏ ਉਹਨਾਂ ਦੀ, ਤੇ ਜਦੋਂ ਜਿਆਦਾ ਬਰਸਾਤਾਂ ਹੋ ਜਾਂਦੀਆਂ ਦਰਿਆਵਾਂ ਚ ਜੋ ਪਾਣੀ ਵੱਧ ਆ ਜਾਂਦਾ ਤੇ ਉਦੋਂ ਇਹ ਜਿਹੀਆਂ ਦਿੱਕਤਾਂ ਆ ਜਾਂਦੀਆਂ। ਹੁਣ ਤੁਸੀਂ ਆਪ ਹੀ ਦੇਖੋ ਵੀ ਕਦੇ ਪਾਣੀ ਕਦੇ ਸੋਕਾ ਤੇ ਕਦੇ ਹੜ ਦੋਨੇ ਚੀਜ਼ਾਂ ਬੰਦੇ ਨੂੰ ਜਿਹੜੀਆਂ ਜ਼ਿੰਦਗੀ ਦੇ ਵਿੱਚ ਮਾਰਦੀਆਂ ਤੇ ਪਰ ਕੁਦਰਤ ਆ ਜਿਹੜਾ ਉਹਨੇ ਆਪਦੇ ਆਪ ਨੂੰ ਬਰਾਬਰ ਕਰਨਾ ਹੁੰਦਾ, ਆਪਦੇ ਆਪ ਨੂੰ ਸੰਭਾਲਣਾ ਹੁੰਦਾ, ਬੰਦੇ ਦੀਆਂ ਜਿਹੜੀਆਂ ਊਨਤਾਂ ਹੈਗੀਆਂ ਨੂੰ ਲਪੇਟਣਾ ਹੁੰਦਾ। ਸੋ ਉਹ ਉਹੀ ਇਹ ਕਾਰਨ ਬਣਦੇ ਆ ਜੀ। ਪਰ ਦੇਖੋ ਮੌਸਮ ਦਾ ਜਿਹੜਾ ਇਹ ਮਿਜਾਜ ਹੁੰਦਾ ਲੰਮਾ ਨਹੀਂ ਹੁੰਦਾ, ਸ਼ੁਕਰ ਹੈ ਪ੍ਰਮਾਤਮਾ ਦਾ। ਇਹ 2-4 ਦਿਨਾਂ ਦੀ ਗੱਲ ਹੁੰਦੀ ਆ, 2-4-10 ਦਿਨਾਂ ਦੇ ਵਿੱਚ ਇਹ ਹੱਲ ਹੋ ਜਾਂਦਾ। ਵੱਖਰੀ ਗੱਲ ਆ ਕਿਤੇ ਕਿਤੇ ਜਿਵੇਂ 1990 ਦੇ ਵਿੱਚ ਬਹੁਤ ਵੱਡੇ ਹੜ ਆਏ ਸੀ, ਉਹ ਵੱਖਰੀ ਗੱਲ ਆ। ਪਰ ਜੇ ਨੋਰਮਲ ਹਰ ਸਾਲ 2-4 ਦਿਨ ਹਫਤਾ ਇਹ ਜੇ ਕੁਛ ਆਉਂਦੇ ਆ, ਸੋ ਸਾਨੂੰ ਇਹ ਵੀ ਇੱਕ ਕੁਦਰਤ ਦਾ ਭਾਣਾ ਸਮਝ ਕੇ ਵਰਤਣਾ ਮੰਨਣਾ ਚਾਹੀਦਾ
ਜੀ। ਬਿਲਕੁਲ। ਤੇ ਬ੍ਰਾਂਡ ਸਿੰਘ ਤੁਸੀਂ ਕੀ ਇੱਦਾਂ ਸੋਚਦੇ ਹੋ ਕਿ ਇਹ ਸੱਚ ਹੈ ਕਿ ਜਿਹੜੇ ਪਾਰਲੇ ਪਿੰਡ ਨੇ ਉਹ ਬੇਗਾਨੇ ਹੋ ਜਾਂਦੇ ਨੇ ਜਦੋਂ ਵੀ ਕੋਈ ਮੁਸੀਬਤ ਪੈਂਦੀ ਹੈ ਜਾਂ ਉੱਥੇ ਇੰਨੀ ਤਰੱਕੀ ਨਹੀਂ ਹੋ ਪਾਂਦੀ, ਇਸ ਦਾ ਕੀ ਰੀਜ਼ਨ ਹੈ ਤੁਹਾਡੇ ਖਿਆਲ ਚ?
ਦੇਖੋ ਪਹਿਲੀ ਗੱਲ ਤਾਂ ਹਜੇ ਤਾਈਂ ਉੱਥੇ ਸਥਾਈ ਪੁਲ ਨਹੀਂ ਹੈ। ਬਹੁਤ ਸਾਰੇ ਜਿਹੜੇ ਉਹ ਨਾ ਸਰਕਾਰਾਂ ਨੂੰ ਵਰਥ ਨਹੀਂ ਕਰਦੇ ਉੱਥੇ ਪੁਲ ਬਣਾਉਣਾ। ਜਿਵੇਂ ਮੰਨ ਲਓ ਸਰਕਾਰਾਂ ਨਾ ਹੋਰ ਪੈਮਾਨੇ ਤੇ ਦੇਖਦੀਆਂ, ਹੁਣ ਸਰਕਾਰਾਂ ਦੇਖਦੀਆਂ ਵੀ ਜੇ ਉੱਥੇ 2000 ਬੰਦਾ ਰਹਿ ਰਿਹਾ ਤੇ 2000 ਬੰਦੇ ਲਈ ਉਹ 20 ਕਰੋੜ ਰੁਪਏ ਦਾ ਪੁਲ ਨਹੀਂ ਅਫੋਰਡ ਕਰ ਸਕਦੀ, ਸਰਕਾਰ ਨਹੀਂ ਬਣਾ ਸਕਦੀ। ਤਾਂ ਉੱਥੇ ਉਹ ਕਿਸ਼ਤੀਆਂ ਚੱਲਦੀਆਂ ਜਾਂ ਕਿਸ਼ਤੀਆਂ ਨਾਲ ਲੋਕ ਆਉਂਦੇ ਜਾਂਦੇ ਆ ਜਾਂ ਕੋਈ ਲੱਕੜ ਦੇ ਪੁਲ ਬਣੇ ਹੋਏ ਆ ਜਿਹੜੇ ਕਿ ਉਹਨੇ ਸਥਾਈ ਨਹੀਂ ਹੈ। ਤਾਂ ਉਹ ਜਿੰਨਾ ਚਿਕ ਤੁਹਾਡੇ ਕੋਲੇ ਆਵਾਜਾਈ ਦੇ ਸਾਧਨ ਨਹੀਂ, ਜਿੰਨਾ ਚਿਕ ਵਿਕਾਸ ਦਾ ਜਿਹੜਾ ਚੱਕਾ ਤੁਹਾਡੇ ਘਰ ਤੱਕ ਨਹੀਂ ਪਹੁੰਚਦਾ, ਉਹਨਾਂ ਚਿਕ ਵਿਕਾਸ ਨਹੀਂ ਹੁੰਦਾ ਗਾ। ਸੋ ਇਹ ਮੈਨੂੰ ਲੱਗਦਾ ਜਿਹੜਾ ਅਸੀਂ ਕਈ ਵਾਰੀ ਨਾ ਅੰਕੜੇ ਦੇਖਣ ਲੱਗ ਜਾਂਦੇ ਹਾਂ, ਸਾਨੂੰ ਛੋਟੇ ਪੱਧਰ ਤੇ ਤਾਂ ਅੰਕੜੇ ਵੱਡੇ ਦੇਖਦੇ ਆ, ਪਰ ਜਦੋਂ ਉੱਚੇ ਥਾਂ ਤੋਂ ਜਾ ਕੇ ਅਸੀਂ ਅੰਕੜੇ ਦੇਖੀਏ ਉਦੋਂ ਫਿਰ ਸਰਕਾਰਾਂ ਸਕੀਮਾਂ ਬਣਾਉਂਦੀਆਂ। ਹੁਣ ਨਸ਼ੇ ਦੇ ਮਾਮਲੇ ਚ ਹੀ ਲਾਓ, ਨਸ਼ੇ ਦੇ ਮਾਮਲੇ ਚ ਜਦੋਂ ਸਰਕਾਰ ਅੰਕੜਾ ਦੇਖਦੀ ਆ ਵੀ ਪੰਜਾਬ ਦੇ ਵਿੱਚ ਨਸ਼ੇ ਨਾਲ 3 ਜਾਂ 5 ਜਵਾਨ ਅੱਜ ਮਰ ਗਏ ਮੰਨ ਲਓ, ਤੇ ਐਕਸੀਡੈਂਟਾਂ ਦੇ ਵਿੱਚ 40 ਮਰ ਗਏ, ਤੇ ਉਂਝ ਜਿਹੜੀਆਂ ਕੈਂਸਰ ਨਾਲ 80 ਮਰ ਗਏ, ਕਿ ਟੋਟਲ ਜੇ ਪੰਜਾਬ ਚ ਦਿਨ ਐਵਰੇਜ ਮੰਨੀਏ ਤਾਂ 1000 ਬੰਦਾ ਜੇ ਮਰਦਾ ਤੇ ਨਸ਼ੇ ਨਾਲ 4 ਜਾਂ 5 ਮਰਦੇ ਆ, ਤਾਂ ਸਰਕਾਰ ਲਈ ਉਹ ਬਹੁਤ ਛੋਟਾ ਅੰਕੜਾ। ਸਰਕਾਰ ਉਹ ਅੰਕੜਿਆਂ ਤੇ ਕੰਮ ਕਰਦੀ ਹੈ ਵੀ ਏਡੀ ਵੀ ਕੋਈ ਗੱਲ ਨੀ, ਹੁਣ ਉਸ ਪੱਧਰ ਤੇ ਦੇਖਦੀ ਆ। ਪਰ ਹੁਣ ਜਿਹਦਾ ਪੁੱਤ ਤੁਰ ਗਿਆ, ਜਿਹਦਾ ਇੱਕ ਪੁੱਤੀ ਤੁਰ ਗਿਆ ਇੱਕ ਗਲੀ ਦੇ ਵਿੱਚੋਂ ਇੱਕ ਪਿੰਡ ਚੋਂ, ਉਹਨਾਂ ਨੂੰ ਪੁੱਛੋ, ਉਹਨਾਂ ਦੇ ਹਿਸਾਬ ਨਾਲ ਉਹ ਤੋਂ ਵੱਡਾ ਕੋਈ ਅੰਕੜਾ ਹੀ ਨੀ ਦੁਨੀਆਂ ਦੇ ਵਿੱਚ, ਉਹ ਤਾਂ ਅਖੀਰਲਾ ਅੰਕੜਾ ਉਹਨਾਂ ਦੇ ਹਿਸਾਬ ਨਾਲ। ਸੋ ਇਸ ਕਰਕੇ ਸਰਕਾਰਾਂ ਦੇ ਕੰਮ ਕਰਨ ਦੇ ਜਿਹੜੇ ਗਿਣਤੀ ਸਰਕਾਰਾਂ ਜਾਂ ਲੀਡਰ ਹੁੰਦੇ ਨਾ ਜਿਹੜੇ, ਉਹ ਹਮੇਸ਼ਾ ਗਿਣਤੀਆਂ ਮਿੰਤੀਆਂ ਨਾਲ ਕੰਮ ਕਰਦੇ ਆ, ਚਾਹੇ ਵੋਟਾਂ ਮਿਲੇ ਵੀ ਉਹਨਾਂ ਨੂੰ ਗਿਣਤੀਆਂ ਸਹਾਉਂਦੀਆਂ, ਤਾਂ ਹੀ ਤਾਂ ਅਸੀਂ ਕਹਿ ਦਿੰਦੇ ਹਾਂ ਵੀ ਮਿਨੋਰਟੀ ਦੀ ਸੁਣੀ ਨੀ ਜਾਂਦੀ। ਮਿਨੋਰਟੀ ਦੀ ਤਾਂ ਨਹੀਂ ਸੁਣੀ ਜਾਂਦੀ, ਮਿਨੋਰਟੀ ਕੋਲੇ ਵੋਟਾਂ ਨਹੀਂ ਹੁੰਦੀਆਂ, ਉਹਨਾਂ ਦੀ ਗਿਣਤੀ ਨਹੀਂ ਹੁੰਦੀ, ਜਿਹਦੀ ਗਿਣਤੀ ਆ ਉਹਦੀ ਸੁਣੀ ਜਾਂਦੀ ਆ।
ਜੀ 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 ਬਿਲਕੁਲ ਬ੍ਰਾਂਡ ਸਾਹਿਬ, ਇਹ ਗੱਲ ਮੇਰੇ ਖਿਆਲ ਇਹੀ ਇੱਕ ਰੀਜ਼ਨ ਹੈ ਕਿ ਹਮੇਸ਼ਾ ਪਛੜੇ ਹੋਏ ਰਹਿੰਦੇ ਨੇ ਉਹ, ਬਾਰਡਰ ਦੇ ਕੋਲ ਜਿਹੜੇ ਪਿੰਡ ਨੇ ਥੋੜੀ ਦੂਰ ਹੋ ਜਾਂਦੇ ਨੇ ਕਿਉਂਕਿ। ਤੇ ਸਾਡੇ ਨਾਲ ਕੁਝ ਸਰੋਤੇ ਫਿਰ ਜੁੜੇ ਨੇ ਜੀ, ਸਾਡੇ ਨਾਲ ਇੱਥੇ ਜਗਤਾਰ ਸਿੰਘ ਗਿੱਲ ਜੀ ਜੁੜੇ ਨੇ ਹਾਂਗਕਾਂਗ ਤੋਂ। ਬ੍ਰਾਂਡ ਸਾਹਿਬ ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ ਜੀ ਤੁਹਾਨੂੰ ਤੇ ਮੈਨੂੰ, ਤੇ ਉਹਨਾਂ ਦਾ ਇੱਕ ਕੁਸ਼ਚਨ ਹੈ ਤੁਹਾਡੇ ਲਈ। ਉਹਨਾਂ ਨੇ ਲਿਖਿਆ ਕਿ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਜਿਹੜਾ ਪਾਣੀ ਦਾ ਫਿਕਰ ਬਹੁਤ ਜ਼ਿਆਦਾ ਵੱਧ ਗਿਆ, ਤੇ ਇੱਕ ਵਫ਼ਦ ਇਸਰਾਇਲ ਭੇਜਿਆ ਜਾ ਰਿਹਾ, ਤੇ ਕੋਈ ਤਕਨੀਕ ਦੇਖਣ ਸਿੱਖਣ ਵਾਸਤੇ, ਜਾਂ ਕਿ ਪਾਣੀ ਦਾ ਜਿਹੜਾ ਇੱਕ ਸੰਕਟ ਸਾਡੇ ਵੱਲ ਵੱਧ ਰਿਹਾ ਇਸ ਨੂੰ ਰੋਕਣ ਲਈ, ਕਹਿੰਦੇ ਜੀ ਕਿ ਇਸ ਬਾਰੇ ਤੁਹਾਡਾ ਕੀ ਕਹਿਣਾ?
ਦੇਖੋ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਦਾ ਜੀ, ਜਗਤਾਰ ਸਿੰਘ ਗਿੱਲ ਨਾ ਬੰਦਾ ਕਹਿੰਦੇ ਰੱਸੀ ਮੱਚ ਜਾਂਦੀ ਆ ਉਹਦਾ ਬਲ ਨੀ ਜਾਂਦਾ। ਇਹ ਸੀਗੇ ਜੀ ਮਾਸਟਰ ਇੰਡੀਆ ਦੇ ਵਿੱਚ, ਤੇ ਹੁਣ ਜੋ ਮਾਸਟਰ ਨੂੰ ਹਰ ਟਾਈਮ ਸਵਾਲ ਪੁੱਛਣ ਦੀ ਆਦਤ ਹੁੰਦੀ ਹੈ ਤੇ ਉਹੀ ਉਹ ਹਰ ਰੋਜ਼ ਤੜਕੇ ਮੈਨੂੰ ਪੁੱਛ ਲੈਂਦੇ ਆ ਇਹ ਰੱਸੀ ਮੱਚ ਚੁੱਕੀ ਇਹਨਾਂ ਦਾ ਬਲ ਨੀ ਗਿਆ, ਸਵਾਲ ਪੁੱਛ ਗਿਆ ਡੇਲੀ ਮੈਨੂੰ ਪਿਛੋਕੜ ਦੱਸਦਾ ਵੀ ਮਾਸਟਰ, ਠੀਕ ਹੈ ਜੀ। ਤੋ ਮਾਸਟਰ ਜੀ ਗੱਲ ਇਹ ਆ ਵੀ ਤੁਸੀਂ ਹੁਣ ਇਹ ਦੱਸੋ ਵੀ ਮੈਨੂੰ ਨੰਬਰ, ਮੈਂ ਸਵਾਲ ਦਾ ਜਵਾਬ ਤਾਂ ਦੇ ਦਿੰਦਾ ਪਰ ਮੈਨੂੰ ਇਹ ਦੱਸੋ ਵੀ ਤੁਸੀਂ ਨੰਬਰ ਕਿੰਨੇ ਦਿਓਗੇ, ਇਹ ਨਾ ਹੋਵੇ ਕਿਤੇ ਮੈਨੂੰ ਆਂਡਾ ਦੇ ਦਿੰਦੇ। ਸੋ ਸਵਾਲ ਇਹਨਾਂ ਦਾ ਬਹੁਤ ਵਧੀਆ ਹੁੰਦੇ ਆ ਜੀ ਮਾਸਟਰ ਜੀ, ਵਧੀਆ ਵਧੀਆ ਗੱਲਾਂ ਲੈ ਕੇ ਆਉਂਦੇ ਆ, ਮਜ਼ਾਕ ਨਾਲ ਆ ਸਾਡੇ ਵੱਡੇ ਭਰਾ ਤੇ ਸਾਨੂੰ ਮਾਣ ਆ ਜੀ। ਸਾਨੂੰ ਕਈ ਵਾਰ ਲੱਗਦਾ ਵੀ ਜਿਵੇਂ ਜੋ ਮੈਂ ਗਿਣਦਾ ਉਹਨਾਂ ਮੁਲਕਾਂ ਨੂੰ ਅੱਡੋ ਅੱਡ ਵੀ ਕਿਹੜੇ ਮੁਲਕ ਚ ਮੇਰੀ ਕਿੱਥੇ ਢੋਈ ਆ, ਤੇ ਕਿਉਂਕਿ ਮੈਂ ਹੈਗਾ ਇੱਕ ਘਮੱਕੜ ਕਿਸਮ ਦਾ ਬੰਦਾ ਤੇ ਪਤਾ ਨੀ ਕਿਹੜੇ ਮੁਲਕ ਚ ਕਦੋਂ ਪਹੁੰਚ ਜਾ, ਤਾਂ ਮੈਨੂੰ ਉਦੋਂ ਲੱਗਦਾ ਹੁੰਦਾ ਵੀ ਹਾਂਗਕਾਂਗ ਤਾਂ ਕੋਈ ਚੱਕਰ ਨੀ, ਹਾਂਗਕਾਂਗ ਤਾਂ ਆਪਣੇ ਬੜੇ ਪਿਆਰੇ ਮਾਸਟਰ ਜੀ ਬੈਠੇ ਆ, ਬਾਈ ਅਮਰਜੀਤ ਗਰੇਵਾਲ ਬੈਠੇ ਆ। ਚਲੋ ਇਹ ਇਹਨਾਂ ਸੱਜਣਾ ਮਿੱਤਰਾਂ ਦੇ ਸਿਰ ਦੇ ਉੱਤੇ ਆਪਾਂ ਨੂੰ ਹਾਂਗਕਾਂਗ ਹੀ ਆਪਦਾ ਲੱਗਦਾ। ਤੋ ਗੱਲ ਕੀਤੀ ਸੀ ਇਹਨਾਂ ਨੇ ਜੀ ਪਾਣੀ ਦੇ ਬਾਰੇ, ਦੇਖੋ ਬਿਲਕੁਲ ਸਹੀ ਗੱਲ ਆ ਜੀ, ਪਾਣੀ ਆ ਜਿਹੜਾ ਨਾ ਪਾਣੀ ਇੱਕ ਚਿੰਤਾ ਹੈ, ਪਰ ਦੋ ਪਾਸੇ ਆ, ਦੋ ਪਾਸੇ ਗੱਲਾਂ। ਇੱਕ ਤਾਂ ਮੈਂ ਪਰਸੋਂ ਹੀ ਮੇਰੇ ਨਾਲ ਗੁਰਪ੍ਰੀਤ ਗਿੱਲ ਕਾਫੀ ਲੰਮੀ ਚੌੜੀ ਗੱਲ ਇਸ ਵਿਸ਼ੇ ਤੇ ਚਿੰਤਨ ਕੀਤਾ, ਉਹਨੇ ਕਾਲ ਕੀਤਾ ਤੇ ਕਹਿੰਦਾ ਭਾਜੀ ਤੁਹਾਨੂੰ ਕੀ ਲੱਗਦਾ ਵੀ ਪਾਣੀ ਜਿਹੜਾ ਪੱਧਰ ਇੰਨਾ ਡਾਊਨ ਜਾਈ ਜਾਂਦਾ 6-7 ਸਾਲਾਂ ਚ ਇਹ ਹੋਜੂ ਕੀ ਆ ਉਹਦਾ ਬਣੂਗਾ। ਮੈਂ ਉਹਨੂੰ ਕਿਹਾ ਵੀ ਦੇਖੋ ਮੈਂ ਕਰਦਾ ਥੋੜਾ ਜਿਹਾ ਜਾ ਕੇ ਵਿਸ਼ਵਾਸ ਜਿਹੜੀ ਕੁਦਰਤ ਦੇ ਵਿੱਚ ਜਾਂ ਰੱਬ ਦੇ ਵਿੱਚ ਜਾਂ ਵਾਹਿਗੁਰੂ ਚ ਅਕਾਲ ਪੁਰਖ ਚ ਮੈਂ ਵਿਸ਼ਵਾਸ ਕਰਦਾ ਤੇ ਮੈਨੂੰ ਉਮੀਦ ਆ ਵੀ ਉਹਨੇ ਏਡੀ ਵਧੀਆ ਸੋਹਣੀ ਦੁਨੀਆਂ ਸਾਜੀ ਆ ਨਾ ਤੇ ਉਹਦੇ ਕੋਲੇ ਇਹਦਾ ਅਲਟਰਨੇਟਿਵ ਵੀ ਕੋਈ ਹੋਊਗਾ ਤੇ ਉਹਦਾ ਅਲਟਰਨੇਟਿਵ ਦੇ ਕੇ ਨਾ ਉਹ ਮੈਨੂੰ ਨੀ ਲੱਗਦਾ ਵੀ ਜੇ ਤੁਹਾਨੂੰ ਲੱਗਦਾ ਵੀ 6-7 ਸਾਲਾਂ ਬਾਅਦ ਲੋਕ ਪਾਣੀ ਬਿਨਾਂ ਸੜਕਾਂ ਤੇ ਤੜਪੀ ਜਾਂਦੇ ਹੋਣਗੇ ਲੋਕ ਇੱਕ ਦੂਜੇ ਦਾ ਖੂਨ ਪੀਣ ਤੱਕ ਜਾਣਗੇ ਵੀ ਪਾਣੀ ਦੀ ਪਿਆਸ ਮਿਟਾਉਣ ਲਈ ਮੈਨੂੰ ਨੀ ਲੱਗਦਾ ਵੀ ਜਿਹੜਾ ਅਕਾਲ ਪੁਰਖ ਆ ਉਹ ਆਪਦੀ ਸਾਜੀ ਹੋਈ ਏਡੀ ਖੂਬਸੂਰਤ ਦੁਨੀਆਂ ਨੂੰ ਇਸ ਕਦਰ ਤੇ ਲੈ ਕੇ ਜਾਊਗਾ ਉਹਦੇ ਕੋਲੇ ਅਲਟਰਨੇਟਿਵ ਹੋਣਗੇ ਪਹਿਲੀ ਗੱਲ ਤਾਂ ਇਹ ਵੀ ਸਾਨੂੰ ਵਿਸ਼ਵਾਸ ਬਣਾ ਕੇ ਰੱਖਣਾ ਪੈਣਾ ਦੂਜੀ ਗੱਲ ਇਹ ਹੈ ਜੀ ਵੀ ਸਾਨੂੰ ਅਕਾਲ ਪੁਰਖ ਨੇ ਸਾਜਿਆ ਤੇ ਉਦੋਂ ਬਾਅਦ ਸਾਨੂੰ ਬੁੱਧੀ ਦਿੱਤੀ ਤੇ ਸਾਨੂੰ ਕੁਝ ਨਾ ਕੁਝ ਆਪਣਾ ਆਪ ਸੰਭਾਲਣ ਤੇ ਆਪਣੇ ਡਿਸੀਜਨ ਦੇ ਲੈਣ ਲਈ ਵੀ ਸਾਨੂੰ ਉਹਨਾਂ ਨੇ ਆਜ਼ਾਦ ਕੀਤਾ ਹੋਇਆ
ਜੀ
ਉਸ ਆਜ਼ਾਦ ਦੁਰਬਾਰ ਤੋਂ ਨਾ ਕਰੀਏ ਕੁਦਰਤ ਦੀਆਂ ਚੀਜ਼ਾਂ ਨਾ ਛੇੜਖਾਣ ਨਾ ਕਰੀਏ ਕੁਦਰਤ ਨੂੰ ਉਹਦਾ ਅਲਟਰਨੇਟਿਵ ਪੈਦਾ ਕਰਨਾ ਪਵੇ ਇਹੋ ਜਿਹੀ ਨੌਬਤ ਹੀ ਕਿਉਂ ਲਈਏ ਜਿਹੜੀ ਕੁਦਰਤ ਨੇ ਸਾਨੂੰ ਇਨੀਸ਼ੀਅਲ ਸਟੇਜ ਤੇ ਕੋਈ ਚੀਜ਼ ਦਿੱਤੀ ਉਸੇ ਨੂੰ ਕਿਉਂ ਨਾ ਸੰਭਾਲ ਕੇ ਰੱਖ ਲਈਏ ਸੋ ਉਹਨਾਂ ਫਰਜ਼ਾਂ ਦੇ ਤਹਿਤ ਸਾਡੀ ਡਿਊਟੀ ਬਣਦੀ ਆ ਵੀ ਅਸੀਂ ਪਾਣੀ ਨੂੰ ਸੰਭਾਲੀਏ ਜੇ ਉਹ ਪਾਣੀ ਨੂੰ ਅਸੀਂ ਸੰਭਾਲਦੇ ਹਾਂ ਤਾਂ ਚੰਗੇ ਰਹਾਂਗੇ ਹੁਣ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਜਾਂ ਹੋਰ ਵੀ ਬਹੁਤ ਸਾਰੇ ਸਟੇਟਾਂ 'ਚ ਹਾਲਾਤ ਜਾ ਰਹੇ ਆ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਤਾਂ ਪਾਣੀ ਦੀ ਸਾਂਭ ਸੰਭਾਲ ਕਿਵੇਂ ਕਰਨੀ ਆ ਉਹਦੇ ਲਈ ਜੇ ਕੋਈ ਵਫਦ ਨੂੰ ਬਾਹਰ ਟ੍ਰੇਨਿੰਗ ਦੇਣ ਭੇਜਣਾ ਤਾਂ ਭੇਜਣਾ ਚਾਹੀਦਾ ਪਰ ਇਹ ਨਾ ਹੋਵੇ ਵੀ ਵਫਦ ਉਹ ਜਾਵੇ ਤੇ 5-10 ਦਿਨ ਸੈਰਾਂ ਸਪਾਟੇ ਕਰਕੇ ਤੇ ਵਾਪਸ ਆ ਜੇ ਤੇ ਬੈਸਟ ਆਈਡੀਆ ਇਹ ਹੈ ਜੀ ਵੀ ਸਾਨੂੰ ਅੱਜ ਕੱਲ ਇੱਕ ਦੂਜੇ ਤੋਂ ਸਿੱਖਣਾ ਚਾਹੀਦਾ ਅੱਜ ਕੱਲ ਹਰ ਬੰਦੇ ਦੇ ਲਿੰਕ ਆ ਬਾਹਰ ਹੁਣ ਪੇਂਡੂ ਆਸਟ੍ਰੇਲੀਆ ਅਸੀਂ ਬਣਾਉਣੇ ਆ ਪੇਂਡੂ ਆਸਟ੍ਰੇਲੀਆ ਦਾ ਜਿਹੜੀ ਸਭ ਤੋਂ ਵੱਡੀ ਫੀਡਬੈਕ ਇਹ ਆਉਂਦੀ ਆ ਸਾਨੂੰ ਵੀ ਭਾਵੇਂ ਚਾਹੇ ਸਾਡੇ ਅਸੀਂ ਬਿਨਾਂ ਸਾਧਨਾਂ ਤੋਂ ਟੀਵੀ ਸ਼ੋ ਆ ਬਿਨਾਂ ਸਾਧਨਾਂ ਤੋਂ ਕੋਈ ਸਾਧਨ ਨੀ ਜਿੱਥੇ ਹੁੰਦਾ ਕੰਮ ਚੋ ਕੰਮ ਧੰਦੇ ਚੋ ਹੋ ਕੇ ਫਲਮਾ ਲੈਂਦੇ ਆ ਪਰ ਲੋਕਾਂ ਤੱਕ ਉਹਦੇ ਵਿੱਚੋਂ ਜਿਹੜੀਆਂ ਗੱਲਾਂ ਜਾਂਦੀਆਂ ਉਹ ਲੋਕ ਬਹੁਤ ਪਸੰਦ ਕਰਦੇ ਆ ਫੇਰ ਜਿਹੜੇ ਜਗਿਆਸੂ ਹੁੰਦੇ ਆ ਉਹ ਗਾਂਹ ਪੁੱਛਦੇ ਆ ਹੁਣ ਮੈਨੂੰ ਕੱਲ ਹੀ ਕਿਸੇ ਦਾ ਆ ਕੇ ਫੋਨ ਆਇਆ ਕਿਸੇ ਦਾ ਹੋਰ ਏਰੀਏ ਚੋ ਸੰਤਰਿਆਂ ਦੀ ਬਹੁਤ ਵੱਡਾ ਫਾਰਮ ਆ ਉਹਦੇ ਕੋਲੇ ਉਹ ਕਹਿੰਦਾ ਬਾਈ ਜੀ ਕਹਿੰਦਾ ਅਸੀਂ ਸੰਤਰਾ ਜੋ ਤੋੜਦੇ ਆ ਸਾਡੇ ਬੰਦੇ ਫਿਰ ਉਹਨੂੰ ਜੋ ਅਸੀਂ ਇਕੱਠਾ ਕਰਦੇ ਆ ਜਾਂ ਹੋਰ ਕਰਦੇ ਅਸੀਂ ਕਾਫੀ ਔਖਾ ਹੁੰਦੇ ਆ ਤੇ ਤੁਹਾਡਾ ਅਸੀਂ ਸਿਸਟਮ ਦੇਖਿਆ ਸਾਨੂੰ ਵਧੀਆ ਲੱਗਿਆ ਤੇ ਜਦੋਂ ਇੰਡੀਆ ਆਉਂਗੇ ਨਾ ਤੇ ਸਾਡੇ ਫਾਰਮ ਤੇ ਆਇਓ ਤੇ ਸਾਨੂੰ ਇਨੀਸ਼ੀਅਲ ਗਾਈਡਲਾਈਨ ਦੇ ਕੇ ਜਾਇਓ ਮੈਂ ਉਹਨਾਂ ਨੂੰ ਕਿਹਾ ਵੀ ਦੇਖੋ ਇੰਡੀਆ ਆਊਂਗਾ ਮੈਂ ਅਜੇ 6 ਮਹੀਨਿਆਂ ਨੂੰ ਆਊਂਗਾ ਬਹੁਤ ਟਾਈਮ ਲੱਗੂਗਾ ਤੁਸੀਂ ਹੁਣੇ ਦੱਸੋ ਕੀ ਦੇਖਣਾ ਕੀ ਕਰਨਾ ਮੈਂ ਤੁਹਾਨੂੰ ਹੁਣੇ ਗਾਈਡ ਕਰਦਾ ਏਦਾਂ ਅਸੀਂ ਤਾਂ ਇੱਕ ਛੋਟਾ ਜਿਹਾ ਉਪਰਾਲਾ ਸਾਡਾ ਤਾਂ ਦੇਖੋ ਤੇ ਜਦੋਂ ਸਰਕਾਰ ਪੱਧਰ ਤੇ ਵੱਡੇ ਉਪਰਾਲੇ ਹੁੰਦੇ ਆ ਸਰਕਾਰਾਂ ਕਰਨੀਆਂ ਉਹਨਾਂ ਤਾਂ ਕੀ ਨੀ ਸੁਧਾਰ ਹੋ ਸਕਦਾ ਸੋ ਮੇਰਾ ਮੰਨਣਾ ਹੈ ਮਾਸਟਰ ਜੀ ਵੀ ਇਹ ਜਿਹੜੀ ਵਫਦ ਜਾ ਰਿਹਾ ਨਾ ਇਹ ਵਫਦ ਨੂੰ ਨਾ ਜਾ ਕੇ ਆਉਣ ਤੋਂ ਬਾਅਦ ਆਪਣੇ ਵੰਨੀਓ ਜਾਂ ਮੀਡੀਆ ਵੰਨੀਓ ਫੋਲੋ ਕਰਨਾ ਚਾਹੀਦਾ ਵੀ ਦੱਸੋ ਤੁਸੀਂ ਗਏ ਸੀ ਇੰਨੇ ਲੱਖਾਂ ਦਾ ਬਜਟ ਲਾ ਕੇ ਆਏ ਹੋ ਕੀ ਲੈ ਕੇ ਆਏ ਹੋ ਇੱਕ ਸਾਲ ਬਾਅਦ ਇਹਨਾਂ ਤੋਂ ਰਿਪੋਰਟ ਮੰਗਣੀ ਚਾਹੀਦੀ ਹੈ ਵੀ ਕੀ ਦਿੱਤਾ ਤੁਸੀਂ ਸਰਕਾਰ ਮੁਲਕ ਨੂੰ
ਜੀ ਜੀ ਬਿਲਕੁਲ ਜੀ ਬਰਾੜ ਸਾਹਿਬ ਤੇ ਅੱਗੇ ਸਾਡੇ ਨਾਲ ਲੈਣੇ ਇੱਕ ਸੁਨੇਹਾ ਜਗਵੀਰ ਸਿਡਨੀ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਜੀ ਆਸਟ੍ਰੇਲੀਆ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਪਿਆਰ ਵਾਲੀ ਸਤਿ ਸ੍ਰੀ ਅਕਾਲ ਤੇ ਇਹਨਾਂ ਨੇ ਲਿਖਿਆ ਜੀ ਕਹਿੰਦੇ ਕਿ ਮੇਰਾ ਪ੍ਰੋਗਰਾਮ ਇਹਨਾਂ ਨੂੰ ਬਹੁਤ ਚੰਗਾ ਲੱਗਦਾ ਹੈ ਹਮੇਸ਼ਾ ਫੁੱਲ ਆਫ ਨਿਊਜ਼ ਹੁੰਦਾ ਤੇ ਮੈਂ ਬਹੁਤ ਕੋਸ਼ਿਸ਼ ਕਰਦੀ ਹਾਂ ਜੀ ਕਿ ਮੈਂ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਹੋ ਸਕਦਾ ਨਿਊਜ਼ ਤੇ ਜਾਣਕਾਰੀ ਲੈ ਕੇ ਆਵਾਂ ਆਪਣੇ ਸਰੋਤਿਆਂ ਲਈ ਤੇ ਉਹਨਾਂ ਨੇ ਲਿਖਿਆ ਜੀ ਕਿ ਮੈਨੂੰ ਪੰਜਾਬੀ ਅਖਬਾਰ ਤੁਹਾਡੇ ਲਈ ਲਿਖਿਆ ਬ੍ਰਾਂਡ ਸਾਹਿਬ ਉਹਨਾਂ ਨੇ ਕਿ ਪੰਜਾਬੀ ਅਖਬਾਰ ਮੈਨੂੰ ਇਸ ਵਾਰ ਮਿਲਿਆ ਨੀ ਕਹਿੰਦੇ ਫਿਨਿਸ਼ ਹੋ ਗਿਆ ਸੀਗਾ ਗਲੈਨਵੁੱਡ ਗੁਰਦੁਆਰੇ ਚੋਂ ਤੇ ਮੈਂ ਨੈਕਸਟ ਟਾਈਮ ਕਹਿੰਦੇ ਜ਼ਰੂਰ ਲਵਾਂਗਾ ਜੀ ਤੇ ਦਿਨ ਤੁਹਾਡਾ ਸਭ ਤੋਂ ਚੰਗਾ ਹੋਵੇ ਉਹਨਾਂ ਨੇ ਲਿਖਿਆ ਅੱਗੇ
ਦੇਖੋ ਆਪਣੇ ਬਾਈ ਹਰੀਸ਼ ਅਰੋੜਾ ਹੋਰਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ ਜਾਂ ਉਹਨਾਂ ਨੂੰ ਮੈਸੇਜ ਕਰ ਸਕਦੇ ਹੋ ਤੇ ਉਹਨਾਂ ਤੋਂ ਪੁੱਛ ਲਿਓ ਪੰਜਾਬੀ ਅਖਬਾਰ ਸ਼ਾਇਦ ਉਹਨਾਂ ਕੋਲੇ ਹੋਣ ਤੇ ਪਰ ਉਹਨਾਂ ਨੇ ਸਾਰੇ ਗੁਰੂ ਘਰਾਂ ਦੇ ਵਿੱਚ ਤਕਰੀਬਨ ਡਿਸਟ੍ਰੀਬਿਊਟ ਕੀਤੇ ਸੀ ਉਹਨਾਂ ਨੇ ਤੇ ਜਸਵੀਰ ਭੁੱਲਰ ਹੋਰਾਂ ਨੇ ਤੇ ਉਹਨਾਂ ਨੂੰ ਸੰਪਰਕ ਕਰਕੇ ਪਤਾ ਕਰ ਲੈ ਸਕਦੇ ਹੋ ਪਰ ਅਗਲੇ ਵਾਰ ਕੋਸ਼ਿਸ਼ ਕਰਿਆ ਕਰੋ ਜੀ ਪੇਪਰ ਆਪਣੇ ਜਦੋਂ ਜਿੱਥੇ ਵੀ ਜਾਂਦਾ ਮੈਂ ਦੇਖਿਆ ਅੱਜ ਤੱਕ ਆਪਣਾ ਪੇਪਰ ਕਿਸੇ ਸ਼ੋਪ ਦੇ ਉੱਤੇ ਵੀ ਬੰਡਲ ਨਹੀਂ ਪਿਆ ਰਿਹਾ ਨਹੀਂ ਬਹੁਤ ਸਾਰੇ ਪੇਪਰਾਂ ਦੇ ਨਾ ਅਸੀਂ ਬੰਡਲਾਂ ਦੇ ਬੰਡਲ ਬੱਚੇ ਪਏ ਹੁੰਦੇ ਆ ਪਰ ਅਸੀਂ ਜਿੱਥੇ ਮਰਜ਼ੀ ਰੱਖੀਏ ਪੇਪਰ ਤੇ ਇਸ ਚੀਜ਼ ਦੀ ਆਪਾਂ ਨੂੰ ਵਡਿਆਈ ਆ ਪਿਛਲੇ 6 ਸਾਲ ਦੀ ਸਾਨੂੰ ਬੜੀ ਖੁਸ਼ੀ ਹੁੰਦੀ ਆ ਵੀ ਮੈਂ ਜਿਹੜੀ ਵੀ ਸ਼ੋਪ ਤੇ ਜਾਂਦਾ ਉਹ ਇਹ ਕਹਿੰਦੇ ਆ ਵੀ ਯਾਰ ਤੁਹਾਡੇ ਜਦੋਂ ਪੇਪਰ ਤੁਸੀਂ ਰੱਖ ਜਾਂਦੇ ਹੋ ਨਾ ਤੇ 2 ਘੰਟਿਆਂ ਬਾਅਦ ਹੀ ਚੱਕਿਆ ਜਾਂਦਾ ਕਿਉਂਕਿ ਮੈਂ ਇੱਕ ਦਿਨ ਕਿਸੇ ਨੂੰ ਕਿਹਾ ਮੈਂ ਕਿਹਾ ਯਾਰ ਉਹ ਕਹਿੰਦਾ ਪੇਪਰ ਇੱਥੇ ਰੱਖ ਦਿਓ ਮੈਂ ਕਿਹਾ ਯਾਰ ਮੇਰਾ ਦਿਲ ਨੀ ਕਰਦਾ ਵੀ ਇਹ ਗੁਰੂ ਦੇ ਮੂੰਹ ਚੋਂ ਉੱਚਰੀ ਹੋਈ ਗੁਰਮੁਖੀ ਦੇ ਵਿੱਚ ਛਪਿਆ ਹੋਇਆ ਤੇ ਇਹ ਗੁਰਮੁਖੀ ਨੂੰ ਮੇਰਾ ਜੀ ਨੀ ਕਰਦਾ ਇੱਥੇ ਥੱਲੇ ਸਿੱਟਾਂ ਦੇ ਇੱਥੇ ਰੁਲਦੇ ਫਿਰਨ ਉਹ ਆਹਦਾ ਨਹੀਂ ਬਾਈ ਤੁਹਾਡਾ ਪੇਪਰ ਰੁਲਦਾ ਤਾਂ ਹੈ ਨੀ 1 ਜਾਂ 2 ਦਿਨਾਂ ਚ ਗਾਹਕ ਚੱਕ ਜਾਂਦੇ ਆ ਤੁਹਾਡਾ ਪੇਪਰ ਤਾਂ ਕਹਿੰਦੇ ਤੇ ਇਸ ਕਰਕੇ ਕਹਿੰਦੇ ਆ ਪੇਪਰ ਜ਼ਰੂਰ ਪਏ ਰਹਿੰਦੇ ਇਸ ਕਰਕੇ ਸਾਨੂੰ ਬੜੇ ਮਾਣ ਹੈ ਇਸ ਚੀਜ਼ ਦਾ ਤੇ ਉਮੀਦ ਆ ਜੀ ਤੁਸੀਂ ਆਪਣੀ ਆਪਣੀ ਕਾਪੀ ਪਹਿਲਾਂ ਪਹਿਲਾਂ ਲੈ ਲਿਆ ਕਰੋ ਜਦੋਂ ਵੀ ਪੇਪਰ ਪਹੁੰਚੇ
ਜੀ 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 ਬ੍ਰਾਂਡ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਦੱਸਣ ਦੇ ਲਈ। ਮੈਨੂੰ ਵੀ ਇੱਕ ਦੋ ਵਾਰ ਹੋਇਆ ਕਿ ਪੇਪਰ ਮਿਲਿਆ ਨਹੀਂ ਹੈਗਾ, ਮੈਂ ਗਈ ਸੀ ਤਾਂ ਫਿਰ ਹੁਣ ਮੈਂ ਸੋਚਿਆ ਹੋਇਆ ਕਿ ਜਿਸ ਦਿਨ ਮੈਨੂੰ ਪਤਾ ਲੱਗਦਾ ਕਿ ਆ ਗਿਆ ਅੱਜ ਤਾਂ ਮੈਂ ਪਹਿਲਾਂ ਜਾ ਕੇ ਇਹੀ ਕੰਮ ਕਰਦੀ ਹਾਂ, ਪਹਿਲਾਂ ਜਾ ਕੇ ਮੈਂ ਪੰਜਾਬੀ ਅਖਬਾਰ ਹੀ ਲੈ ਕੇ ਆਉਂਦੀ ਹਾਂ ਇੰਡੀਅਨ ਸ਼ੋਪ ਤੋਂ।
ਬਿਲਕੁਲ ਜੀ
ਜੀ। ਤੇ ਹੋਰ ਕੋਈ ਖਬਰ, ਹੋਰ ਕੋਈ ਵਿਚਾਰ ਬ੍ਰਾਂਡ ਸਾਹਿਬ ਤੁਸੀਂ ਜੇ ਸਾਡੇ ਨਾਲ ਸਾਂਝਾ ਕਰਨਾ ਚਾਹੋ, ਸਾਡੇ ਸਰੋਤਿਆਂ ਨਾਲ ਸਾਂਝਾ ਕਰਨਾ ਚਾਹੋ?
ਜੀ ਵਿਚਾਰ ਇਹੀ ਹੈ ਵੀ ਜਿਹੜਾ ਅੱਜ ਦੇ ਨਾ ਅਖਬਾਰ ਦਾ ਜਦੋਂ ਖੋਲਿਆ ਪੰਨਾ ਤੜਕੇ ਤੇ ਤਰਾਹ ਨਿਕਲ ਗਈ ਪੰਨਾ, ਪਹਿਲਾ ਪੰਨਾ ਪੜ੍ਹ ਕੇ ਤੇ ਮੈਂ ਸੁਣ ਹੋਇਆ ਬੈਠਾ ਸੀ ਇੱਥੋਂ ਤੱਕ ਕਿ ਮੈਂ 5 ਮਿੰਟ ਕਾਲ ਨਹੀਂ ਕਰ ਸਕਿਆ, ਸਟੂਡੀਓ ਚ ਜੁੜ ਨਹੀਂ ਸਕਿਆ ਕਿ ਮੈਂ ਕੀ ਖਬਰਾਂ ਕਰਾਂ ਯਾਰ ਇਹਨਾਂ ਨੂੰ ਕੀ ਕਰਾਂ। ਸੋ ਅਸੀਂ ਕੋਸ਼ਿਸ਼ ਕੀਤੀ ਪਹਿਲਾਂ ਹੀ ਵੀ ਆਪਾਂ ਉਹ ਖਬਰਾਂ ਚੱਲ ਉਹਨਾਂ ਨੂੰ ਇਗਨੋਰ ਹੀ ਕਰਦੇ ਹਾਂ, ਖੋਲੇ ਹੀ ਕਰਦੇ ਹਾਂ, ਜਿਹੜੇ ਹੁਣ ਚੀਜ਼ਾਂ ਵਾਪਰ ਗਈਆਂ ਉਹਨਾਂ ਨੂੰ ਨਾ ਕਹੀਏ ਤੇ ਨਾ ਗੱਲ ਕਰੀਏ ਤੇ ਅਸੀਂ ਚਲੋ ਚੰਗੀਆਂ ਚੰਗੀਆਂ ਖਬਰਾਂ ਹੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਪਰ ਫਿਰ ਵੀ ਅਸੀਂ ਬਰੀਫਲੀ ਦੱਸ ਦਈਏ ਜੀ ਵੀ ਅਫਗਾਨਿਸਤਾਨ ਚ ਬਹੁਤ ਬੜਾ ਧਮਾਕਾ ਹੋਇਆ, ਉਹ ਚ 20 ਸਿੱਖਾਂ ਦੀ ਮੌਤ ਹੋਈ, 48 ਮੌਤਾਂ ਕੱਲ ਪੌੜੀ ਦੇ ਵਿੱਚ ਉੱਤਰਾਖੰਡ ਦੇ ਵਿੱਚ ਹੋਈਆਂ, ਦਿੱਲੀ ਚ ਇੱਕੋ ਪਰਿਵਾਰ ਦੇ 11 ਜੀਆਂ ਦੀ ਸੁਸਾਈਡ, ਹੋਰ ਜਿਹੜੇ ਇਹ ਤਾਂ ਖਬਰਾਂ ਸੀ ਤੇ ਪਰ ਜਿਹੜੀ ਇੱਕ ਖਬਰ ਨੇ ਜਮਾ ਹੀ ਪਾੜ ਸੀਨਾ ਹੀ ਚੀਰ ਦਿੱਤਾ, ਉਹ ਇਹ ਸੀ ਵੀ ਬਠਿੰਡੇ ਦੇ ਵਿੱਚ ਇੱਕ 6 ਸਾਲ ਦੇ ਬੱਚੇ ਨੂੰ ਉਹਦੀ ਮਾਂ ਨੇ ਚਾਕੂਆਂ ਨਾਲ ਮਾਰਤਾ, ਉਹਦੇ ਹੁਣ ਬਾਥਰੂਮ ਚ ਜਾ ਕੇ ਉਹਦੇ ਮੂੰਹ ਚ ਰੁਮਾਲ ਦੇ ਕੇ ਉਹਨੂੰ ਚਾਕੂ ਮਾਰੇ, ਉਹਦੇ ਢਿੱਡ ਚ 11-12 ਵਾਰ ਕੀਤੇ ਤੇ ਉਹਨੂੰ ਮਾਰ ਕੇ ਕਹਿ ਆ ਕੇ ਬਾਹਰ ਆਪਦੇ ਘਰ ਵਾਲੇ ਨੂੰ ਕਹਿੰਦੀ ਮੈਂ ਤਾਂ ਮਾਰਤਾ। ਹੁਣ ਦੇਖੋ ਇਹ ਜਿਹੀਆਂ ਖਬਰਾਂ ਪੜ੍ਹ ਕੇ ਕਿਹੋ ਜਿਹਾ ਦਿਨ ਲੰਘੂਗਾ, ਪਰ ਮਾਫ਼ੀ ਚਾਹੁੰਦੇ ਹਾਂ ਜੀ, ਖਬਰਾਂ ਸਾਨੂੰ ਸਾਂਝੀਆਂ ਕਰਨੀਆਂ ਪੈਣੀਆਂ ਤੇ ਉਹ ਅਸੀਂ ਕੋਸ਼ਿਸ਼ ਕੀਤੀ ਵੀ ਤੁਹਾਡੇ ਨਾਲ ਪੋਜ਼ਿਟਿਵ ਜਿਹੀਆਂ ਗੱਲਾਂ ਕਰੀਏ ਸਾਂਝੀਏ ਤੇ ਨੈਗੇਟਿਵ ਦੀਆਂ ਜਿਹੜੀਆਂ ਵਾਪਰੇ ਹਾਦਸੇ ਉਹਦੇ ਲਈ ਅਸੀਂ ਤਾਂ ਉਹੀ ਕਰ ਸਕਦੇ ਹਾਂ, ਥੋੜਾ ਬਹੁਤ ਅਫਸੋਸ ਹੀ ਜ਼ਾਹਿਰ ਕਰ ਸਕਦੇ ਹਾਂ, ਪਰ ਜਿਹਦੇ ਤੇ ਬੀਤਿਆ ਉਹਨੂੰ ਹੀ ਪਤਾ ਜੀ।
ਜੀ ਜੀ ਬਿਲਕੁਲ ਬ੍ਰਾਂਡ ਸਾਹਿਬ। ਤੇ ਜਾਂਦੇ ਜਾਂਦੇ ਇੱਕ ਹੋਰ ਤੁਹਾਡੇ ਲਈ ਕੁਐਸਚਨ ਆਇਆ ਜੀ, ਇਹਨਾਂ ਨੇ ਭੇਜਿਆ ਲਖਵੀਰ ਸਿੰਘ ਜੀ ਹੋਰਾਂ ਨੇ, ਇਹਨਾਂ ਨੇ ਲਿਖਿਆ ਕਿ ਮੈਂ ਤੁਹਾਡੀ ਮਦਦ ਕਰਨਾ ਚਾਹੁੰਦਾ ਜੀ MA ਨਿਊਜ਼ ਪੇਪਰ ਦੇ ਲਈ, ਕਹਿੰਦੇ ਕਿ ਮੈਨੂੰ ਪਲੀਜ਼ ਗਾਈਡ ਕਰੋ ਕਿ ਮੈਂ ਨਿਊ ਕਾਸਲ ਰਹਿੰਦਾ।
ਕੋਈ ਨੀ ਜੀ, ਦੇਖੋ ਤੁਸੀਂ ਮੈਨੂੰ ਕਾਲ ਕਰ ਲਿਓ, ਤੁਸੀਂ ਕਿਸ ਕਿਸਮ ਦੀ ਮਦਦ ਕਰਨਾ ਚਾਹੁੰਦੇ ਹੋ ਜਰੂਰ ਆਪਾਂ ਤੁਹਾਨੂੰ ਨਾਲ ਜੋੜਾਂਗੇ, ਚਾਹੇ ਤੁਸੀਂ ਪੇਪਰ ਲਈ ਲਿਖ ਸਕਦੇ ਹੋ, ਪੇਪਰ ਲਈ ਜਿਵੇਂ ਵੀ ਜਿਹੜੀ ਵੀ ਕਿਸਮ ਦੀ ਤੁਸੀਂ ਹੈਲਪ ਕਰਨੀ ਚਾਹੁੰਦੇ ਹੋ ਸਵਾਗਤ ਆ ਤੁਹਾਡਾ। ਤੇ ਪੇਪਰ ਦਾ ਅਸੀਂ ਸਪਲੀਮੈਂਟ ਕੱਢ ਰਹੇ ਹਾਂ ਜੀ, ਐਡਲੇਡ ਦਾ ਸਪਲੀਮੈਂਟ ਸਾਊਥ ਆਸਟ੍ਰੇਲੀਆ ਦਾ ਪਿਛਲਾ ਅੰਕ ਨਿਕਲਿਆ ਸੀਗਾ, ਅਗਲਾ ਅੰਕ ਆ ਜਿਹੜਾ ਬ੍ਰਿਸਬਨ ਦਾ ਸਪਲੀਮੈਂਟ ਆ, ਮੈਂ ਬੁੱਧਵਾਰ ਦੀ ਸ਼ਾਮ ਨੂੰ ਬ੍ਰਿਸਬਨ ਪਹੁੰਚ ਰਿਹਾ ਤੇ ਬ੍ਰਿਸਬਨ ਬੱਸ ਦੇ ਸਾਰੇ ਸੱਜਣਾ ਮਿੱਤਰਾਂ ਨੂੰ ਵੀ ਬੇਨਤੀ ਆ ਵੀ ਵੀਰਵਾਰ ਤੇ ਸ਼ੁੱਕਰਵਾਰ 2 ਦਿਨ ਮੈਂ ਉੱਥੇ ਹੋਊਂਗਾ, ਸ਼ਨੀਵਾਰ ਤੇ ਐਤਵਾਰ ਮੈਂ ਕੇਂਜ ਚ ਹੋਊਂਗਾ ਤੇ ਇਨਸਫਲ ਦੇ ਵਿੱਚ ਹੋਊਂਗਾ, ਤੇ ਇਹਨਾਂ 4 ਦਿਨਾਂ ਦੇ ਵਿੱਚ ਜਿਹੜਾ ਵੀ ਸੱਜਣ ਮਿੱਤਰ ਸਾਡੇ ਨਾਲ ਜੁੜਨਾ ਚਾਹੁੰਦਾ ਜ਼ਰੂਰ ਸਾਨੂੰ ਸਹਿਯੋਗ ਦਿਓ, ਮਿਲਿਓ, ਆਪਣੀ ਫੋਟੋ ਦਿਓ, ਆਪਣਾ ਸੁਨੇਹਾ ਦਿਓ, ਅਸੀਂ ਉਹਨੂੰ ਅਖਬਾਰ ਦੇ ਵਿੱਚ ਵੀ ਛਾਪਾਂਗੇ। ਤੇ ਏਦਾਂ ਹੀ ਅਗਲਾ ਜਿਹੜਾ ਅੰਕ ਆ ਉਹ ਵਿਕਟੋਰੀਆ ਸਪੈਸ਼ਲ ਕੱਢਾਂਗੇ ਮੈਲਬਨ ਤੇ ਉਹਦੇ ਨਾਲ ਦੇ ਵਿਕਟੋਰੀਆ ਦੇ ਸਾਰੇ ਸ਼ਹਿਰਾਂ ਦਾ, ਤੇ ਉਸ ਤੋਂ ਅਗਲਾ ਅੰਕ ਆ ਜਿਹੜਾ ਅਸੀਂ ਨਿਊ ਸਾਊਥ ਵੇਲਸ ਦਾ ਕੱਢਾਂਗੇ, ਉਹ ਸਾਰਾ ਨਿਊ ਸਾਊਥ ਵੇਲਸ ਏਰੀਏ ਨੂੰ ਲਵਾਂਗੇ ਉਹਦੇ ਵਿੱਚ। ਤੇ ਇਸ ਤੋਂ ਬਾਅਦ ਜਿਹੜਾ ਅਗਲਾ ਲਾਸਟ ਅੰਕ ਆ ਅਸੀਂ ਜਿਹੜਾ ਉਹ ਪਰਥ ਦਾ ਕੱਢਾਂਗੇ, ਜਿਹੜਾ ਇਹ ਸਪਲੀਮੈਂਟ ਆ ਇਸ ਢੰਗ ਨਾਲ ਅਸੀਂ ਸਾਰੇ ਉਲੀਕੇ ਹੋਏ ਆ। ਸੋ ਜਿਹੜੇ ਵੀ ਸਟੇਟ ਚ ਤੁਸੀਂ ਪੈਂਦੇ ਹੋ ਜੀ, ਉਸੇ ਸਟੇਟ ਦੀ ਜਦੋਂ ਵੀ ਗੱਲ ਹੋਈ ਤਾਂ ਉਦੋਂ ਤੁਸੀਂ ਜ਼ਰੂਰ ਸਾਡੇ ਨਾਲ ਜੁੜੇ ਤੇ ਬਣਦਾ ਸਹਿਯੋਗ ਦਿਓ ਜੀ, ਤਾਂ ਕਿ ਇਸ ਨੂੰ 6 ਸਾਲ ਤੋਂ ਅਸੀਂ ਹੁਣ ਤੱਕ ਘਰ ਚੋਂ ਜੇਬ ਚੋਂ ਚਲਾਉਂਦੇ ਰਹੇ ਹਾਂ ਜੀ, ਤੇ ਗਾਂ ਵੀ ਅਸੀਂ ਇਹਨੂੰ ਚਲਦਾ ਰੱਖ ਸਕੀਏ। ਸਾਨੂੰ ਸਾਡਾ ਤਾਂ ਇੱਕੋ ਹੀ ਮਕਸਦ ਆ ਜੀ ਵੀ ਗੁਰੂ ਚੋਂ ਮੂੰਹ ਚੋਂ ਜਿਹੜੀ ਉੱਚਰੀ ਹੋਈ ਲਿਪੀ ਆ ਗੁਰਮੁਖੀ ਲਿਪੀ, ਉਹ ਘਰ ਘਰ ਪਹੁੰਚੇ, ਬੱਚੇ ਪੁੱਛਣ ਕਿਤੇ ਨਾ ਕਿਤੇ ਤਾਂ ਬੱਚੇ ਪੁੱਛਣ ਵੀ ਇਹ ਕੀ ਆ। ਸੋ ਇਹੀ ਸਾਡਾ ਇੱਕ ਮਕਸਦ ਆ
ਜੀ। ਜੀ ਜੀ ਬਹੁਤ ਬਹੁਤ ਸ਼ੁਕਰੀਆ ਬ੍ਰਾਂਡ ਸਾਹਿਬ ਤੁਹਾਡਾ, ਤੁਸੀਂ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਿਲ ਹੁੰਦੇ ਹੋ, ਆਪਣੀਆਂ ਸਾਰੀਆਂ ਆਪਣੇ ਵਿਚਾਰ ਸਾਡੇ ਨਾਲ ਵੰਡਦੇ ਹੋ, ਜਿਹੜੇ ਕਿ ਮੈਨੂੰ ਬਹੁਤ ਚੰਗੇ ਲੱਗਦੇ, ਹਮੇਸ਼ਾ ਤੁਹਾਨੂੰ ਸੁਣਨਾ ਬਹੁਤ ਚੰਗਾ ਲੱਗਦਾ। ਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਹਮੇਸ਼ਾ ਨਿਊਜ਼ ਸ਼ੇਅਰ ਕਰਦੇ ਹੋ, ਪੰਜਾਬ ਦੀਆਂ ਸਾਰੀਆਂ ਖਬਰਾਂ ਸਾਡੇ ਨਾਲ ਲੈ ਕੇ ਆਉਂਦੇ ਹੋ ਤੇ ਉਹਨਾਂ ਤੇ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰਦੇ ਹੋ, ਤੇ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਵਿੱਚ ਆਉਣ ਲਈ।
ਬਹੁਤ ਮਿਹਰਬਾਨੀ ਰਿਸ਼ੂ ਜੀ, ਤੇ ਉਮੀਦ ਆ ਜੀ ਸਾਰੇ ਸੱਜਣਾ ਮਿੱਤਰਾਂ ਦਾ ਜਿਹੜਾ ਦਿਨ ਅੱਜ ਖੂਬਸੂਰਤ ਰਹੇਗਾ, ਇਹੀ ਦੁਆ ਨਾਲ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ
ਜੀ। ਤੇ ਦੋਸਤੋ ਹੁਣ ਵਕਤ ਹੋ ਰਿਹਾ ਇੱਕ ਕਮਰਸ਼ੀਅਲ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਆਪਾਂ ਕਰਾਂਗੇ ਗੱਲਾਂ ਕੁਝ ਆਸਟ੍ਰੇਲੀਅਨ ਨਿਊਜ਼ ਬਾਰੇ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ ਮੈਂ ਸਰਬਜੀਤ ਸਿੰਘ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
ਜਲੰਕ ਕਿਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-30।
10 to 15 years ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ prices. Lakshya PTE Coaching Institute pure Australia vich apni sevaavan de rahe ne. Face to face IELTS PTE preparation classes to ilawa tusi online PTE classes vi laga sakde ho. Vadheri jankari layi call karo Samita Sharma 0404-527-518 ya visit karo www.lakshyaenglish.com.au. We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com. Migration Agent Registration Number 0851410.
CD batches now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries Philips Sound System ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਕ ਟਾਊਨ, ਸਿਡਨੀ।
ਸਿਟੀ ਬੈਟਰੀਜ਼, ਸਿਟੀ ਬੈਟਰੀਜ਼।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬੱਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ।
ਹਾਂ ਬਈ, ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਕਿਹੜੀ ਕੇ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428-895-564।
ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
ਜੀ ਆਇਆਂ ਨੂੰ ਦੋਸਤੋ, ਇੱਕ ਵਾਰ ਫੇਰ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਆਸਟ੍ਰੇਲੀਅਨ ਨਿਊਜ਼ ਬਾਰੇ ਹੁਣ ਗੱਲਾਂ ਕਰਨ ਦਾ ਸਮਾਂ ਹੋ ਗਿਆ ਜੀ। ਪਰ ਉਸ ਤੋਂ ਪਹਿਲਾਂ ਮੈਂ ਜਗਵੀਰ ਤੁਹਾਨੂੰ ਸਿਡਨੀ ਤੋਂ ਜ਼ਰੂਰ ਇਹ ਦੱਸਣਾ ਚਾਹਾਂਗੀ, ਕਿਉਂਕਿ ਤੁਸੀਂ ਪੁੱਛਿਆ ਸੀਗਾ ਕਿ ਉੱਥੇ ਅਖਬਾਰ ਜਿਹੜਾ ਸੀ ਪੰਜਾਬੀ ਅਖਬਾਰ ਤੁਹਾਨੂੰ ਨਹੀਂ ਮਿਲਿਆ, ਤੇ ਹਰੀਸ਼ ਅਰੋੜਾ ਜੀ ਦਾ ਮੈਨੂੰ ਮੈਸੇਜ ਆਇਆ ਜੀ, ਉਹਨਾਂ ਨੇ ਲਿਖਿਆ ਕਿ ਮੈਂ ਬਹੁਤ ਜਲਦੀ ਹੋਰ ਰੱਖ ਦਿਆਂਗਾ ਗੁਰਦੁਆਰਾ ਸਾਹਿਬ ਤੇ ਤੁਸੀਂ ਉੱਥੋਂ ਪੰਜਾਬੀ ਅਖਬਾਰ ਬਹੁਤ ਜਲਦੀ ਲੈ ਸਕੋਗੇ ਜੀ। ਤੇ ਕੁਲਦੀਪ ਕੌਰ ਜੀ ਤੁਹਾਨੂੰ ਵੀ ਮੈਂ ਦੱਸ ਦਵਾਂ ਕਿ ਇਹ ਮੰਦਭਾਗੀ ਖਬਰ ਜਿਹੜੀ ਤੁਸੀਂ ਕਿਹਾ ਕਿ ਪਾਰਲੀਮੈਂਟਰੀ ਕੈਂਡੀਡੇਟ ਸਿੱਖ ਪਾਰਲੀਮੈਂਟਰੀ ਕੈਂਡੀਡੇਟ ਦੇ ਨਾਲ 19 ਹੋਰ ਜਿਹੜਾ ਅਫਗਾਨਿਸਤਾਨ ਚ ਸੁਸਾਈਡ ਬਲਾਸਟ ਹੋਇਆ ਉਹਦੇ ਵਿੱਚ ਸ਼ਹੀਦ ਹੋ ਗਏ ਨੇ ਜੀ, ਰੱਬ ਨੂੰ ਪਿਆਰੇ ਹੋ ਗਏ ਨੇ। ਉਸ ਬਾਰੇ ਬਰਾੜ ਸਾਹਿਬ ਨੇ ਗੱਲ ਕੀਤੀ ਸੀ ਪਰ ਬਹੁਤ ਡਿਟੇਲ ਵਿੱਚ ਨਹੀਂ, ਕਿਉਂਕਿ ਬਹੁਤ ਹੀ ਮੰਦਭਾਗੀ ਖਬਰ ਸੀ ਤੇ ਸਵੇਰ ਵੇਲੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਕਰਨ ਨੂੰ ਜੀ ਨਹੀਂ ਕਰਦਾ। ਤੇ ਚਲੋ ਜੀ ਹੁਣ ਗੱਲਾਂ ਕਰਦੇ ਹਾਂ ਨਿਊਜ਼ ਬਾਰੇ। ਆਸਟ੍ਰੇਲੀਆ ਦੇ ਵਿੱਚ ਇਮੀਗ੍ਰੇਸ਼ਨ ਡਿਪਾਰਟਮੈਂਟ ਕੀ ਕਰ ਰਿਹਾ? ਸਭ ਤੋਂ ਪਹਿਲੀ ਖਬਰ ਹੈ ਜੀ ਕਿ ਜਿਵੇਂ ਕਿ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਨੇ ਵੀਜ਼ਾ ਐਪਲੀਕੇਸ਼ਨ ਫੀਸ ਜਿਹੜੀ ਹੈ ਸਾਨੂੰ ਪਤਾ ਹੀ ਸੀ ਕਿ ਇਹਨਾਂ ਨੇ ਜੁਲਾਈ ਵਿੱਚ ਥੋੜੀ ਜਿਹੀ ਵਧਾ ਦੇਣੀ ਹੈ ਤੇ ਉਹਨਾਂ ਨੇ ਹੁਣ ਡਿਸਾਈਡ ਕੀਤਾ ਜੀ ਕਿ ਵੀਜ਼ਾ ਐਪਲੀਕੇਸ਼ਨ ਫੀਸ ਜਿਹੜੀ ਹੈ ਉਹ ਕਈ ਵੀਜ਼ਾਸ ਵਿੱਚ ਵਧਾਉਣ ਦਾ ਫੈਸਲਾ ਇਹਨਾਂ ਨੇ ਕਰ ਲਿਆ। ਤੇ ਡਿਪਾਰਟਮੈਂਟ ਦੇ ਅਨੁਸਾਰ 1 ਜੁਲਾਈ 2018 ਤੋਂ ਬਾਅਦ ਲਾਂਚ ਕੀਤੇ ਜਾਣ ਵਾਲੇ ਕੁਝ ਵੀਜ਼ਾਸ ਦੀ ਐਪਲੀਕੇਸ਼ਨ ਫੀਸ ਵਧਾ ਦਿੱਤੀ ਗਈ ਹੈ। ਇਹਨਾਂ ਵਿੱਚ ਕੁਝ ਵੀਜ਼ਾਸ ਨੇ ਸਟੂਡੈਂਟ ਵੀਜ਼ਾ, ਸਟੂਡੈਂਟ ਵੀਜ਼ਾ ਦੀ ਜਿਹੜੀ ਹੁਣ ਪਹਿਲਾਂ ਫੀਸ ਸੀਗੀ ਉਹ ਸੀਗੀ $560 ਤੇ ਪਰ 1 ਜੁਲਾਈ ਤੋਂ ਇਹ ਹੋ ਗਈ ਹੈ ਜੀ $575, ਯਾਨੀ ਇਨਕਰੀਜ਼ ਹੋਈ ਹੈ 2.7%, ਯਾਨੀ 2.7% ਜਿਹੜਾ ਵਾਧਾ ਹੈ ਉਹ ਸਟੂਡੈਂਟ ਵੀਜ਼ਾ ਐਪਲੀਕੇਸ਼ਨ ਦੇ ਵਿੱਚ ਵਧਾ ਦਿੱਤਾ ਗਿਆ। ਜਨਰਲ ਸਕਿੱਲਡ ਮਾਈਗ੍ਰੇਸ਼ਨ ਦੀ ਜਿਹੜੀ ਪਹਿਲਾਂ ਫੀਸ ਸੀਗੀ ਉਹ ਸੀਗੀ 3,670, ਪਰ ਹੁਣ 1 ਜੁਲਾਈ ਤੋਂ ਇਹ ਫੀਸ ਜਿਹੜੀ ਹੈ ਉਹ ਹੋ ਗਈ ਹੈ ਜੀ ₹3,755, ਯਾਨੀ ਇਸ ਵਿੱਚ ਕੁੱਲ 2.3% ਇਨਕਰੀਜ਼ ਕੀਤੀ ਗਈ ਹੈ ਇਸ ਫੀਸ ਵਿੱਚ। ਤੇ ਗ੍ਰੈਜੂਏਟ ਟੈਂਪਰੇਰੀ ਸਬ ਕਲਾਸ 485 ਵੀਜ਼ਾ ਜਿਹੜਾ ਸੀ ਉਹਦੀ ਫੀਸ $1,500 ਸੀ ਜੀ ਪਹਿਲਾਂ, ਪਰ 1 ਜੁਲਾਈ ਤੋਂ 1,535 ਹੋ ਗਈ ਹੈ ਤੇ 2.3% ਨਾਲ ਇਸ ਵਿੱਚ ਵੀ ਇਨਕਰੀਜ਼ ਹੋ ਗਿਆ। ਆਸਟ੍ਰੇਲੀਅਨ ਗਵਰਨਮੈਂਟ ਇਮੀਗ੍ਰੇਸ਼ਨ ਡਿਪਾਰਟਮੈਂਟ ਜਿਹੜਾ ਹੈ ਜੀ ਵੀਜ਼ਾ ਦੀ ਫੀਸਿਸ ਹਰ ਸਾਲ ਆਲਮੋਸਟ ਵਧਾ ਦਿੰਦੇ ਨੇ, ਪਰ ਇਸ ਵਾਰ ਥੋੜੀ ਜਿਹੀ ਜ਼ਿਆਦਾ ਇਹਨਾਂ ਨੇ 2 point something ਸਾਰੇ 2% ਤੋਂ ਉੱਪਰ ਹੀ ਫੀਸਾਂ ਜਿਹੜੀਆਂ ਨੇ ਉਹਦੇ ਵਿੱਚ ਇਨਕਰੀਜ਼ ਕੀਤਾ ਇਹਨਾਂ ਨੇ। ਤੇ ਅਗਲੀ ਖਬਰ ਹੈ, ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇੰਪਲੋਇਰ ਸਪੋਂਸਰਡ ਪ੍ਰੋਗਰਾਮ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਜਿਹੜੀਆਂ ਸੀਗੀਆਂ ਉਹ ਕੀਤੀਆਂ ਗਈਆਂ ਸੀ, ਪਰ ਇਸ ਦੇ ਨਾਲ ਹੀ ਰੀਜਨਲ ਆਕੂਪੇਸ਼ਨ ਲਿਸਟ ਯਾਨੀ ROL ਵਿੱਚ ਕੁਝ 59 ਆਕੂਪੇਸ਼ਨਸ ਵੀ ਐਡ ਕੀਤੀਆਂ ਗਈਆਂ ਨੇ, ਜੋ ਕਿ ਇੱਕ ਖੁਸ਼ਖਬਰੀ ਹੈ ਜੀ। ROL ਜਿਹੜੀ ਲਿਸਟ ਹੈ ਉਸ ਵਿੱਚ ਕੁਝ ਆਕੂਪੇਸ਼ਨਸ ਜਿਨ੍ਹਾਂ ਨੂੰ ਪਹਿਲਾਂ ਲਿਸਟ ਵਿੱਚੋਂ ਕੱਢ ਦਿੱਤਾ ਗਿਆ ਸੀ ਫਿਰ ਤੋਂ ਦੁਬਾਰਾ ਐਡ ਕੀਤਾ ਗਿਆ, ਉਹਨਾਂ ਵਿੱਚ ਕੁਝ ਆਕੂਪੇਸ਼ਨਸ ਨੇ ਹਿਊਮਨ ਰਿਸੋਰਸ ਐਡਵਾਈਜ਼ਰ, ਵੋਕੇਸ਼ਨਲ ਐਜੂਕੇਸ਼ਨ ਟੀਚਰਸ, ਡੈਂਟਲ ਹਾਈਜੀਨਿਸਟ, ਡੈਂਟਲ ਟੈਕਨੀਸ਼ੀਅਨ, ਟਰਾਂਸਲੇਟਰ, ਮਲਟੀਮੀਡੀਆ ਡਿਜ਼ਾਈਨਰ, ਸੇਫਟੀ ਇੰਸਪੈਕਟਰ। ਤੇ ਜੇ ਤੁਸੀਂ ਇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜੇ ਸਿਰਫ ਗੂਗਲ ਤੇ ਜਾ ਕੇ ਹੀ ਇਮੀਗ੍ਰੇਸ਼ਨ ਆਸਟ੍ਰੇਲੀਆ ਲਿਖਦੇ ਹੋ ਤਾਂ ਉਹ ਤੁਹਾਨੂੰ ਵੈਬਸਾਈਟ ਤੇ ਲੈ ਜਾਂਦਾ ਹੈ, ਤੇ ਉਸ ਵਿੱਚ ਤੁਸੀਂ ਡਿਟੇਲਡ ROL ਲਿਸਟ ਜਿਹੜੀ ਉਹ ਪੜ੍ਹ ਸਕਦੇ ਹੋ ਕਿ ਕਿਹੜੇ ਜਿਹੜੇ ਆਕੂਪੇਸ਼ਨਸ ਨੇ ਉਹ ROL ਲਿਸਟ ਵਿੱਚ ਐਡ ਕੀਤੀਆਂ ਗਈਆਂ ਨੇ। ਤੇ ਇਹ ਸਾਰੀਆਂ ਜਿਹੜੀਆਂ ਲਿਸਟ ਵਿੱਚ ਐਡ ਕੀਤੀਆਂ ਗਈਆਂ ਆਕੂਪੇਸ਼ਨਸ ਨੇ ਉਹ ਜਿਹੜੇ ਸਾਰੇ ਸਾਡੇ ਪੰਜਾਬੀ ਆ ਹੋਰ ਵਰਲਡ ਤੋਂ ਡਿਫਰੈਂਟ ਕੰਟਰੀਜ਼ ਤੋਂ ਆਸਟ੍ਰੇਲੀਆ ਆਉਣਾ ਚਾਹੁੰਦੇ ਨੇ ਉਹ ਹੁਣ ਐਲੀਜੀਬਲ ਨੇ ਜੀ ਸਪੋਂਸਰਡ ਪ੍ਰੋਗਰਾਮ, ਇੰਪਲੋਇਰ ਸਪੋਂਸਰ ਪ੍ਰੋਗਰਾਮ ਵਿੱਚ ਆਪਣੀ ਐਪਲੀਕੇਸ਼ਨ ਲਾਂਚ ਕਰਨ ਲਈ ਆਸਟ੍ਰੇਲੀਆ ਦੇ ਨਾਲ। ਤੇ ਇੱਕ ਹੋਰ ਖਬਰ ਜਿਹੜੀ ਮੈਂ ਜ਼ਰੂਰ ਸਾਂਝੀ ਕਰਨਾ ਚਾਹਾਂਗੀ, ਉਹ ਇਮੀਗ੍ਰੇਸ਼ਨ ਡਿਪਾਰਟਮੈਂਟ ਤੋਂ ਨਹੀਂ ਹੈ ਪਰ ਇੱਕ ਥੋੜੀ ਜਿਹੀ ਮੰਦਭਾਗੀ ਖਬਰ ਕਹਿ ਸਕਦੇ ਹਾਂ। ਕੈਨੇਡਾ ਵਿੱਚ ਹੋਈ ਇੱਕ ਹਾਦਸੇ ਵਿੱਚ ਇੱਕ ਆਸਟ੍ਰੇਲੀਅਨ ਨੂੰ ਆਪਣੇ ਕੁਝ ਅੰਗ ਗਵਾਉਣੇ ਪੈ ਗਏ। ਪੁਲਿਸ ਦਾ ਕਹਿਣਾ ਹੈ ਕਿ ਇਹ ਆਦਮੀ ਬਹੁਤ ਹੀ ਨਸ਼ੇ ਵਿੱਚ ਸੀ, ਨਸ਼ੇ ਵਿੱਚ ਹੀ ਇਸਨੇ ਗੱਡੀ ਉੱਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਅਤੇ ਕਾਮਯਾਬ ਨਾ ਹੋ ਸਕਿਆ। ਇਸ ਦੌਰਾਨ ਇੱਕ ਦੂਜੇ ਪਾਸਿਓਂ ਆ ਰਹੀ ਰੇਲ ਗੱਡੀ ਦਾ ਸ਼ਿਕਾਰ ਹੋ ਗਿਆ ਤੇ ਇਸ ਦੀ ਜਾਨ ਤਾਂ ਹੁਣ ਬਚਾ ਲਈ ਗਈ ਹੈ ਪਰ ਐਕਸੀਡੈਂਟ ਬਹੁਤ ਜ਼ਿਆਦਾ ਸੀਰੀਅਸ ਸੀ। ਸੋ ਨਸ਼ੇ ਬਾਰੇ ਜਿਵੇਂ ਆਪਾਂ ਗੱਲ ਕਰ ਹੀ ਰਹੇ ਸੀ ਕਿ ਨਸ਼ਾ ਬਹੁਤ ਹੀ ਬੁਰੀ ਚੀਜ਼ ਹੈ ਜੀ, ਸਗੋਂ ਜੇ ਜ਼ਿੰਦਗੀ ਗਵਾ ਲਈਏ ਤਾਂ ਫਿਰ ਵੀ ਕੁਝ ਬੈਟਰ ਹੈ, ਪਰ ਅਪਾਹਿਜ ਦੀ ਜ਼ਿੰਦਗੀ ਪਰਮਾਤਮਾ ਕਿਸੇ ਨੂੰ ਵੀ ਨਾ ਦੇਵੇ। ਤੇ ਇਹਨਾਂ ਖਬਰਾਂ ਦੇ ਨਾਲ ਹੁਣ ਚੱਲਦੇ ਹਾਂ ਇੱਕ ਗੀਤ ਸੁਣਦੇ ਹਾਂ ਮਿੱਠਾ ਮਿੱਠਾ, ਤੇ ਫਿਰ ਉਸ ਤੋਂ ਬਾਅਦ ਚੱਲਾਂਗੇ ਟੈਕਨੋਲੋਜੀ ਦੀ ਦੁਨੀਆ ਵਿੱਚ, ਗੱਲਾਂ ਕਰਾਂਗੇ ਟੈਕ ਨਿਊਜ਼ ਦੀਆਂ।
ਸਭ ਸਖੀਆਂ ਇੱਥੇ ਪਾਣੀ ਨੂੰ ਆਈਆਂ, ਸਭ ਸਖੀਆਂ ਇੱਥੇ ਪਾਣੀ ਨੂੰ ਆਈਆਂ। ਹੱਥਾਂ ਕੋਈ ਮੁੜ ਸੀ ਭਰ ਕੇ ਜਿਨ੍ਹਾਂ ਨੇ ਭਰ ਕੇ ਸਿਰ ਤੇ ਤਰਿਆ ਪੈਰ ਤਰਨ ਡਰ ਡਰ ਕੇ। ਹੌਲੀ ਹੌਲੀ ਚੱਲ ਕੁੜੀਏ, ਹੌਲੀ ਹੌਲੀ ਚੱਲ ਕੁੜੀਏ, ਤੇਰਾ ਪੈਰ ਤਿਲਕ ਨਾ ਜਾਵੇ, ਤੇਰੀ ਗਾਗਰ ਛਲਕ ਨਾ ਜਾਵੇ। ਹੌਲੀ ਹੌਲੀ ਚੱਲ ਕੁੜੀਏ, ਹੌਲੀ ਹੌਲੀ ਚੱਲ ਕੁੜੀਏ, ਹੌਲੀ ਹੌਲੀ ਚੱਲ ਕੁੜੀਏ, ਹੌਲੀ ਹੌਲੀ ਚੱਲ ਕੁੜੀਏ। ਬਣਦੇ ਨੇ ਗੀਤਨੀ ਤੇਰੀ ਜ਼ੁਲਫਾਂ ਤੇ ਬਣਦੇ ਨੇ ਗੀਤਨੀ, ਹਵਾਰੀ ਵੀਣੀ ਵਿੱਚ ਵੰਗਾਂ ਦਾ ਸੰਗੀਤਨੀ, ਤੇਰੀ ਜ਼ੁਲਫਾਂ ਤੇ ਬਣਦੇ ਨੇ ਗੀਤਨੀ, ਤੇਰੀ ਜ਼ੁਲਫਾਂ ਤੇ ਬਣਦੇ ਨੇ ਗੀਤਨੀ। ਪੁੱਤ ਮੇਲ ਦੀ ਚੁਨੀ ਦੇ ਵਿੱਚ ਜਾਵੇ, ਪੁੱਤ ਮੇਲ ਦੀ ਚੁਨੀ ਦੇ ਵਿੱਚ ਜਾਵੇ, ਜੋ ਕਿ ਕੀਲ ਟਿਕਦੇ ਨਾ ਲੈ ਜਾਵੇ। ਹੌਲੀ ਹੌਲੀ ਚੱਲ ਕੁੜੀਏ, ਚੱਲ ਕੁੜੀਏ, ਹੌਲੀ ਹੌਲੀ ਚੱਲ ਕੁੜੀਏ, ਹੌਲੀ ਹੌਲੀ ਚੱਲ ਕੁੜੀਏ। ਬੋਲੀ ਪਾ ਕੇ ਗਿੱਧੇ ਦੇ ਵਿੱਚ ਨੱਚਣਾ, ਤੇਰਾ ਅੱਖ ਦੇ ਪੰਗੂਠੇ ਵਾਂਗ ਮੱਚਣਾ ਨੀ, ਤੇਰਾ ਮੱਚਣਾ ਨੀ, ਤੇਰਾ ਨੱਚਣਾ। ਗਿੱਧੇ ਦੇ ਵਿੱਚ ਨੱਚਣਾ, ਤੇਰਾ ਅੱਖ ਦੇ ਪੰਬੂਕੇ ਵਾਂਗ ਮੱਚਣਾ ਨੀ, ਤੇਰਾ ਨੱਚਣਾ ਨੀ, ਤੇਰਾ ਮੱਚਣਾ। ਤੇਰੇ ਲੱਕ ਦੀ ਸਮਝ ਨਾ ਆਵੇ, ਤੇਰੇ ਲੱਕ ਦੀ ਸਮਝ ਨਾ ਆਵੇ, ਪੂਰੀ ਚਾਂਦੀ ਦੇ ਸਤਾਰਾਂ ਵਾਲ ਖਾਵੇ। ਹੌਲੀ ਹੌਲੀ ਚੱਲ ਕੁੜੀਏ, ਹੌਲੀ ਹੌਲੀ ਚੱਲ ਕੁੜੀਏ, ਹੌਲੀ ਹੌਲੀ ਚੱਲ ਕੁੜੀਏ, ਹੌਲੀ ਹੌਲੀ ਚੱਲ ਕੁੜੀਏ। ਥੋੜਾ ਵੀ ਨੀ ਚੱਲ
ਚੱਲਦੀ ਨਹੀਂ ਜਿੰਦ ਚੱਲਦੀ ਜਿੰਦ ਨਹੀਂ ਚੱਲਦੀ ਜੁੱਤੀ ਖਲਦੀ ਮਰੋੜਾਂ ਵੀ ਨਹੀਂ ਚੱਲਦੀ ਜਿੰਦ ਯਾਰ ਤਾਂ ਵਿਛੋੜਾ ਵੀ ਨਹੀਂ ਚੱਲਦੀ ਨਹੀਂ ਜਿੰਦ ਚੱਲਦੀ ਜਿੰਦ ਨਹੀਂ ਚੱਲਦੀ ਇਹਨੂੰ ਕਮਲੀ ਨੂੰ ਕੌਣ ਸਮਝਾਵੇ ਇਹਨੂੰ ਕਮਲੀ ਨੂੰ ਕੌਣ ਸਮਝਾਵੇ ਪੱਜੀ ਯਾਰ ਦੀ ਗਲੀ ਦੇ ਵੱਲ ਜਾਵੇ ਹੌਲੀ ਹੌਲੀ ਚੱਲ ਕੁੜੀਏ ਹੌਲੀ ਹੌਲੀ ਚੱਲ ਕੁੜੀਏ ਹੌਲੀ ਹੌਲੀ ਚੱਲ ਕੁੜੀਏ ਹੌਲੀ ਹੌਲੀ ਚੱਲ ਕੁੜੀਏ ਇਹ ਚੱਲ ਯਾਰ ਦੀ ਖੂਹੀ ਵਾ ਹਰ ਤੀਰਥ ਤੋਂ ਮਹਿੰਗਾ ਇਹ ਚੱਲ ਯਾਰ ਦੀ ਖੂਹੀ ਵਾਲਾ ਹਰ ਤੀਰਥ ਤੋਂ ਮਹਿੰਗਾ ਚੱਲ ਚੁੱਕਿਆ ਤੇ ਕੁਛ ਨੀ ਬਚਣਾ ਨਾ ਚੁੰਨੀ ਨਾ ਲਹਿੰਗਾ ਹੌਲੀ ਹੌਲੀ ਚੱਲ ਕੁੜੀਏ 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 ਹੌਲੀ ਹੌਲੀ ਚੱਲ
ਜੀ ਦੋਸਤੋ ਇਹ ਬਹੁਤ ਪਿਆਰਾ ਗਾਣਾ ਤੁਸੀਂ ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਵਿੱਚ ਸੁਣਿਆ ਉਹਨਾਂ ਦੀ ਐਲਬਮ ਪੰਜਾਬ ਵਿੱਚੋਂ ਸੀ ਗੁਰਦਾਸ ਮਾਨ ਬਾਰੇ ਜੇ ਗੱਲ ਕਰੀਏ ਤਾਂ ਉਹਨਾਂ ਦਾ ਜਨਮ ਹੋਇਆ ਸੀ 4 ਜਨਵਰੀ 1957 ਦੇ ਵਿੱਚ ਪੰਜਾਬ ਗਿੱਦੜਬਾਹੇ ਦੇ ਵਿੱਚ 1980 ਵਿੱਚ ਉਹਨਾਂ ਨੂੰ ਬਹੁਤ ਸ਼ੋਹਰਤ ਮਿਲੀ ਸੀ ਗੀਤ ਦਿਲ ਦਾ ਮਾਮਲਾ ਹੈ ਤੋਂ ਤੇ ਟੋਟਲ ਆਪਣੀ ਜ਼ਿੰਦਗੀ ਵਿੱਚ ਉਹਨਾਂ ਨੇ 34 ਐਲਬਮਸ ਰਿਕਾਰਡ ਕੀਤੀਆਂ ਨੇ ਜੀ ਤੇ 305 ਗਾਣੇ ਆਪਣੀ ਜ਼ਿੰਦਗੀ ਵਿੱਚ ਹੁਣ ਤੱਕ ਉਹ ਲਿਖ ਚੁੱਕੇ ਨੇ 2013 ਵਿੱਚ ਉਹਨਾਂ ਨੇ ਆਪਣਾ ਇੱਕ ਯੂਟਿਊਬ ਚੈਨਲ ਬਣਾਇਆ ਸੀ ਜਿਸ ਨਾਲ ਉਹ ਆਪਣੇ ਫੈਨਸ ਨਾਲ ਸਦਾ ਜੁੜੇ ਰਹਿੰਦੇ ਨੇ ਬਲੌਗਸ ਦੇ ਜ਼ਰੀਏ ਵੀਡੀਓ ਬਲੌਗਸ ਦੇ ਜ਼ਰੀਏ ਤੇ ਨਵੇਂ ਅਤੇ ਪੁਰਾਣੇ ਗਾਣਿਆਂ ਦੇ ਨਾਲ ਸੋ ਤੁਸੀਂ ਯੂਟਿਊਬ ਦੇ ਇਸ ਚੈਨਲ ਤੇ ਜਾ ਕੇ ਉਹਨਾਂ ਦੇ ਕੋਈ ਵੀ ਗਾਣੇ ਜਿਹੜੇ ਨੇ ਚੰਗੇ ਪੁਰਾਣੇ ਜਿਹੜੇ ਨਵੇਂ ਪੁਰਾਣੇ ਜਿਹੜੇ ਤੁਹਾਨੂੰ ਚੰਗੇ ਲੱਗਦੇ ਨੇ ਉਹ ਤੁਸੀਂ ਸੁਣ ਸਕਦੇ ਹੋ ਜੀ ਤੇ ਹੁਣ ਚੱਲਦੇ ਹਾਂ ਟੈਕਨੀਕਲ ਵਰਲਡ ਵਿੱਚ ਕਿ ਟੈਕਨੋਲੋਜੀ ਦੀ ਦੁਨੀਆਂ 'ਚ ਕੀ ਹੋ ਰਿਹਾ ਸਭ ਤੋਂ ਪਹਿਲੀ ਖ਼ਬਰ ਓਪੋ ਕੰਪਨੀ ਦੇ ਇੱਕ ਫੋਨ ਦੀ ਜਿਹੜਾ ਕਿ ਬਹੁਤ ਜਲਦੀ ਆਸਟ੍ਰੇਲੀਆ ਵਿੱਚ ਲਾਂਚ ਹੋ ਰਿਹਾ ਉਮੀਦ ਕੀਤੀ ਜਾ ਰਹੀ ਹੈ ਕਿ ਅਗਸਤ ਵਿੱਚ ਲਾਂਚ ਹੋਏਗਾ ਪਰ ਓਪੋ ਕੰਪਨੀ ਨੇ ਆਪਣਾ ਇਹ ਫੋਨ ਜਿਹੜਾ ਜਿਸ ਦਾ ਨਾਮ ਹੈ ਓਪੋ ਫਾਈਂਡ ਐਕਸ ਇੱਕ ਸਮਾਰਟ ਫੋਨ ਹੈ ਜੀ ਤੇ 18 ਜੂਨ ਨੂੰ ਪੈਰਿਸ ਵਿੱਚ ਲਾਂਚ ਕੀਤਾ ਹੈ ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਹੈ ਇਸ ਦਾ ਕੈਮਰਾ ਇਸ ਦਾ ਫਰੰਟ ਕੈਮਰਾ 25 ਮੈਗਾ ਪਿਕਸਲ ਹੈ ਜੋ ਕਿ ਅੱਜ ਤੱਕ ਹੋਰ ਕਿਸੇ ਵੀ ਫੋਨ ਵਿੱਚ ਜਿਹੜਾ ਫਰੰਟ ਕੈਮਰਾ 25 ਮੈਗਾ ਪਿਕਸਲ ਨਹੀਂ ਆਇਆ ਸੋ ਇਸ ਫੋਨ ਨੂੰ ਸੈਲਫੀ ਫੋਨ ਵੀ ਕਿਹਾ ਜਾ ਰਿਹਾ ਜੀ ਜਿਵੇਂ ਕਿ ਅੱਜ ਕੱਲ ਅਸੀਂ ਜ਼ਿਆਦਾ ਸੈਲਫੀਜ਼ ਹੀ ਲੈਂਦੇ ਹਾਂ ਜ਼ਿਆਦਾਤਰ ਫੋਟੋਜ਼ ਖਿੱਚਣ ਲਈ ਸਾਡੇ ਕੋਈ ਹੁੰਦਾ ਨਹੀਂ ਇਸ ਤਰ੍ਹਾਂ ਕਹਿ ਲਓ ਜਾਂ ਜਿਵੇਂ ਕਹਿ ਲਓ ਕਿ ਫੈਸ਼ਨ ਹੈ ਸੈਲਫੀਜ਼ ਲੈਣ ਦਾ ਸੋ ਫਰੰਟ ਕੈਮਰਾ ਜੀ 25 ਮੈਗਾ ਪਿਕਸਲ ਦਾ ਤੇ ਜਿਹੜਾ ਰੀਅਰ ਕੈਮਰਾ ਇਸ ਦਾ ਪਿਛਲਾ ਦੋ ਕੈਮਰੇ ਨੇ ਤੇ ਉਹ ਹਨ ਜੀ ਇੱਕ 16 ਮੈਗਾ ਪਿਕਸਲ ਤੇ ਇੱਕ 20 ਮੈਗਾ ਪਿਕਸਲ ਦਾ ਸੋ ਕੈਮਰੇਜ ਦੇ ਮਾਮਲੇ ਚ ਕਹਿ ਸਕਦੇ ਹਾਂ ਬਹੁਤ ਹੀ ਵਧੀਆ ਫੋਨ ਇਹ ਐਂਡਰਾਇਡ 8.1 ਓਪਰੇਟਿੰਗ ਸਿਸਟਮ ਉੱਤੇ ਬੇਸਡ ਇਸ ਫੋਨ ਵਿੱਚ 8 ਗੀਗਾਬਾਈਟਸ ਰੈਮ ਹੈ ਤੇ 128 ਅਤੇ 256 ਦੀ ਮੈਗਾਬਾਈਟਸ ਦੀ ਇਸ ਵਿੱਚ ਸਟੋਰੇਜ ਹੋਵੇਗੀ ਇਸ ਫੋਨ ਵਿੱਚ VOOC ਫਾਸਟ ਚਾਰਜਿੰਗ ਫੈਸਿਲਿਟੀ ਹੈ ਮੈਂ ਦੱਸਣਾ ਚਾਹਾਂਗੀ ਆਪਣੇ ਸਰੋਤਿਆਂ ਨੂੰ ਕਿ VOOC ਜਿਹੜੀ ਫੈਸਿਲਿਟੀ ਹੈ ਇਸ ਦੇ ਨਾਲ ਜਿਹੜੀ ਬੈਟਰੀ ਹੈ ਉਹ 0% ਤੋਂ ਲੈ ਕੇ 75% ਤੱਕ ਸਿਰਫ 30 ਮਿੰਟਸ ਵਿੱਚ ਚਾਰਜ ਹੋ ਜਾਂਦੀ ਹੈ ਸਿਰਫ ਅੱਧੇ ਘੰਟੇ ਵਿੱਚ ਹੀ ਚਾਰਜ ਹੋ ਜਾਂਦੀ ਹੈ ਜੀ ਇਸ ਦੀ 75% ਬੈਟਰੀ ਜੇ ਉਹ 0 ਹੋਵੇ ਇਹ ਫੋਨ ਜਿਹੜਾ ਇਸਦਾ ਕੈਮਰਾ ਹੈ 25 ਮੈਗਾ ਪਿਕਸਲ ਦਾ ਬਹੁਤ ਹੀ ਵਧੀਆ ਸੈਲਫੀ ਆਫਕੋਰਸ ਇਹਦੇ ਨਾਲ ਲਿੱਤੀ ਜਾਏਗੀ ਫਰਾਂਸ ਵਿੱਚ ਇਸ ਦੀ ਜਿਹੜੀ ਕੀਮਤ ਹੈ ਉਹ 999 ਯੂਰੋ ਦੱਸੀ ਜਾ ਰਹੀ ਹੈ ਤੇ ਦੇਖੋ ਜੀ ਆਸਟ੍ਰੇਲੀਆ ਵਿੱਚ ਇਸ ਦੀ ਕੀਮਤ ਹਜੇ ਉਹਨਾਂ ਨੇ ਦੱਸੀ ਨਹੀਂ ਕੀ ਹੋਏਗੀ ਅਗਸਤ ਵਿੱਚ ਫੋਨ ਦੀ ਲਾਂਚ ਤੋਂ ਬਾਅਦ ਪਤਾ ਲੱਗੇਗਾ ਸਾਨੂੰ ਕਿ ਆਸਟ੍ਰੇਲੀਆ ਵਿੱਚ ਇਸ ਦੀ ਕੀ ਕੀਮਤ ਅਗਲੀ ਨਿਊਜ਼ ਹੈ ਜੀ ਬਲੈਕਬੇਰੀ ਦੀ ਬਲੈਕਬੇਰੀ ਨੇ ਵੀ ਆਪਣਾ ਲੇਟੈਸਟ ਫੋਨ ਲਾਂਚ ਕੀਤਾ ਹੈ ਜਿਸ ਦਾ ਨਾਮ ਰੱਖਿਆ ਉਹਨਾਂ ਨੇ Key 2 ਇਹ ਫੋਨ ਜੂਨ 2018 ਵਿੱਚ ਲਾਂਚ ਹੋਇਆ ਸੀ ਇਸ ਫੋਨ ਦੀ ਸਕਰੀਨ 4.50 ਇੰਚੀਜ਼ ਦੀ ਟੱਚ ਸਕਰੀਨ ਡਿਸਪਲੇ ਹੈ ਇਸ ਦੇ ਦੋ ਰੀਅਰ ਕੈਮਰਾਜ਼ ਨੇ ਜੋ ਕਿ 12 ਪਿਕਸਲ ਦੇ ਹਨ ਤੇ ਫਰੰਟ ਕੈਮਰਾ 8 ਮੈਗਾ ਪਿਕਸਲ ਦਾ ਤੇ ਇਸ ਦੀ ਕੀਮਤ ਜਿਹੜੀ ਹੈ ਉਹ 885 ਆਸਟ੍ਰੇਲੀਅਨ ਡਾਲਰ ਦੱਸੀ ਜਾ ਰਹੀ ਹੈ ਤੇ ਅਗਲੀ ਖ਼ਬਰ ਲੈ ਕੇ ਚੱਲਦੇ ਹਾਂ ਜੀ ਤੁਹਾਨੂੰ ਐਪਲ ਦੇ ਕੋਲ ਐਪਲ ਕਹਿ ਰਿਹਾ ਹੈ ਕਿ ਆਉਣ ਵਾਲੇ ਸਾਲ ਆਪਣੇ ਆਡੀਓ ਨੂੰ ਐਕਸਪੈਂਡ ਕਰਨ ਬਾਰੇ ਅਸੀਂ ਸੋਚ ਰਹੇ ਹਾਂ ਫੋਨਸ ਉੱਤੇ ਸਟੂਡੀਓ ਕੁਆਲਿਟੀ ਪ੍ਰੋਵਾਈਡ ਕਰਾ ਕੇ ਹੈੱਡਫੋਨਸ ਉੱਤੇ ਜਿਹੜੇ ਹੈੱਡਫੋਨਸ ਅਸੀਂ ਲਗਾਉਂਦੇ ਹਾਂ ਉਸ ਦੇ ਉੱਪਰ ਸਟੂਡੀਓ ਕੁਆਲਿਟੀ ਪ੍ਰੋਵਾਈਡ ਕਰਾਈ ਜਾਏਗੀ ਨਵੀਂ ਜਨਰੇਸ਼ਨ ਦੇ ਏਅਰਪੋਡਸ ਵਿੱਚ ਨੋਇਜ਼ ਕੈਂਸਲੇਸ਼ਨ ਦੀ ਸੁਵਿਧਾ ਹੋਵੇਗੀ ਇਹ ਏਅਰਪੋਡਸ ਵਾਟਰ ਰੈਜ਼ਿਸਟੈਂਟ ਹੋਣਗੇ ਤੇ ਇਹਨਾਂ ਦੀ ਰੇਂਜ ਵੀ ਬਹੁਤ ਵੱਧ ਹੋਵੇਗੀ ਦੇਖੋ ਜੀ ਜਦੋਂ ਇਹ ਏਅਰਪੋਡਸ ਜਿਹੜੇ ਨੇ ਮਾਰਕੀਟ ਵਿੱਚ ਆ ਗਏ ਤਾਂ ਬਹੁਤ ਆਸਾਨ ਹੋ ਜਾਵੇਗਾ ਸਾਰਿਆਂ ਲਈ ਬਹੁਤ ਚੰਗਾ ਲੱਗਦਾ ਸਾਨੂੰ ਜਦੋਂ ਕੋਈ ਟੈਕਨੋਲੋਜੀ ਜਿਹੜੀ ਹੈ ਉਹ ਬਹੁਤ ਅੱਛੀ ਤਰ੍ਹਾਂ ਡਿਵੈਲਪ ਹੋ ਕੇ ਸਾਡੇ ਤੱਕ ਪਹੁੰਚਦੀ ਹੈ ਤੇ ਇੱਕ ਹੋਰ ਖਬਰ ਸਿਕਿਉਰਿਟੀ ਦੇ ਮਾਮਲੇ ਚ, ਜਿਵੇਂ ਕਿ ਅੱਜ ਕੱਲ ਬਹੁਤ ਜ਼ਿਆਦਾ ਸਿਕਿਉਰਿਟੀ ਤੇ ਸਾਰੇ ਬਹੁਤ ਪ੍ਰਿਸਾਈਜ਼ਲੀ ਵਾਚ ਕਰ ਰਹੇ ਨੇ, ਬਹੁਤ ਜ਼ਿਆਦਾ ਇਸ ਬਾਰੇ ਰੌਲਾ ਪੈ ਰਿਹਾ ਕਿ ਸਿਕਿਉਰਿਟੀ ਜਿਹੜੀ ਹੈ ਉਹ ਸਾਈਬਰ ਨੈਟ ਤੇ ਜਿਹੜੀ ਸਿਕਿਉਰਿਟੀ ਬਹੁਤ ਜ਼ਿਆਦਾ ਜ਼ਰੂਰੀ ਹੋ ਗਈ ਹੈ ਅੱਜ। ਇਸ ਸਾਲ ਵਿੱਚ ਭਾਰੀ ਸਿਕਿਉਰਿਟੀ ਦੇ ਨਾਲ ਲੈਸ ਨੈਟਵਰਕ ਡਿਵਾਈਸਿਸ ਮਾਰਕੀਟ ਵਿੱਚ ਆ ਰਹੇ ਹਨ। 14 ਸਾਲ ਪੁਰਾਣੀ WPA2 ਟੈਕਨੋਲੋਜੀ ਨੂੰ ਹੁਣ ਰਿਪਲੇਸ ਕਰੇਗੀ WPA3 ਟੈਕਨੋਲੋਜੀ। ਅੱਜ ਤੱਕ ਤੇ ਜਿਹੜੇ ਅਸੀਂ ਸਾਰੇ ਸਿਕਿਉਰਿਟੀ ਨੈਟਵਰਕ ਸਿਕਿਉਰਿਟੀ ਸਿਸਟਮ ਯੂਜ਼ ਕਰ ਰਹੇ ਸੀਗੇ ਉਹ ਸਾਰੇ WPA2 ਟੈਕਨੋਲੋਜੀ ਤੇ ਹੀ ਬੇਸਡ ਸੀਗੇ, ਜੋ ਕਿ WPA3 ਨਾਲ ਹੁਣ ਰਿਪਲੇਸ ਹੋਣਗੇ। WPA3 ਟੈਕਨੋਲੋਜੀ ਜੋ ਕਿ ਵਾਈਫਾਈ ਕਨੈਕਸ਼ਨ ਨੂੰ ਹੋਰ ਵੀ ਵੱਧ ਸਿਕਿਉਰ ਅਤੇ ਸੇਫ ਬਣਾ ਦੇਵੇਗੀ। ਇਸ ਨਵੀਂ ਟੈਕਨੋਲੋਜੀ ਨਾਲ ਨਵੇਂ ਡਿਵਾਈਸਿਸ ਨੂੰ ਇੱਕ ਨੈਟਵਰਕ ਨਾਲ ਜੋੜਨ ਲਈ ਪਾਸਵਰਡ ਦੀ ਲੋੜ ਨਹੀਂ ਹੋਵੇਗੀ, ਬਲਕਿ ਇੱਕ ਵਧੇਰੇ ਸੇਫ ਅਤੇ ਸਿਕਿਉਰ ਮੈਥਡ ਇਸ ਨੂੰ ਡਿਵਾਈਸ ਕੀਤਾ ਗਿਆ, ਇਸ ਨੂੰ ਕਿਸੇ ਵੀ ਡਿਵਾਈਸ ਨੂੰ ਵਾਈਫਾਈ ਕਨੈਕਸ਼ਨ ਦੇ ਨਾਲ ਜੋੜਨ ਲਈ ਕਨੈਕਟ ਕਰਨ ਲਈ ਯੂਜ਼ ਹੋਵੇਗਾ। ਇਹ ਪ੍ਰੋਟੋਕਾਲ ਅਟੈਕ ਰੈਜ਼ਿਸਟੈਂਟ ਹੋਵੇਗਾ, ਯਾਨੀ ਕੋਈ ਵੀ ਹੈਕਰ ਇਸ ਤੇ ਉੱਪਰ ਅਟੈਕ ਕਰਕੇ ਇਸ ਨੂੰ ਹੈਕ ਨਹੀਂ ਕਰ ਸਕੇਗਾ ਕਿਸੇ ਵੀ ਵਾਈਫਾਈ ਕਨੈਕਸ਼ਨ ਨੂੰ। ਇਸ ਪ੍ਰੋਟੋਕਾਲ ਵਿੱਚ ਇੱਕ ਪਾਸਵਰਡ, ਕੋਈ ਵੀ ਪਾਸਵਰਡ ਗੈਸ ਨਹੀਂ ਕੀਤਾ ਜਾ ਸਕੇਗਾ, ਕਿਉਂਕਿ ਇਸ ਵਿੱਚ ਇੱਕ ਪਰਟੀਕੁਲਰ ਸੈਸ਼ਨ ਜੋ ਕਿ ਇੱਕ ਬੰਧਿਤ ਸਮਾਂ ਜਿਸਨੂੰ ਆਪਾਂ ਕਹਿੰਦੇ ਹਾਂ ਸੈਸ਼ਨ ਦਾ ਮਤਲਬ ਬੰਧਿਤ ਸਮਾਂ ਹੋਵੇਗਾ, ਇੱਕ ਕੀ ਪ੍ਰੋਵਾਈਡ ਉਸ ਲਈ ਕੀਤੀ ਜਾਏਗੀ, ਯਾਨੀ ਇੱਕ ਕਹਿ ਸਕਦੇ ਹਾਂ ਕਿ ਇੱਕ ਡਿਫਰੈਂਟ ਪਾਸਵਰਡ ਹਰ ਸੈਸ਼ਨ ਲਈ ਪ੍ਰੋਵਾਈਡ ਕੀਤਾ ਜਾਵੇਗਾ ਤੇ ਇਹ ਕੀ ਕਿਸੇ ਹੋਰ ਸੈਸ਼ਨ ਲਈ ਕਦੇ ਵੀ ਵੈਲਿਡ ਨਹੀਂ ਹੋਵੇਗੀ। ਸੋ ਇੱਕ ਪਰਟੀਕੁਲਰ ਸੈਸ਼ਨ ਲਈ ਜਿਵੇਂ ਅੱਧੇ ਘੰਟੇ ਲਈ ਜਾਂ ਇੱਕ ਘੰਟੇ ਲਈ ਜੋ ਵੀ ਅਸੀਂ ਉਸ ਵਿੱਚ ਭਰਾਂਗੇ ਜਦੋਂ ਅਸੀਂ ਯੂਜ਼ ਕਰ ਰਹੇ ਹਾਂ ਉਸ ਨੈਟਵਰਕ ਨੂੰ, ਜਿਹੜਾ ਕਿ ਵਾਈਫਾਈ ਡਿਵਾਈਸ ਨੂੰ ਜਿਹੜਾ ਅਸੀਂ ਆਪਣੇ ਡਿਵਾਈਸ ਜਿਹੜਾ ਵਾਈਫਾਈ ਨਾਲ ਕਨੈਕਟ ਕੀਤਾ, ਉਸ ਦੇ ਲਈ ਇੱਕ ਪਰਟੀਕੁਲਰ ਕੀ ਸਾਨੂੰ ਦਿੱਤੀ ਜਾਵੇਗੀ। ਜਦੋਂ ਤੱਕ ਉਹ ਸੈਸ਼ਨ ਚੱਲੇਗਾ ਉਹ ਕੀ ਵੈਲਿਡ ਹੋਏਗੀ, ਤੇ ਜਿੱਦਾਂ ਹੀ ਅਸੀਂ ਉਹ ਸੈਸ਼ਨ ਬੰਦ ਕਰਦੇ ਹਾਂ ਉਹ ਜਿਹੜੀ ਕੀ ਹੈ ਉਹ ਦੁਬਾਰਾ ਉਹ ਜਿਹੜਾ ਪਾਸਵਰਡ ਹੈ ਉਹ ਦੁਬਾਰਾ ਅਸੀਂ ਯੂਜ਼ ਨਹੀਂ ਕਰ ਸਕਦੇ ਉਸ ਡਿਵਾਈਸ ਨੂੰ ਉਸ ਵਾਈਫਾਈ ਦੇ ਨਾਲ ਕਨੈਕਟ ਕਰਨ ਲਈ। ਸੋ ਇਹ ਮੇਰੇ ਖਿਆਲ ਚ ਬਹੁਤ ਵੱਡੀ ਜਿੱਤ ਕਹਿ ਲਓ ਜਾਂ ਬਹੁਤ ਚੰਗਾ ਤਰੀਕੇ ਦੇ ਨਾਲ ਅਸੀਂ ਜਿਹੜੇ ਵਾਈਫਾਈ ਡਿਵਾਈਸਿਸ ਨੇ ਵਾਈਫਾਈ ਦੇ ਨਾਲ ਜੁਆਇਨ ਕਰਕੇ ਉਹਨਾਂ ਨੂੰ ਸੇਫ ਤੇ ਸਿਕਿਉਰ ਬਣਾਇਆ ਜੀ ਇਹਨਾਂ ਨੇ, ਤੇ ਬਹੁਤ ਵਧੀਆ ਖਬਰ। ਤੇ ਉਸ ਤੋਂ ਬਾਅਦ ਆਖਰੀ ਖਬਰ ਲਈ ਤੁਹਾਨੂੰ ਲੈ ਚੱਲਦੇ ਹਾਂ, UK ਬੇਸਡ AIM 93 ਕੰਪਨੀ ਹੈ, ਇੱਕ ਵੱਖਰੀ ਤਰ੍ਹਾਂ ਦਾ ਇਸਨੇ ਸਾਈਕਲ ਤਿਆਰ ਕੀਤਾ ਜੋ ਕਿ ਅੱਜ ਤੱਕ ਦਾ ਹਿਊਮਨ ਪਾਵਰ ਯਾਨੀ ਕਿ ਮਾਨਵ ਸ਼ਕਤੀ ਨਾਲ ਚੱਲਣ ਵਾਲਾ ਸਭ ਤੋਂ ਤੇਜ਼ ਵਹੀਕਲ ਹੋਵੇਗਾ। ਇਸ ਦੀ ਮੈਕਸੀਮਮ ਸਪੀਡ 93 ਮਾਈਲਸ ਪਰ ਆਵਰ ਤੱਕ ਹੋਵੇਗੀ, ਜੋ ਕਿ ਇੱਕ ਆਮ ਸਾਈਕਲ ਨਾਲੋਂ 3 ਗੁਣਾ ਵੱਧ ਹੈ। ਇੱਕ ਆਮ ਸਾਈਕਲ ਜਿਹੜਾ ਹੈ ਜੀ ਬਹੁਤ ਕਹਿ ਸਕਦੇ ਹਾਂ ਸਲੋ, ਆਪਾਂ ਨੂੰ ਪਤਾ ਹੈ ਕਿ ਬਹੁਤ ਤੇਜ਼ ਨਹੀਂ ਚੱਲ ਸਕਦਾ। ਸੋ ਇੱਕ ਆਮ ਸਾਈਕਲ ਨਾਲੋਂ ਇੱਕ ਆਮ ਸਾਈਕਲ ਦੀ ਜਿਹੜੀ ਸਪੀਡ ਹੈ ਉਹ ਸਿਰਫ 25-30 ਦੇ ਵਿੱਚ, ਜਿਹੜੇ ਰੇਸਿੰਗ ਸਾਈਕਲ ਹੁੰਦੇ ਨੇ ਉਹ ਮਾਈਲਸ ਪਰ ਆਵਰ ਹੁੰਦੀ ਹੈ, ਪਰ ਇਸ ਸਾਈਕਲ ਦੀ ਜਿਹੜੀ ਸਪੀਡ ਹੈ ਉਹ 93 ਮਾਈਲਸ ਪਰ ਆਵਰ ਤੱਕ ਵੀ ਪਹੁੰਚ ਜਾਵੇਗੀ। ਤੇ ਇਸ ਦੇ ਨਾਲ ਹੀ ਟੈਕਨੀਕਲ ਨਿਊਜ਼ ਇੰਨੀਆਂ ਹੀ ਸੀ ਅੱਜ ਦੇ ਪ੍ਰੋਗਰਾਮ ਵਿੱਚ, ਤੇ ਹੁਣ ਆਪਾਂ ਚੱਲਦੇ ਹਾਂ ਇੱਕ ਮੈਸੇਜ ਜਿਹੜਾ ਆਇਆ ਜੀ, ਉਹਨਾਂ ਨੇ ਪੁੱਛਿਆ ਲਖਵੀਰ ਸਿੰਘ ਜੀ ਨੇ ਕਿ ਮਿੰਟੂ ਬਰਾੜ ਜੀ ਦਾ ਨੰਬਰ ਜਿਹੜਾ ਉਹ ਮੈਨੂੰ ਸੈਂਡ ਕਰ ਦਿਓ ਜੀ। ਜ਼ਰੂਰ, ਬਹੁਤ ਜਲਦੀ ਤੁਹਾਨੂੰ ਮਿੰਟੂ ਬਰਾੜ ਸਾਹਿਬ ਦਾ ਜਿਹੜਾ ਨੰਬਰ ਹੈ ਉਹ ਸੈਂਡ ਕਰ ਦਾਂਗੇ, ਤਾਂ ਕਿ ਤੁਸੀਂ ਹੋਰ ਵੀ ਉਹਨਾਂ ਨਾਲ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਜ਼ਰੂਰ ਕਰ ਸਕੋ। ਤੇ ਹੁਣ ਸੁਣਦੇ ਹਾਂ ਇੱਕ ਹੋਰ ਗੀਤ ਤੇ ਫੇਰ ਕਰਾਂਗੇ ਗੱਲਾਂ ਕੁਝ ਸਿਹਤ ਦੀਆਂ।
ਅੱਖੀਆਂ ਸੁਰਮੇ ਵਾਲੀਆਂ ਜੀ ਅਸੀਂ ਨਾਲ ਸੱਜਣ ਦੇ, ਲਾਲੀਆਂ ਜੀ ਅਸੀਂ ਨਾਲ ਸੱਜਣ ਦੇ, ਲਾਲੀਆਂ ਜੀ ਪੱਲੇ ਪੈ ਗਿਆ ਰੋਣਾ, ਪਤਾ ਨੀ ਇਹਨਾਂ ਅੱਖੀਆਂ ਦਾ ਕੀ ਹੋਣ, ਪਤਾ ਨੀ ਇਹਨਾਂ ਅੱਖੀਆਂ ਦਾ ਕੀ ਹੋਣ। ਅੱਖੀਆਂ ਸੁਰਮੇ ਵਾਲੀਆਂ ਜੀ ਅਸੀਂ ਨਾਲ ਸੱਜਣ ਦੇ, ਲਾਲੀਆਂ ਜੀ ਅਸੀਂ ਨਾਲ ਸੱਜਣ ਦੇ, ਮੈਂ ਮਰ ਗਈਆਂ ਮੈਂ ਮਰ ਗਈਆਂ, ਜਾਨ ਮੇਰੀ ਨੂੰ ਕਸ਼ੀਆਂ ਪਈਆਂ ਹੁਣ ਤੇ ਆ ਜਾ, ਮੈਂ ਮਰ ਗਈਆਂ ਮੈਂ ਮਰ ਗਈਆਂ, ਬੇਸਮਝੀ ਵਿੱਚ ਲਾਲੀਆਂ ਜੀ ਉੱਤੋਂ ਕਸਮਾਂ ਮਰਨ ਦੀਆਂ, ਕਾਲੀਆਂ ਜੀ ਉੱਤੋਂ ਕਸਮਾਂ ਮਰਨ ਦੀਆਂ, ਕਾਲੀਆਂ ਜੀ ਪੱਲੇ ਪੈ ਗਿਆ ਰੋਣਾ,
ਦਾ ਕੀ ਹੋਣ, ਪਤਾ ਨਹੀਂ ਇਹਨਾਂ ਅੱਖੀਆਂ ਦਾ ਕੀ ਹੋਣ। ਤਰਸ ਰਹੀਆਂ ਨੇ ਬਿਨ ਬਦਲਾਂ ਦੇ, ਪਰਸ ਰਹੀਆਂ ਨੇ, ਪਰਸ ਰਹੀਆਂ ਨੇ, ਪਰਸ ਰਹੀਆਂ ਗੀਤ ਤੇਰੀ ਨੂੰ, ਤਰਸ ਰਹੀਆਂ ਨੇ ਬਿਨ ਬਦਲਾਂ ਦੇ, ਪਰਸ ਰਹੀਆਂ ਨੇ, ਪਰਸ ਰਹੀਆਂ ਨੇ। ਅੱਖੀਆਂ ਭੋਲੀਆਂ ਪਾਲੀਆਂ ਜੀ ਅਸੀਂ ਕਿਸ ਕੱਜੀਏ ਵਿੱਚ, ਪਾਲੀਆਂ ਜੀ ਅਸੀਂ ਕਿਸ ਕੱਜੀਏ ਵਿੱਚ, ਪਾਲੀਆਂ ਜੀ ਪੱਲੇ ਪੈ ਗਿਆ ਰੋਣਾ, ਪਤਾ ਨਹੀਂ ਇਹਨਾਂ ਅੱਖੀਆਂ ਦਾ ਕੀ ਹੋਣ, ਪਤਾ ਨਹੀਂ ਇਹਨਾਂ ਅੱਖੀਆਂ ਦਾ ਕੀ ਹੋਣ। ਅੱਖੀਆਂ ਤੁਰਨੇ ਵਾਲੀਆਂ ਜੀ ਅਸੀਂ ਨਾਲ ਸੱਜਣ ਦੇ, ਲਾਲੀਆਂ ਜੀ ਅਸੀਂ ਨਾਲ ਸੱਜਣ ਦੇ, ਅੱਖੀਆਂ ਨੂੰ ਮੈਂ ਕੀ ਸਮਝਾਵਾਂ, ਚੱਲੀਆਂ ਤੇ ਕੀ ਹੁਕਮ ਚਲਾਵਾਂ, ਹੁਕਮ ਚਲਾਵਾਂ, ਅੱਖੀਆਂ ਨੂੰ ਮੈਂ ਕੀ ਸਮਝਾਵਾਂ, ਚੱਲੀਆਂ ਤੇ ਕੀ ਹੁਕਮ ਚਲਾਵਾਂ, ਹੁਕਮ ਚਲਾਵਾਂ, ਖੁਦ ਹੁਕਮ ਚਲਾਵਣ ਵਾਲੀਆਂ ਜੀ ਕਿਸ ਬੇਪਰਵਾਹ ਨਾਲ, ਲਾਲੀਆਂ ਜੀ ਕਿਸ ਬੇਪਰਵਾਹ ਨਾਲ, ਲਾਲੀਆਂ ਜੀ ਪੱਲੇ ਪੈ ਗਿਆ ਰੋਣਾ, ਪਤਾ ਨਹੀਂ ਇਹਨਾਂ ਅੱਖੀਆਂ ਦਾ ਕੀ ਹੋਣ, ਪਤਾ ਨਹੀਂ ਇਹਨਾਂ ਅੱਖੀਆਂ ਦਾ ਕੀ ਹੋਣ। ਅੱਖੀਆਂ ਸੁਰਮੇ ਵਾਲੀਆਂ ਜੀ ਅਸੀਂ ਨਾਲ ਸੱਜਣ ਦੇ, ਲਾਲੀਆਂ ਜੀ ਅਸੀਂ ਨਾਲ ਸੱਜਣ ਦੇ, ਲਾਲੀਆਂ ਜੀ ਅਸੀਂ ਨਾਲ ਸੱਜਣ ਦੇ, ਲਾਲੀਆਂ ਜੀ ਅਸੀਂ ਨਾਲ ਸੱਜਣ ਦੇ।
ਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫੇਰ ਪ੍ਰੋਗਰਾਮ ਲਹਿਰਾਂ ਦੇ ਵਿੱਚ, ਤੇ ਗੁਰਦਾਸ ਮਾਨ ਜੀ ਦੀ ਆਵਾਜ਼ ਵਿੱਚ ਤੁਸੀਂ ਇਹ ਗਾਣਾ ਸੁਣਿਆ। ਗੁਰਦਾਸ ਮਾਨ ਜੀ ਬਾਰੇ ਗੱਲ ਕਰ ਰਹੇ ਸੀ ਤਾਂ ਉਹ ਇਕਲੌਤੇ ਪੰਜਾਬੀ ਸਿੰਗਰ ਨੇ ਜਿਨ੍ਹਾਂ ਦੀ ਝੋਲੀ ਵਿੱਚ ਨੈਸ਼ਨਲ ਅਵਾਰਡ ਪਿਆ ਸੀ ਬੈਸਟ ਪਲੇਬੈਕ ਮੇਲ ਸਿੰਗਰ ਲਈ, ਜਦੋਂ 54th ਨੈਸ਼ਨਲ ਫਿਲਮ ਅਵਾਰਡ ਹੋ ਰਹੇ ਸਨ। ਸੋ ਉਹਨਾਂ ਦੇ ਗਾਣੇ ਇਸ਼ਕ ਦਾ ਵਾਰਿਸ, ਵਾਰਿਸ ਸ਼ਾਹ ਮੂਵੀ ਜਿਹੜੀ ਸੀ ਉਹਦੇ ਵਿੱਚੋਂ, ਤੇ ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਅਵਾਰਡ ਜਿੱਤੇ ਨੇ। 2005 ਵਿੱਚ ਉਹਨਾਂ ਨੂੰ ਪ੍ਰੈਜ਼ੀਡੈਂਟ ਆਫ ਇੰਡੀਆ ਵੱਲੋਂ ਜੂਰੀਜ਼ ਅਵਾਰਡ ਦਿੱਤਾ ਗਿਆ ਸੀ। 2009 ਵਿੱਚ ਬੂਟ ਪੋਲਿਸ਼ਾਂ ਕਰੀਏ ਗਾਣੇ ਦੇ ਲਈ ਉਹਨਾਂ ਨੂੰ ਬੈਸਟ ਇੰਟਰਨੈਸ਼ਨਲ ਐਲਬਮ ਦਾ ਅਵਾਰਡ ਮਿਲਿਆ ਸੀ ਜੀ। ਤੇ ਬਹੁਤ ਸਾਰੀਆਂ ਭਾਸ਼ਾਵਾਂ ਦੇ ਜਾਣੂ ਨੇ ਗੁਰਦਾਸ ਮਾਨ ਜੀ। ਹਿੰਦੀ, ਬੰਗਾਲੀ, ਤਾਮਿਲ, ਹਰਿਆਣਵੀ ਅਤੇ ਰਾਜਸਥਾਨੀ ਭਾਸ਼ਾ ਬੋਲਣ ਵਿੱਚ ਮਹਾਰਤ ਹਾਸਲ ਹੈ ਉਹਨਾਂ ਨੂੰ। ਉਹਨਾਂ ਨੇ ਪੰਜਾਬੀ, ਹਿੰਦੀ ਅਤੇ ਤਾਮਿਲ ਮੂਵੀਜ਼ ਦੇ ਵਿੱਚ ਕੰਮ ਕੀਤਾ ਹੈ। ਜੀ ਹਾਂ, ਸਿਰਫ ਪੰਜਾਬੀ ਨਹੀਂ, ਹਿੰਦੀ ਤੇ ਤਾਮਿਲ ਮੂਵੀਜ਼ ਵਿੱਚ ਵੀ ਉਹਨਾਂ ਨੇ ਕੰਮ ਕੀਤਾ। ਤੇ ਹੁਣ ਚੱਲਦੇ ਹਾਂ ਜੀ ਸਿਹਤ ਦੀਆਂ ਗੱਲਾਂ ਵੱਲ, ਤੇ ਫਿਰ ਜਾਰੀ ਰੱਖਾਂਗੇ ਆਪਣੀਆਂ ਗੱਲਾਂ ਗੁਰਦਾਸ ਮਾਨ ਜੀ ਬਾਰੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਨ ਬਾਰੇ ਹਾਂ ਅੱਜ ਸਿਹਤ ਦੀਆਂ ਗੱਲਾਂ ਵਿੱਚ ਨੈਕਟਰੀਨ ਬਾਰੇ। ਨੈਕਟਰੀਨ ਜੋ ਕਿ ਆੜੂ ਦਾ ਬਹੁਤ ਕਰੀਬੀ ਫਰੂਟ ਹੈ, ਨੈਕਟਰੀਨ ਕਿਹਾ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਚਾਈਨਾ ਵਿੱਚ ਪਾਇਆ ਗਿਆ ਸੀ। ਚਾਈਨਾ ਤੋਂ ਇਹ ਫਰੂਟ ਸੈਂਟਰਲ ਏਸ਼ੀਆ, ਪਰਸ਼ੀਆ ਅਤੇ ਯੂਰਪ ਵਿੱਚ ਚਲਾ ਗਿਆ ਸਿਲਕ ਰੂਟ ਦੇ ਜ਼ਰੀਏ, ਜੋ ਕਿ ਸਿੰਧੂ ਘਾਟੀ ਸਭਿਅਤਾ ਦੇ ਵੇਲੇ ਦਾ ਸਿਲਕ ਰੂਟ ਸੀ, ਜਿਸ ਦੇ ਰਾਹੀਂ ਟ੍ਰੇਡ ਜਿਹੜਾ ਉਹ ਕੀਤਾ ਜਾਂਦਾ ਸੀ। ਸੋ ਇਸ ਤਾਜ਼ਾ ਫਲ, ਇਸ ਦੀ ਜਿਹੜੀ ਫਸਲ ਹੈ ਉਹ ਜੂਨ ਦੇ ਮਹੀਨੇ ਵਿੱਚ ਆਉਂਦੀ ਹੈ। ਨੈਕਟਰੀਨ ਬਹੁਤ ਹੀ ਜੂਸੀ ਫਰੂਟ ਹੈ ਜੋ ਕਿ ਵਾਇਟਾਮਿਨ ਸੀ ਨਾਲ ਬਹੁਤ ਭਰਪੂਰ ਹੈ। ਇਸ ਵਿੱਚ 9% ਵਾਇਟਾਮਿਨ ਸੀ ਪਾਇਆ ਜਾਂਦਾ ਹੈ। ਵਾਇਟਾਮਿਨ ਸੀ ਜੋ ਕਿ ਸਾਨੂੰ ਠੰਡ ਤੋਂ ਬਚਾਉਂਦਾ ਹੈ ਤੇ ਸਾਡੀ ਬਾਡੀ ਵਿੱਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਯਾਨੀ ਇਮਿਊਨ ਸਿਸਟਮ ਨੂੰ ਵਧਾਉਂਦਾ ਹੈ। ਇਸ ਵਿਚ ਬਹੁਤ ਮਾਤਰਾ ਵਿਚ ਵਿਟਾਮਿਨ ਬੀ ਕੰਪਲੈਕਸ ਅਤੇ ਮਿਨਰਲਸ ਪਾਏ ਜਾਂਦੇ ਨੇ। ਇਸ ਤੋਂ ਇਲਾਵਾ ਇਸ ਵਿਚ ਆਇਰਨ ਜੋ ਕਿ ਸਰੀਰ ਵਿਚ ਖੂਨ ਵਿਚ ਰੈਡ ਬਲੱਡ ਸੈਲਸ ਨੂੰ ਵਧਾਉਂਦੀ ਹੈ, ਪੋਟਾਸੀਅਮ ਜੋ ਕਿ ਸੈਲਸ ਦੀ ਗਰੋਥ ਅਤੇ ਡਿਵੈਲਪਮੈਂਟ ਵਿਚ ਸਹਾਈ ਹੁੰਦਾ ਹੈ, ਹਾਰਟ ਰੇਟ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿਚ ਰੱਖਦਾ ਹੈ। ਇਸ ਤੋਂ ਇਲਾਵਾ ਇਸ ਵਿਚ ਜ਼ਿੰਕ, ਕਾਪਰ ਅਤੇ ਫਾਸਫੋਰਸ ਦੀ ਕੁਝ ਮਾਤਰਾ ਵੀ ਪਾਈ ਜਾਂਦੀ ਹੈ ਜੋ ਕਿ ਸਾਡੀ ਸਿਹਤ ਲਈ ਬਹੁਤ ਹੀ ਵਧੀਆ ਹੁੰਦੀ ਹੈ। ਨੈਕਟਰੀਨ ਵਿਚ ਵਿਟਾਮਿਨ ਏ ਅਤੇ ਵਿਟਾਮਿਨ ਈ ਦੀ ਕਾਫੀ ਮਾਤਰਾ ਵੀ ਪਾਈ ਜਾਂਦੀ ਹੈ। ਵਿਟਾਮਿਨ ਏ ਜੋ ਹੈ ਸਾਡੀ ਚਮੜੀ ਲਈ ਬਹੁਤ ਵਧੀਆ ਹੁੰਦਾ ਹੈ ਅਤੇ ਇਹ ਲੰਗ ਕੈਂਸਰ ਅਤੇ ਮੂੰਹ ਦੇ ਕੈਂਸਰ ਤੋਂ ਬਚਾਉਣ ਵਿਚ ਸਾਡੇ ਸਰੀਰ ਦੀ ਮਦਦ ਕਰਦਾ ਹੈ। ਵਿਟਾਮਿਨ ਈ ਸਾਡੀਆਂ ਅੱਖਾਂ ਲਈ ਬਹੁਤ ਲਾਭਦਾਇਕ ਹੈ। ਇਹ ਸਾਨੂੰ ਅੱਖਾਂ ਦੀਆਂ ਬਿਮਾਰੀਆਂ ਤੋਂ ਬਚਾਉਂਦੀ ਹੈ ਤੇ ਅੱਖਾਂ ਨੂੰ ਸਿਹਤਮੰਦ ਰੱਖਣ ਵਿਚ ਸਾਡੀ ਮਦਦ ਕਰਦੀ ਹੈ। ਸੋ ਇਹ ਸੀ ਗੱਲਾਂ ਜੀ ਨੈਕਟਰੀਨ ਬਾਰੇ, ਤੇ ਜ਼ਰੂਰ ਆਪਣੇ ਬੱਚਿਆਂ ਨੂੰ ਤੇ ਆਪਾਂ ਆਪ ਵੀ ਨੈਕਟਰੀਨ ਖਾਣਾ ਸ਼ੁਰੂ ਕਰੀਏ। ਜਿਵੇਂ ਕਿ ਅੱਜ ਕੱਲ ਠੰਡ ਦਾ ਮੌਸਮ ਹੈ, ਵਿਟਾਮਿਨ ਸੀ ਨਾਲ ਭਰਪੂਰ ਜੇ ਚੀਜ਼ਾਂ ਅਸੀਂ ਖਾਂਦੇ ਹਾਂ ਠੰਡ ਦੇ ਮੌਸਮ ਵਿਚ, ਤਾਂ ਸਾਨੂੰ ਠੰਡ ਤੋਂ, ਕੋਲਡ ਤੋਂ, ਖਾਂਸੀ ਤੋਂ, ਜ਼ੁਕਾਮ ਤੋਂ ਬਚਾ ਰਹਿੰਦਾ ਸਾਡਾ। ਤੇ ਹਰਮੀਤ ਚੰਨਾ ਜੀ ਨੇ ਇੱਕ ਗਾਣੇ ਦੀ ਰਿਕੁਐਸਟ ਕੀਤੀ ਹੈ ਜੀ ਸਾਨੂੰ, ਕਿ ਪੁੱਛ ਰਹੇ ਨੇ ਜੇ ਤੁਸੀਂ ਚਲਾ ਸਕਦੇ ਹੋ ਡੀਜੇ ਉੱਤੇ ਹੀਰ ਸੌਂਗ ਹਰਭਜਨ ਸ਼ੇਰਾ ਜੀ ਦਾ। ਜੀ ਜ਼ਰੂਰ, ਬਹੁਤ ਜਲਦੀ ਜਿਹੜਾ ਨੈਕਸਟ ਗਾਣਾ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਡੀ ਪਸੰਦ ਦਾ ਚਲਾਈਏ। ਤੇ ਹੁਣ ਗੱਲ ਕਰਦੇ ਹਾਂ ਸਿਹਤ ਦੀਆਂ ਗੱਲਾਂ ਵਿਚ ਕੁਝ ਕਿਤਾਬਾਂ ਬਾਰੇ। ਕਿਤਾਬਾਂ ਸਾਡੀਆਂ ਸਭ ਤੋਂ ਪੱਕੀਆਂ ਦੋਸਤ ਹਨ ਜਾਂ ਨਹੀਂ? ਕਿਤਾਬਾਂ ਸਾਡੀ ਜ਼ਿੰਦਗੀ ਵਿਚ ਬਹੁਤ ਅਹਿਮ ਭੂਮਿਕਾ ਨਿਭਾਉਂਦੀਆਂ ਨੇ। ਕਿਹਾ ਜਾਂਦਾ ਹੈ ਕਿ ਜਦੋਂ ਤੁਸੀਂ ਕੋਈ ਨਵੀਂ ਕਿਤਾਬ ਖੋਲਦੇ ਹੋ ਤਾਂ ਅਸਲ ਵਿਚ ਇਕ ਨਵਾਂ ਸੰਸਾਰ ਖੋਲਦੇ ਹੋ। ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਲੋਕ ਮੇਰੀ ਇਸ ਗੱਲ ਨਾਲ ਸਹਿਮਤ ਹੋਣਗੇ, ਕਿਉਂਕਿ ਕਿਤਾਬਾਂ ਸਾਡੀਆਂ ਉਹ ਦੋਸਤ ਨੇ ਜਿਹੜੀਆਂ ਸਾਨੂੰ ਕਦੇ ਵੀ ਛੱਡ ਕੇ ਨਹੀਂ ਜਾਂਦੀਆਂ। 23 ਅਪ੍ਰੈਲ ਨੂੰ ਪੂਰੀ ਦੁਨੀਆਂ ਦੇ ਵਿਚ ਕਿਤਾਬ ਦਿਵਸ ਮਨਾਇਆ ਜਾਂਦਾ ਹੈ ਜੀ, ਯਾਨੀ ਬੁੱਕ ਡੇ। ਇਸ ਦਿਨ ਦਾ ਖਾਸ ਮਹੱਤਵ ਇਹ ਹੈ ਕਿਉਂਕਿ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਲਈ ਇਸ ਦਿਨ ਬਹੁਤ ਉਤਸ਼ਾਹਿਤ ਕੀਤਾ ਜਾਂਦਾ ਹੈ। ਸਾਡਾ ਸਭ ਦਾ ਇਹ ਫਰਜ਼ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਲਈ ਉਤਸ਼ਾਹਿਤ ਕਰੀਏ। ਚੰਗੀਆਂ ਕਿਤਾਬਾਂ ਬੱਚਿਆਂ ਨੂੰ ਬੁਰੀਆਂ ਆਦਤਾਂ ਤੋਂ ਦੂਰ ਰੱਖਦੀਆਂ ਨੇ, ਬੁਰੀ ਸੰਗਤ ਤੋਂ ਦੂਰ ਰੱਖਦੀਆਂ ਨੇ। ਪੁਸਤਕਾਂ ਪੜ੍ਹਨ ਨਾਲ ਬੱਚਿਆਂ ਦੀ ਸ਼ਖਸੀਅਤ ਹੋਰ ਵੀ ਵੱਧ ਨਿਖਰਦੀ ਹੈ। ਕਿਤਾਬਾਂ ਪੜ੍ਹਨ ਨਾਲ ਜੋ ਗਿਆਨ ਪ੍ਰਾਪਤ ਹੁੰਦਾ ਹੈ, ਉਹ ਗਿਆਨ ਬੱਚਿਆਂ ਨੂੰ ਆਪਣੀ ਜ਼ਿੰਦਗੀ ਦੇ ਸਹੀ ਫੈਸਲੇ ਕਰਨ ਵਿਚ ਬਹੁਤ ਮਦਦ ਕਰਦਾ ਹੈ। ਵੱਖਰੀਆਂ ਵੱਖਰੀਆਂ ਪੁਸਤਕਾਂ ਪੜ੍ਹਨ ਨਾਲ ਅਸੀਂ ਵੱਖ ਵੱਖ ਆਈਡੀਆਜ਼ ਤੇ ਵੱਖ ਵੱਖ ਵਿਚਾਰ ਸਿੱਖਦੇ ਹਾਂ, ਕਿਸੇ ਇੱਕ ਪ੍ਰੋਬਲਮ ਨੂੰ ਵੱਖ ਵੱਖ ਤਰੀਕੇ ਨਾਲ ਸੁਲਝਾਉਣਾ ਸਿੱਖਦੇ। ਕਿਤਾਬਾਂ ਪੜ੍ਹਨ ਨਾਲ ਸਾਡਾ ਦਿਮਾਗੀ ਸਟ੍ਰੈਸ ਘਟਦਾ ਹੈ। ਸ਼ਾਂਤ ਮਨ ਨਾਲ ਕਿਤਾਬ ਪੜ੍ਹਨ ਸਮੇਂ ਸਾਡਾ ਦਿਲ ਅਤੇ ਦਿਮਾਗ ਸ਼ਾਂਤ ਰਹਿੰਦਾ ਹੈ ਅਤੇ ਸਾਡੇ ਮਸਲਸ ਦੀ ਟੈਨਸ਼ਨ ਜਿਹੜੀ ਹੈ ਬਾਡੀ ਵਿਚ ਉਹ ਘਟਦੀ ਹੈ, ਰਿਲੀਜ਼ ਹੁੰਦੀ ਹੈ। ਕਿਤਾਬਾਂ ਪੜ੍ਹਨ ਨਾਲ ਸਾਡੀ ਯਾਦਾਸ਼ਤ ਬਹੁਤ ਵੱਧਦੀ ਹੈ। ਚੰਗੀਆਂ ਕਿਤਾਬਾਂ ਸਾਡਾ ਜ਼ਿੰਦਗੀ ਦੇ ਲਈ ਨਜ਼ਰੀਆ ਹੀ ਬਦਲ ਦਿੰਦੀਆਂ ਨੇ, ਸਾਡੀ ਸੋਚਣ ਸ਼ਕਤੀ ਵਧਾਉਂਦੀਆਂ ਨੇ ਅਤੇ ਸਾਡਾ ਜੀਵਨ ਸਰਲ ਵਧਾਉਂਦੀਆਂ ਨੇ ਸੋ ਕਿਤਾਬਾਂ ਜਿਹੜੀਆਂ ਨੇ ਸਾਡੀ ਜ਼ਿੰਦਗੀ ਵਿਚ ਇੱਕ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਨੇ। ਕਹਿੰਦੇ ਹੁੰਦੇ ਕਿ ਜਿਹਦੀ ਹੋਬੀ ਜਾਂ ਜਿਹਦਾ ਸ਼ੌਕ ਕਿਤਾਬਾਂ ਪੜ੍ਹਨ ਦਾ, ਉਹ ਬੰਦਾ ਕਦੇ ਵੀ ਬੋਰ ਨਹੀਂ ਹੋ ਸਕਦਾ। ਉਹ ਬੰਦਾ ਜਿਹੜਾ ਬੋਰੀਅਤ ਤੋਂ ਬਹੁਤ ਦੂਰ ਰਹਿੰਦਾ ਤੇ ਹੋਰ ਵੀ ਗਿਆਨ ਜਿਹੜਾ ਆਪਣੀ ਜ਼ਿੰਦਗੀ ਵਿਚ ਉਹ ਅਰਜਿਤ ਕਰਦਾ। ਸੋ ਕਿਉਂ ਨਾ ਅਸੀਂ ਵੀ ਆਪਣੇ ਬੱਚਿਆਂ ਨੂੰ ਇਹ ਆਦਤ ਜ਼ਰੂਰ ਪਾਈਏ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਵਾਰ, ਚਾਹੇ ਕਿਤਾਬ ਦਾ ਇੱਕ ਹੀ ਪੰਨਾ ਹੋਵੇ, ਉਹ ਵੀ ਪੜ੍ਹ ਕੇ ਸੌਣ ਤੇ ਅਸੀਂ ਵੀ ਆਪ ਵੀ ਕੋਈ ਚੰਗੀ ਕਿਤਾਬ ਦਾ ਇੱਕ ਪੰਨਾ ਪੜ੍ਹ ਕੇ ਸੋਈਏ, ਕਿਉਂਕਿ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਬੱਚੇ ਉਹੀ ਕਰਦੇ ਨੇ ਜੋ ਉਹ ਘਰ ਵਿੱਚ ਦੇਖਦੇ ਨੇ। ਸੋ ਸਾਨੂੰ ਵੀ ਐਗਜ਼ਾਮਪਲ ਦੇ ਨਾਲ ਲੀਡ ਕਰਨਾ ਪਊਗਾ, ਕਹਿ ਸਕਦੇ ਹਾਂ ਕਿ ਸਾਨੂੰ ਵੀ ਅੱਗੇ ਲਾਗੂ ਆਪਣੇ ਆਪ ਤੇ ਪਹਿਲਾਂ ਲਾਗੂ ਕਰਨਾ ਪਊਗਾ, ਫੇਰ ਹੀ ਬੱਚੇ ਆਪਣੇ ਆਪ ਤੇ ਲਾਗੂ ਕਰਨਗੇ। ਤੇ ਹੁਣ ਸੁਣਦੇ ਹਾਂ ਜੀ ਫਰਮਾਇਸ਼ੀ ਗੀਤ ਜਿਹੜਾ ਕਿ ਹਰਮੀਤ ਚੰਨਾ ਜੀ ਨੇ ਫਰਮਾਇਸ਼ ਕੀਤੀ ਸੀ, ਤੇ ਫਿਰ ਉਸ ਤੋਂ ਬਾਅਦ ਕਰਾਂਗੇ ਇੱਕ ਮੁਲਾਕਾਤ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਪੰਡੋਰੀ ਹੋਮਸ ਡਾਇਮੰਡ ਐਸਟੇਟ ਏਜੰਟਸ ਤੇ ਬਾਜਵਾ ਇਮੀਗ੍ਰੇਸ਼ਨ ਕੰਸਲਟੈਂਟਸ ਬੜੇ ਮਾਣ ਨਾਲ ਪੇਸ਼ ਕਰਦੇ ਨੇ ਤੀਆਂ ਮੈਲਬਨ ਦੀਆਂ। 30 ਜੂਨ ਦਿਨ ਸ਼ਨੀਵਾਰ ਕਿੰਗਸਟਨ ਸਿਟੀ ਹਾਲ 985 ਨੇਪੀਅਨ ਹਾਈਵੇ ਮੋਰਾਬਿਨ ਵਿਖੇ ਤੇ ਤੀਆਂ ਮੈਲਬਨ ਦੀਆਂ ਚ ਇਸ ਸਾਲ ਦੀ ਖਾਸ ਮਹਿਮਾਨ ਸਤਵਿੰਦਰ ਬਿੱਟੀ, ਜਿਹੜੀ ਕਿ ਆਪਣੇ ਮਨਮੋਹਕ ਅੰਦਾਜ਼ ਦੇ ਵਿਚ ਆਪਣੇ ਗੀਤਾਂ ਨਾਲ ਕਰੇਗੀ ਤੁਹਾਡਾ ਮਨੋਰੰਜਨ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਪਰਮਜੀਤ ਦੁਸਾਂਝ ਹੋਰਾਂ ਨੂੰ 0433-420-536 ਤੇ ਜਾਂ ਫਿਰ ਬਲਵਿੰਦਰ ਪੰਨੂ ਨੂੰ 0403-120-984 ਤੇ ਰੰਮੀ ਬਰਾੜ ਨੂੰ 0433-301-856 ਤੇ ਤੀਆਂ ਮੈਲਬਨ ਦੀਆਂ
ਕਿੱਥੇ ਰਹਿ ਗਿਆ ਵਿਆਹ ਦਾ ਗੇੜਾ ਇੱਕ ਲਾਜਾ ਬਣ ਗਿਆ ਮੇਰਾ ਬਿਜਲੀ ਸ਼ਰੀਰ ਮੁੰਡਿਆ ਗਿਆ ਮੇਰਾ ਬਿਜਲੀ ਸ਼ਰੀਰ ਮੁੰਡਿਆ ਤੇਰੀ ਡੀਜੇ ਉੱਤੇ ਨੱਚਦੀ ਏ
ਜੀ ਦੋਸਤੋ, ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤੇ ਹੁਣ ਵਕਤ ਹੈ ਇੱਕ ਮੁਲਾਕਾਤ ਦਾ, ਤੇ ਉਸ ਤੋਂ ਪਹਿਲਾਂ ਮੈਂ ਇੱਕ ਕਵਿਤਾ ਜ਼ਰੂਰ ਆਪਣੇ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ। ਮਾਂ ਤੂੰ ਕਦੇ ਥੱਕਦੀ ਕਿਉਂ ਨਹੀਂ, ਸਭ ਦਾ ਫਿਕਰ ਕਰਦੀ ਐ ਤੇ ਆਪਣਾ ਰੱਖਦੀ ਕਿਉਂ ਨਹੀਂ। ਮੈਂ ਤੈਨੂੰ ਕਦੇ ਸੁੱਤਿਆ ਨਹੀਂ ਦੇਖਿਆ, ਕਾਹਦੀ ਬਣੀ ਐ, ਤੇਰੀ ਅੱਖ ਲੱਗਦੀ ਕਿਉਂ ਨਹੀਂ। ਡਰ ਰਾਮ ਦਾ ਨਹੀਂ ਛੱਡਦੀ, ਨਾ ਹੀ ਅੱਲਾ ਦਾ, ਮੰਗਦੀ ਕੀ ਐ, ਦੱਸਦੀ ਕਿਉਂ ਨਹੀਂ। ਮੈਂ ਠੀਕ ਹਾਂ, ਮੈਨੂੰ ਕੋਈ ਫਿਕਰ ਨਹੀਂ। ਇਹ ਗੱਲ ਤੇਰੇ ਮੂੰਹੋਂ ਜੱਚਦੀ ਕਿਉਂ ਨਹੀਂ, ਮੇਰੀਆਂ ਰੀਝਾਂ ਬਿਨਾਂ ਦੱਸਿਆਂ ਕਿੱਦਾਂ ਬੁੱਝ ਲੈਂਦੀ ਏ, ਇਹ ਕਿਹੜਾ ਇਲਮ ਹੈ, ਪਰਦਾ ਚੁੱਕਦੀ ਕਿਉਂ ਨਹੀਂ। ਤੂੰ ਮੇਰੇ ਵੱਲ ਵੀ ਹੈ, ਤੂੰ ਉਹਦੇ ਵੱਲ ਵੀ ਹੈ, ਤੂੰ ਸਭ ਦੇ ਵੱਲ ਦੀ ਹੈ, ਇੱਕ ਪੱਖ ਦੀ ਕਿਉਂ ਨਹੀਂ। ਭਾਵੇਂ ਹੱਥ ਨੇ ਕੰਬਦੇ, ਨਾਲੇ ਮੂੰਹ ਉੱਤੇ ਝੁਰੜੀਆਂ ਵੀ, ਫਿਰ ਵੀ ਮਾਂ ਤੋਂ ਵੱਧ ਕੋਈ ਸੋਹਣੀ ਲੱਗਦੀ ਕਿਉਂ ਨਹੀਂ। ਬਹੁਤ ਹੀ ਪਿਆਰੀ ਕਵਿਤਾ ਦੋਸਤੋ, ਇਹ ਮਾਂ ਦੇ ਉੱਪਰ ਕਿਸੇ ਲੇਖਕ ਨੇ ਲਿਖੀ ਹੈ, ਮਾਫ ਕਰਨਾ ਮੈਨੂੰ ਇਸ ਲੇਖਕ ਦਾ ਨਾਮ ਨਹੀਂ ਪਤਾ, ਕਿਤੇ ਪੜ੍ਹੀ ਇਹ ਕਵਿਤਾ ਤੇ ਮੈਨੂੰ ਬਹੁਤ ਹੀ ਚੰਗੀ ਲੱਗੀ। ਤੇ ਇਹ ਗੱਲ ਬਿਲਕੁਲ ਸਹੀ ਹੈ ਕਿ ਇੱਕ ਮਾਂ ਹੀ ਆਪਣੇ ਬੱਚਿਆਂ ਲਈ ਇੰਨੀ ਕੁਰਬਾਨੀ ਕਰ ਸਕਦੀ ਹੈ, ਮਾਂ ਤੋਂ ਇਲਾਵਾ ਹੋਰ ਕੋਈ ਵੀ ਨਹੀਂ। ਤੇ ਅੱਜ ਦੇ ਇਸ ਪ੍ਰੋਗਰਾਮ ਦੀ ਉਹ ਖਾਸ ਮੁਲਾਕਾਤ ਵੀ ਅਸੀਂ ਇੱਕ ਮਾਂ ਨਾਲ ਹੀ ਕਰਨ ਜਾ ਰਹੇ ਹਾਂ, ਜੋ ਨੇ ਜਸਵਿੰਦਰ ਕੌਰ ਜੀ। ਸਤਿ ਸ੍ਰੀ ਅਕਾਲ ਜਸਵਿੰਦਰ ਕੌਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਬੱਚੇ
ਜੀ, ਬਹੁਤ ਚੰਗਾ ਲੱਗਿਆ, ਬਹੁਤ ਚੰਗਾ ਲੱਗਿਆ ਕਿ ਤੁਸੀਂ ਪ੍ਰੋਗਰਾਮ ਵਿੱਚ ਆਏ, ਤੁਸੀਂ ਆਪਣਾ ਐਕਸਪੀਰੀਅੰਸ ਸਾਡੇ ਨਾਲ ਆਸਟ੍ਰੇਲੀਆ ਆਉਣ ਦਾ, ਬੱਚਿਆਂ ਦੇ ਕੋਲ ਰਹਿਣ ਦਾ ਸ਼ੇਅਰ ਕਰਨਾ ਚਾਹੁੰਦੇ ਹੋ ਸਾਡੇ ਨਾਲ, ਬਹੁਤ ਬਹੁਤ ਸ਼ੁਕਰੀਆ ਉਸ ਬਾਰੇ।
ਹਾਂਜੀ,
ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ, ਤੁਸੀਂ ਸਾਨੂੰ ਆਪਣੇ ਬਾਰੇ ਕੁਝ ਦੱਸੋ।
ਮੈਂ ਆਪਣੇ ਬਾਰੇ ਤੇ ਬਾਅਦ ਚ ਦੱਸੀ ਆ, ਪਹਿਲੇ ਤੁਸੀਂ ਜਿਹੜੀ ਕਵਿਤਾ ਪੜ੍ਹੀ ਹੈ, ਰੂਹ ਖੁਸ਼ ਹੋ ਗਈ ਸੁਣ ਕੇ। ਤੁਸੀਂ ਵੀ ਮਾਂ ਹੋ ਬੱਚਿਆਂ ਦੀ, ਤੇ ਮੈਂ ਵੀ ਮੇਰੇ ਬੱਚਿਆਂ ਦੇ ਬੱਚੇ ਵੀ ਹੁਣ ਹੋ ਗਏ। ਬੜਾ ਅੱਛਾ ਲੱਗਾ ਸੁਣ ਕੇ ਕਿ ਵਾਕਈ ਮਾਵਾਂ ਇਸ ਤਰ੍ਹਾਂ ਹੁੰਦੀਆਂ। ਮੈਂ ਆਪਣੇ ਮੂੰਹੋਂ, ਚਲੋ ਮੈਂ ਵੀ ਮਾਵਾਂ, ਪਰ ਬੱਚਿਆਂ ਦਾ ਧਿਆਨ ਰੱਖਣਾ ਵਾਕਈ ਕਿ ਜ਼ਿੰਮੇਵਾਰੀ ਨਹੀਂ, ਸ਼ੌਕ ਹੈ, ਪਿਆਰ ਹੈ ਸਾਡਾ, ਆਪਣੇ ਆਪ ਹੀ ਦਿਲੋਂ ਕਰਦਾ ਕਿ ਬੱਚਿਆਂ ਲਈ ਕੁਛ ਕਰੀਏ। ਹਾਂਜੀ, ਤੇ ਮੇਰਾ ਨਾਮ ਜਸਵਿੰਦਰ ਕੌਰ ਹੈ, ਜਸਵਿੰਦਰ ਕੌਰ ਮੇਡਾ। ਮੈਂ ਵੈਸੇ ਜਲੰਧਰ ਤੋਂ ਹਾਂ, ਪਰ ਮੇਰਾ ਬਰਥ ਗੁਰੂ ਦੀ ਨਗਰੀ ਅੰਮ੍ਰਿਤਸਰ ਦਾ ਹੈ। ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਮੈਂ ਗੁਰੂ ਦੇ ਚਰਨਾਂ ਨਾਲ, ਵਾਹਿਗੁਰੂ ਨੇ ਆਪਣੇ ਆਪ ਜੋੜਿਆ ਹੋਇਆ, ਤੇ ਉਸ ਰਸਤੇ ਤੇ ਚੱਲਣ ਦੀ ਵੀ ਕੋਸ਼ਿਸ਼ ਕਰਦੀ ਹਾਂ ਜੀ। ਬਾਕੀ ਆਸਟ੍ਰੇਲੀਆ ਦਾ ਬੜਾ ਅੱਛਾ ਲੱਗਦਾ, ਕਾਫੀ ਸਾਲ ਹੋ ਗਏ ਸਾਨੂੰ ਇੱਥੇ ਆਉਂਦਿਆਂ। ਪਹਿਲੀ ਵਾਰੀ ਅਸੀਂ ਆਏ ਸੀ 8-10 ਸਾਲ ਹੋ ਗਏ, ਉਦੋਂ ਅਸੀਂ ਸਿਡਨੀ ਬੱਚੇ ਰਹਿੰਦੇ ਸੀ ਤੇ ਬੱਚਿਆਂ ਕੋਲ ਆਏ ਸੀ। ਸਿਡਨੀ ਵੀ ਬੜਾ ਅੱਛਾ ਸੀ, ਪਰ ਉੱਥੇ ਰਸ਼ ਵਗੈਰਾ ਬੜਾ ਸੀ, ਤੇ ਬੱਚਿਆਂ ਨੂੰ ਇੱਥੇ ਸੁਣਿਆ ਕਿ ਐਡੀਲੇਡ ਬੜਾ ਪੀਸਫੁਲ ਕੌਮ ਹੈ, ਤੇ ਅਸੀਂ ਇੱਥੇ ਮੂਵ ਕਰ ਗਏ। ਐਡੀਲੇਡ ਵਾਕਈ ਬੜਾ ਅੱਛਾ, ਬਹੁਤ ਅੱਛਾ ਲੱਗਦਾ ਇੱਥੇ ਰਹਿ ਕੇ, ਕੋਈ ਰਸ਼ ਨਹੀਂ, ਬੜੀ ਪੀਸਫੁਲ ਸਿਟੀ ਹੈ, ਬਹੁਤ ਅੱਛਾ ਲੱਗਦਾ, ਬੜੀ ਗ੍ਰੀਨਰੀ ਔਰ ਬੜਾ ਖੁੱਲਾ ਖੁੱਲਾ। ਹਾਂਜੀ
ਜੀ ਜੀ, ਤੇ ਸਿਡਨੀ ਕਿੰਨੇ ਸਾਲ ਰਹੇ ਹੋ ਜਸਵਿੰਦਰ ਕੌਰ ਜੀ?
ਸਿਡਨੀ 5 ਸਾਲ ਰਹੇ ਜੀ ਅਸੀਂ, ਤੇ 5 ਸਾਲ ਹੋ ਗਏ ਇੱਥੇ ਆਇਆ।
ਜੀ 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 ਜੀ, ਤੇ ਉਹਨਾਂ 5 ਸਾਲਾਂ ਵਿੱਚ ਸਭ ਤੋਂ ਵੱਧ ਡਿਫਰੈਂਸ ਤੁਹਾਨੂੰ ਕੀ ਲੱਗਿਆ ਸਿਡਨੀ ਦਾ ਤੇ ਐਡਲੇਡ ਦਾ?
ਸਿਡਨੀ ਇਸ ਤਰ੍ਹਾਂ ਸੀ, ਉੱਥੇ ਜਿਵੇਂ ਇੰਡੀਆ ਚ ਕਹਿ ਲੋ ਦਿੱਲੀ ਹੈ, ਬੋਂਬੇ ਹੈ, ਉਸ ਤਰ੍ਹਾਂ ਬੜਾ ਰਸ਼ ਹੈ, ਬੜੀ ਟ੍ਰੈਫਿਕ ਹੈ, ਪਰ ਇੱਥੇ ਆ ਕੇ ਬੜਾ, ਤੁਹਾਨੂੰ ਦੱਸਿਆ ਪੀਸਫੁਲ ਜਿਹਾ, ਬੜੀ ਟ੍ਰੈਫਿਕ ਬਹੁਤ ਘੱਟ ਹੈ ਇੱਥੇ, ਬੜੀ ਗ੍ਰੀਨਰੀ ਹੈ, ਖੁੱਲੀ ਖੁੱਲੀ, ਜਦੋਂ ਤੁਸੀਂ ਚਲਦੇ ਹੋ ਡਰਾਈਵ ਕਰਦੇ ਹੋ ਤੇ ਸਾਈਡ ਤੇ ਤੁਹਾਨੂੰ ਗ੍ਰੀਨਰੀ ਇੰਨੀ ਦਿਖਦੀ ਹੈ ਕਿ ਸਿਡਨੀ ਉਹ ਚੀਜ਼ ਨਹੀਂ ਹੈਗੀ। ਬੜਾ ਅੱਛਾ ਲੱਗਦਾ ਇੱਥੇ, ਹਾਂ
ਬਿਲਕੁਲ, ਵੱਡੇ ਸ਼ਹਿਰਾਂ ਦਾ ਪਾਰਕਸ
ਹੈ, ਖੁੱਲੀਆਂ ਗਰਾਊਂਡ,
ਵੱਡੇ ਸ਼ਹਿਰਾਂ ਦਾ ਤੇ
ਬਿਲਕੁਲ ਬਿਲਕੁਲ, ਜਿਵੇਂ
ਜੀ ਜੀ
ਹਾਂਜੀ ਹਾਂਜੀ,
ਜਿਵੇਂ ਵੱਡੇ ਸ਼ਹਿਰਾਂ ਦਾ ਤੇ ਛੋਟੇ ਸ਼ਹਿਰਾਂ ਦਾ ਆਪਾਂ ਸਭ ਤੋਂ ਜ਼ਿਆਦਾ ਇਹੀ ਫਰਕ ਕਹਿੰਦੇ ਆ ਕਿ ਵੱਡੇ ਸ਼ਹਿਰਾਂ ਚ ਬਹੁਤ ਜ਼ਿਆਦਾ ਟ੍ਰੈਫਿਕ, ਬਹੁਤ ਜ਼ਿਆਦਾ ਭੀੜ ਭੜੱਕਾ, ਤੇ ਛੋਟੇ ਸ਼ਹਿਰਾਂ ਚ ਬਹੁਤ ਆਰਾਮ ਦੀ ਜ਼ਿੰਦਗੀ, ਫਿਰ ਵੀ ਬਹੁਤ ਬੈਟਰ।
ਬਿਲਕੁਲ ਬਿਲਕੁਲ
ਜੀ ਜੀ,
ਹਾਂ ਵੈਸੇ ਵੀ ਮੈਂ ਸੁਣਿਆ ਕਿ ਐਡੀਲੇਡ ਦੁਨੀਆ ਦੇ ਰਹਿਣ ਵਾਲੇ ਸ਼ਹਿਰਾਂ ਵਿੱਚ ਕਾਫੀ ਉੱਪਰ ਨੰਬਰ ਤੇ ਹੈ, ਬਹੁਤ ਅੱਛਾ ਵਿੱਚ।
ਜੀ ਜੀ, ਨੰਬਰ 5 ਤੇ ਅਸੀਂ ਕਹਿੰਦੇ ਹੁੰਦੇ ਆ, ਮਤਲਬ ਜੋ ਸਰਵੇ ਦੇ ਅਕੋਰਡਿੰਗ ਇਹ ਹੈਗਾ ਕਿ ਲਿਵਿੰਗ ਲਈ, ਲਿਵਿੰਗ ਲਈ ਨੰਬਰ 5 ਤੇ ਐਡਲੇਡ ਪੂਰੀ ਦੁਨੀਆ ਚ।
ਹਾਂਜੀ 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 ਹਾਂਜੀ
ਜੀ,
ਮੇਰੀ ਬੇਟੀ ਰਹਿੰਦੀ ਹੈ ਐਡੀਲੇਡ, ਇੱਥੇ ਉਹ ਜੋਬ ਕਰਦੀ ਹੈ, ਬੇਟਾ ਵੀ, ਮੇਰਾ ਸਨ ਇਨ ਲਾਅ ਵੀ ਇੱਥੇ ਜੋਬ ਕਰਦੇ ਆ। ਬੜੀ ਅੱਛੀ ਲਾਈਫ ਉਹਨਾਂ ਦੇ ਬੱਚੇ ਆ, ਦੋ ਉਹਨਾਂ ਦੇ ਬੇਟਾ ਤੇ ਬੇਟੀ, ਬੜੀ ਅੱਛੀ ਲਾਈਫ ਚੱਲ ਰਹੀ ਹੈ
ਜੀ ਜੀ ਜੀ,
ਤੇ ਅਸੀਂ ਇਹਨਾਂ ਕੋਲ ਹੁਣ ਮੂਵ
ਕੀਤਾ, ਬਹੁਤ ਚੰਗਾ ਲੱਗਦਾ,
ਬੱਚੇ ਛੋਟੇ ਸੀ ਤੇ
ਜੀ ਜੀ
ਹਾਂਜੀ।
ਜੀ 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 ਬਿਲਕੁਲ ਬਹੁਤ ਚੰਗਾ ਲੱਗਦਾ। ਮੈਂ ਇਹੀ ਕਹਿ ਰਹੀ ਸੀ ਕਿ ਜਦੋਂ ਮੇਰੇ ਪੇਰੈਂਟਸ ਵੀ ਆਉਂਦੇ ਨੇ ਅਸੀਂ ਬਹੁਤ ਜ਼ਿਆਦਾ ਡੀਪਲੀ ਆਪਣੇ ਪੇਰੈਂਟਸ ਦੇ ਨਾਲ ਅਟੈਚ ਹੁੰਦੇ ਹਾਂ ਤੇ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਜਦੋਂ ਮੇਰੇ ਮਦਰ ਆਉਂਦੇ ਨੇ ਤਾਂ ਮੈਨੂੰ ਇੰਨਾ ਚੰਗਾ ਲੱਗਦਾ ਕਿ ਬੱਚਿਆਂ ਦੀ ਦਿਮਾਗ ਤੇ ਜਿਹੜੀ ਟੈਨਸ਼ਨ ਹੈ ਇੱਥੇ ਬਹੁਤ ਜ਼ਿਆਦਾ ਟੈਨਸ਼ਨ ਜਿਹੜੀ ਬੱਚਿਆਂ ਦੀ ਹੈ ਉਹ ਸਾਡੇ ਦਿਮਾਗ ਤੇ ਰਹਿੰਦੀ ਹੈ ਕਿਉਂਕਿ ਸਾਨੂੰ ਪਤਾ ਕਿ ਅਸੀਂ ਉਹਨਾਂ ਨੂੰ ਬਹੁਤਾ ਜ਼ਿਆਦਾ ਟਾਈਮ ਨਹੀਂ ਦੇ ਸਕਦੇ ਤੇ ਉਹ ਜਿਹੜੀ ਕਮੀ ਹੈ ਪਿਆਰ ਦੀ ਉਹ ਵੱਡੇ ਪੂਰੀ ਕਰਦੇ ਨੇ ਯਾਨੀ ਨਾਨੀਆਂ ਦਾਦੀਆਂ ਨਾਨੂ ਦਾਦੂ ਉਹ ਬਹੁਤ ਜ਼ਿਆਦਾ ਜਿਹੜੀ ਬੱਚਿਆਂ ਦੀ ਅਟੈਚਮੈਂਟ ਹੈ ਉਹ ਗ੍ਰੈਂਡ ਪੇਰੈਂਟਸ ਨਾਲ ਹੁੰਦੀ ਹੈ ਤੇ ਇਸ ਗੱਲ ਦਾ ਬਹੁਤ ਚੰਗਾ
ਲੱਗਦਾ
ਹੁੰਦੇ ਨੇ।
ਹਾਂ ਬੱਚੇ ਸਾਰਿਆਂ ਦੇ ਪੇਰੈਂਟਸ ਕੋਲ ਨੀ ਹੁੰਦੇ ਛੁੱਟੀਆਂ ਵਿੱਚ ਮੇਰਾ ਘਰ ਤਕਰੀਬਨ ਆਉਂਦੇ ਜਦੋਂ ਬੱਚਿਆਂ ਦੀਆਂ ਛੁੱਟੀਆਂ ਹੁੰਦੀਆਂ ਤੇ ਪੇਰੈਂਟਸ ਆਉਂਦੇ ਤਾਂ ਬੜਾ ਹੀ ਅੱਛਾ ਲੱਗਦਾ ਬੜੀ ਰੌਣਕ ਜਿਹੀ ਲੱਗਦੀ ਹਰ ਪਾਸੇ ਔਰ ਸਾਰਿਆਂ ਨੂੰ ਲੱਗਦਾ ਕਿ ਬੱਚਿਆਂ ਨੂੰ ਸੰਭਾਲਣਾ ਤੁਸੀਂ ਲੋਕਾਂ ਨੇ ਤਾਂ ਜੋਬ ਤੇ ਜਾਣਾ ਹੁੰਦਾ ਛੋਟੇ ਬੱਚੇ ਘਰ ਛੱਡ ਨਹੀਂ ਸਕਦੇ ਇਕੱਲੇ ਤੇ ਉਹਨਾਂ ਦੇ ਕੋਲ ਰਹਿਣ ਲਈ ਚਲੋ ਉਹ ਇੱਕ ਟਾਈਮ ਪੇਰੈਂਟਸ ਨੂੰ ਮਿਲ ਜਾਂਦਾ ਕਿ ਬੱਚਿਆਂ ਨੂੰ ਅੱਛੇ ਆਪਣੀਆਂ ਜੜ੍ਹਾਂ ਨਾਲ ਜੋੜਨ ਦਾ ਉਹਨਾਂ ਨੂੰ ਆਪਣੀਆਂ ਵੈਲਿਊਜ਼ ਦੱਸਣ ਦਾ ਤੁਹਾਡੇ ਲੋਕਾਂ ਕੋਲ ਟਾਈਮ ਇੰਨਾ ਨਹੀਂ ਹੁੰਦਾ।
ਜੀ ਬਿਲਕੁਲ ਜੀ ਜੀ ਬਿਲਕੁਲ ਜਿਹੜੀਆਂ ਵੈਲਿਊਜ਼ ਅਸੀਂ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਬੱਚਿਆਂ ਨੂੰ ਨਹੀਂ ਦੱਸ ਸਕਦੇ ਕੁਛ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਜਿਹੜੇ ਹਾਂਜੀ ਗ੍ਰੈਂਡ ਪੇਰੈਂਟਸ ਨੇ ਉਹਨਾਂ ਤੋਂ ਦੱਸੀਆਂ ਹੋਈਆਂ ਗੱਲਾਂ ਜਿਹੜੀਆਂ ਨੇ ਉਹਨਾਂ ਤੋਂ ਦਿੱਤੇ ਹੋਏ ਸੰਸਕਾਰ ਜਿਹੜੇ ਨੇ ਉਹ ਬੱਚਿਆਂ ਦੇ ਦਿਲ ਤੱਕ ਉਹਨਾਂ ਦੀ ਰੂਹ ਤੱਕ ਜਾਂਦੇ ਨੇ ਜਿਵੇਂ ਹੁਣੇ ਪ੍ਰੋਗਰਾਮ ਚ ਪਹਿਲਾਂ ਵੀ ਬਰਾੜ ਸਾਹਿਬ ਵੀ ਕਹਿ ਰਹੇ ਸੀਗੇ ਕਿ ਉਹਨਾਂ ਦੇ ਜੀ ਜੀ ਉਹਨਾਂ ਦੇ ਦਾਦਾ ਜੀ ਨੇ ਉਹਨਾਂ ਨੂੰ ਦੱਸਿਆ ਸੀਗਾ ਕਹਿੰਦੇ ਹੁਣੇ ਗੱਲ ਹੋ ਰਹੀ ਸੀਗੀ ਬਰਾੜ ਸਾਹਿਬ ਦੇ ਨਾਲ ਪ੍ਰੋਗਰਾਮ ਵਿੱਚ ਉਹ ਸਾਡੇ ਨਾਲ ਨਿਊਜ਼ ਸ਼ੇਅਰ ਕਰਦੇ ਨੇ ਪੰਜਾਬ ਤੋਂ ਤੇ ਉਹ ਕਹਿ ਰਹੇ ਸੀਗੇ ਕਿ ਮੇਰੇ ਦਾਦਾ ਜੀ ਨੇ ਮੈਨੂੰ ਕਿਹਾ ਸੀਗਾ ਕਿ ਹਮੇਸ਼ਾ ਜੀ ਸਾਫ ਨੀਤੀ ਰੱਖੋ ਕਹਿੰਦੇ ਤੇ ਆਪਣਾ ਮਨ ਹਮੇਸ਼ਾ ਸਾਫ ਰੱਖੋ ਉਹ ਵੀ ਇਹੀ ਕਹਿ ਰਹੇ ਸੀ ਕਿ ਮੇਰੇ ਦਾਦਾ ਜੀ ਨੇ ਕਹਿੰਦੇ ਮੈਨੂੰ ਇਹ ਦੱਸਿਆ ਸੀਗਾ ਤੇ ਉਹੀ ਆਪਾਂ ਹੁਣ ਗੱਲ ਕਰ ਰਹੇ ਸੀ ਕਿ ਦਾਦਾ ਦਾਦੀ ਵੱਲੋਂ ਨਾਨਾ ਨਾਨੀ ਵੱਲੋਂ ਜਿਹੜੀਆਂ ਇਹ ਗੱਲਾਂ ਦੱਸੀਆਂ ਹੋਈਆਂ ਨੇ ਉਹ ਬੱਚਿਆਂ ਨੂੰ ਸਾਰੀ ਜ਼ਿੰਦਗੀ ਯਾਦ ਰਹਿੰਦੀਆਂ ਨੇ ਕਿਉਂਕਿ ਜੋ ਪਿਆਰ ਜੋ ਜੜ੍ਹਾਂ ਨਾਲ ਤੁਸੀਂ ਵੱਡੇ ਜੋੜ ਸਕਦੇ ਹੋ ਬੱਚਿਆਂ ਨੂੰ ਸ਼ਾਇਦ ਉਹ ਅਸੀਂ ਕਿੰਨੀ ਵੀ ਕੋਸ਼ਿਸ਼ ਕਰ ਲਈਏ ਅਸੀਂ ਉਹ ਕੰਮ ਜਿਹੜਾ ਉਹ ਨਹੀਂ ਕਰ ਪਾਉਂਦੇ।
ਛੋਟੇ ਬੱਚੇ ਕੱਚੀ ਮਿੱਟੀ ਹੁੰਦੀ ਹੈ ਗਿੱਲੀ ਮਿੱਟੀ ਜਿਵੇਂ ਉਹਨਾਂ ਨੂੰ ਢਾਲ ਲੋ ਇੱਕ ਟਾਈਮ ਹੈ ਸਗੋਂ ਬੱਚਿਆਂ ਨੂੰ ਸੰਭਾਲਣ ਦਾ ਤੁਹਾਡੇ ਲੋਕਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਤੇ ਪੇਰੈਂਟਸ ਗ੍ਰੈਂਡ ਪੇਰੈਂਟਸ ਜਿਹੜੇ ਆ ਉਹ ਕੋਸ਼ਿਸ਼ ਕਰਦੇ ਕਿ ਬੱਚਿਆਂ ਨੂੰ ਆਪਣੀ ਉਹੀ ਵੈਲਿਊਜ਼ ਨਾਲ ਜੋੜਨ ਉਹਨਾਂ ਨੂੰ ਪੜ੍ਹਾਈ ਦਾ ਇੱਕਾ ਇੱਕ ਸਮਝਾਉਣ ਦਾ ਕਿ ਤੁਸੀਂ ਕਿਵੇਂ ਟਾਈਮ ਸਿਰ ਪੜ੍ਹਨਾ ਖੇਲਣਾ ਖਾਣਾ ਖਾਣ ਬੱਚੇ ਇੱਥੇ ਮੈਂ ਦੇਖਿਆ ਖਾਣਾ ਨਹੀਂ ਖਾਂਦੇ ਪ੍ਰੋਪਰਲੀ ਉਹਨਾਂ ਨੂੰ ਆਪਣੇ ਆਪਣੇ ਇੰਡੀਅਨ ਖਾਣੇ ਨਾਲ ਵੀ ਇੰਟਰੋਡਕਸ਼ਨ ਕਰਾਉਂਦੇ ਆ ਕਿ ਤੁਸੀਂ ਇਹ ਖਾਓ ਇਸ ਤਰ੍ਹਾਂ ਅੱਛਾ ਹੈ ਕਿ ਹਰ ਵੇਲੇ ਬਰਗਰ ਵਗੈਰਾ ਜੋ ਬੱਚੇ ਖਾਂਦੇ ਆ ਨਹੀਂ ਤੇ ਮਤਲਬ ਪੁਰਾਣੀ ਪੇਰੈਂਟਸ ਨਾਲ ਜੁੜਨ ਦਾ ਇੱਕ ਵੀ ਹੈ ਫਰਕ ਹੈ ਕਿ ਧਿਆਨ ਰੱਖਦੇ ਆ ਤੇ ਚਲੋ ਨਾਲ ਆਪਣੀਆਂ ਵੈਲਿਊਜ਼ ਵਗੈਰਾ ਬੱਚਿਆਂ ਨੂੰ ਪਤਾ ਲੱਗਦੀਆਂ।
ਜੀ ਜੀ ਜ਼ਰੂਰ ਤੇ ਸਾਡੇ ਨਾਲ ਅਮਰਦੀਪ ਕੌਰ ਜੀ ਜੁੜੇ ਨੇ ਨਾਲ ਨਾਲ ਆਪਾਂ ਸਰੋਤਿਆਂ ਦੇ ਜਿਹੜੇ ਮੈਸੇਜ ਨੇ ਉਹ ਵੀ ਪੜ੍ਹਨੇ ਆ। ਮੈਂ ਜਿਵੇਂ ਹੁਣ ਇਹ ਜਿਹੜੀ ਕਵਿਤਾ ਪੜ੍ਹੀ ਸੀਗੀ ਮੈਨੂੰ ਪਤਾ ਨਹੀਂ ਸੀ ਕਿਹੜੇ ਰਾਈਟਰ ਨੇ ਲਿਖੀ ਹੈ ਕਿਹੜੇ ਪੋਇਟ ਨੇ ਲਿਖੀ ਹੈ ਉਹਨਾਂ ਨੇ ਮੈਸੇਜ ਭੇਜਿਆ ਕਿ ਬੀਪੀ ਰੰਗੀ ਜੀ ਦੀ ਲਿਖੀ ਹੋਈ ਹੈ ਕਵਿਤਾ ਬਹੁਤ ਹੀ ਪਿਆਰੀ ਕਵਿਤਾ ਬੀਪੀ ਰੰਗੀ ਜੀ ਨੂੰ ਬਹੁਤ ਬਹੁਤ ਮੁਬਾਰਕ ਕਿ ਉਹਨਾਂ ਨੇ ਇੰਨੀ ਵਧੀਆ ਕਵਿਤਾ ਇੰਨੀ ਪਿਆਰੀ ਕਵਿਤਾ ਜੀ ਜਿਵੇਂ ਬਿਲਕੁਲ ਉਹਨਾਂ ਦੇ ਦਿਲ ਚੋਂ ਜਿਵੇਂ ਨਿਕਲੀ ਸੀ ਇਹ ਕਵਿਤਾ ਬਹੁਤ ਹੀ ਪਿਆਰੀ ਕਵਿਤਾ ਸੀ। ਤੇ ਸੁਖਪ੍ਰੀਤ ਜੀ ਲਿਖ ਰਹੇ ਨੇ ਸਤਿ ਸ੍ਰੀ ਅਕਾਲ ਰਿਸ਼ੂਪ੍ਰੀਤ ਜੀ ਤੇ ਤੁਹਾਨੂੰ ਵੀ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜਸਵਿੰਦਰ ਕੌਰ ਜੀ ਸੁਖਪ੍ਰੀਤ ਤੁਸੀਂ ਜਾਣਦੇ ਹੋ ਮੇਰਾ ਖਿਆਲ ਜਿਹੜੇ ਲਹਿਰਾ ਪ੍ਰੋਗਰਾਮ ਕਰਦੇ ਨੇ ਜੀ ਜੀ ਉਹ ਕਹਿ ਰਹੇ ਨੇ ਕਿ ਜੀ ਜੀ ਉਹ ਕਹਿ ਰਹੇ ਨੇ ਕਿ ਬਹੁਤ ਸੋਹਣੀ ਗੱਲਬਾਤ ਪ੍ਰੋਗਰਾਮ ਚ ਹੋ ਰਹੀ ਹੈ ਤੇ ਸਵਾਗਤ ਕਰਦੇ ਨੇ ਤੁਹਾਡਾ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਸੋ ਮਚ ਸੁਖਪ੍ਰੀਤ ਬਹੁਤ ਬਹੁਤ ਸ਼ੁਕਰੀਆ ਜੀ ਜੀ ਤੇ ਜਸਵਿੰਦਰ ਕੌਰ ਜੀ ਅੱਗੇ ਵੱਧਦੇ ਹੋਏ ਚੱਲਦੇ ਆ ਕਿ ਇੱਥੋਂ ਦੀ ਇੱਕ ਸਭ ਤੋਂ ਵਧੀਆ ਗੱਲ ਤੁਹਾਨੂੰ ਕੀ ਲੱਗਦੀ ਹੈ ਆਸਟ੍ਰੇਲੀਆ ਦੀ ਜੇ ਆਪਾਂ ਪੰਜਾਬ ਨਾਲ ਕੰਪੇਅਰ ਕਰੀਏ ਇੱਕ ਗੱਲ ਜੇ ਤੁਹਾਨੂੰ ਕਿਹਾ ਜਾਵੇ ਕਿ ਕੋਈ ਇੱਕ ਗੱਲ ਜਿਹੜੀ ਸਭ ਤੋਂ ਵਧੀਆ ਲੱਗਦੀ ਹੈ ਤਾਂ ਤੁਸੀਂ ਕੀ ਕਹੋਗੇ?
ਸਭ ਤੋਂ ਵਧੀਆ ਗੱਲ ਤੇ ਇੱਥੋਂ ਦੀ ਡਿਸਿਪਲਿਨ ਲਾਈਫ ਹੈ ਜੀ ਹਰ ਚੀਜ਼ ਚ ਡਿਸਿਪਲਿਨ ਹਰ ਕੰਮ ਵਿੱਚ ਡਿਸਿਪਲਿਨ ਤੁਸੀਂ ਟ੍ਰੈਫਿਕ ਦਾ ਡਿਸਿਪਲਿਨ ਦੇਖੋ ਤੇ ਇੰਨੀ ਅੱਛੀ ਤਰ੍ਹਾਂ ਡਰਾਈਵਿੰਗ ਇੱਥੇ ਈਜ਼ੀਲੀ ਹੋ ਜਾਂਦੀ ਹੈ ਕਹਿੰਦੇ ਨੇ ਤੇ ਇੰਡੀਆ ਚ ਡਰਾਈਵਿੰਗ ਅਸੀਂ ਲੋਕਾਂ ਨੇ ਈਜ਼ੀ ਹੈ ਪਰ ਨਹੀਂ ਇੱਥੇ ਇੰਨੀ ਈਜ਼ੀ ਹੈ ਕਿ ਤੁਸੀਂ ਬੇਖੌਫ ਹੋ ਕੇ ਤੁਸੀਂ ਡਰਾਈਵ ਕਰ ਸਕਦੇ ਹਾਂ ਤੁਹਾਨੂੰ ਰੂਲਸ ਪਤਾ ਹੋਣੇ ਚਾਹੀਦੇ ਆ ਕਿ ਪ੍ਰੋਪਰ ਰੂਲਸ ਕੀ ਇੱਥੋਂ ਦੇ ਤੇ ਫਿਰ ਤੁਹਾਨੂੰ ਕੋਈ ਫਿਕਰ ਨਹੀਂ ਜਿਵੇਂ ਇੰਡੀਆ ਚ ਹਰ ਵੇਲੇ ਟੈਨਸ਼ਨ ਆਉਂਦੀ ਹੈ ਖੱਬੇ ਸੱਜੇ ਛੱਡ ਕੇ ਅੱਗੇ ਪਿੱਛੇ ਵੀ ਦਿਲ ਕਰਦਾ ਪਿੱਛੇ ਵੀ ਅੱਖਾਂ ਹੋਣੀਆਂ ਚਾਹੀਦੀਆਂ ਕਿ ਪਤਾ ਨਹੀਂ ਕਿਹੜੇ ਪਾਸਿਓਂ ਕੋਈ ਨਿਕਲ ਆਏਗਾ ਰਿਕਸ਼ਾ ਵਾਲਾ ਵੀ ਹੱਥ ਦੇ ਦਿੰਦਾ ਕਾਰ ਫਾਸਟ ਆ ਰਹੀ ਤਾਂ ਵੀ ਮੈਨੂੰ ਨਿਕਲਣ ਦੇ ਜਾਂ ਸਕੂਟਰ ਵਾਲੇ ਪਤਾ ਨੀ ਕਿੱਧਰ ਟਰਨ ਕਰ ਜਾਣਗੇ ਇੱਥੇ ਕੋਈ ਚਿੰਤਾ ਨਹੀਂ ਤੁਹਾਨੂੰ ਤੁਸੀਂ ਆਰਾਮ ਨਾਲ ਜਾ ਸਕਦੇ ਤੁਹਾਨੂੰ ਪਤਾ ਤੁਸੀਂ ਕਿਹੜੇ ਪਾਸੇ ਜਾਣਾ ਤਾਂ ਤੁਹਾਡੀ ਪਹਿਲ ਹੈ ਜਾਂ ਅਗਲੇ ਦੀ ਪਹਿਲ ਹੈ ਠੀਕ ਹੈ ਨਾ
ਤੇ ਦੂਸਰੀ ਗੱਲ
ਹਰ ਕੰਮ ਤੁਸੀਂ
ਜੀ 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 ਤੁਸੀਂ ਕੈਰੀ ਆਨ ਕਰੋ ਪਲੀਜ਼ ਹਾਂਜੀ ਤੁਸੀਂ ਬੋਲੋ
ਕੋਈ ਲੈਣ ਜਾ ਰਹੇ ਹੋ ਜਿਵੇਂ ਕਿ ਤੁਸੀਂ ਕਿਊ ਵਿੱਚ ਖੜੇ ਹੋ ਤੁਹਾਨੂੰ ਇਹ ਕੋਈ ਧੱਕਾ ਇੱਥੇ ਤੁਹਾਨੂੰ ਪਤਾ ਕਿ ਤੁਸੀਂ ਲਾਈਨ 'ਚ ਖੜੇ ਹੋ ਤੁਹਾਡੀ ਤਾਂ ਮੇਰੇ ਪਿੱਛੇ ਕੱਲ ਪਰਸੋਂ ਇੱਕ ਮੈਂ ਸ਼ੋਪਿੰਗ ਕਰ ਰਹੀ ਸੀ ਤੇ ਮੇਰੀ ਪਿਛਲੀ ਲੇਡੀ ਮੈਨੂੰ ਕਹਿੰਦੀ ਐਕਸਕਿਊਜ਼ ਮੀ ਕਿ ਮੈਂ ਕਾਊਂਟਰ ਤੋਂ ਇੱਕ ਕੁਐਸਚਨ ਪੁੱਛਣਾ ਮੈਂ ਪੁੱਛ ਲਵਾਂ ਮੈਂ ਹੈਰਾਨ ਹੋਈ ਕਿ ਦੇਖੋ ਇੰਨਾ ਡਿਸਿਪਲਿਨ ਕਿ ਮੈਂ ਮਤਲਬ ਉਹਨੇ ਮੈਨੂੰ ਕ੍ਰੋਸ ਨਹੀਂ ਕੀਤਾ ਕਿ ਮੈਂ ਪੁੱਛ ਲਵਾਂ ਆਪਣੇ ਆਪ ਹੀ ਮੈਨੂੰ ਪੁੱਛ ਕੇ ਉਹਨੇ ਪਰਮਿਸ਼ਨ ਲੈ ਕੇ ਉਹਨੂੰ ਪੁੱਛਿਆ ਜੀ ਮੈਂ ਕੁਐਸਚਨ ਪੁੱਛ ਲਾ ਮੈਂ ਕਿਹਾ ਹਾਂ ਹਾਂ ਆਫਕੋਰਸ ਫਿਰ ਉਹਨੇ ਕੁਐਸਚਨ ਪੁੱਛਿਆ ਮਤਲਬ ਬੜਾ ਅੱਛਾ ਲੱਗਦਾ ਉਹ ਜਿਹਾ ਡਿਸਿਪਲਿਨ ਦੇਖ ਕੇ
ਜੀ
ਹਰ ਬੰਦਾ
ਜੀ ਬਹੁਤ ਅੱਛਾ ਲੱਗਦਾ ਜਦੋਂ ਇੰਨੀ ਰਿਸਪੈਕਟ ਜੀ ਜੀ ਬਿਲਕੁਲ ਬਿਲਕੁਲ ਜਿਵੇਂ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਕਿ ਰੂਲਸ ਜਿਹੜੇ ਨੇ ਸਾਨੂੰ ਫੋਲੋ ਕਰਨੇ ਜ਼ਰੂਰ ਔਖੇ ਲੱਗਦੇ ਨੇ ਪਰ ਰੂਲਸ ਜਿਹੜੇ ਨੇ ਉਹ ਸਾਡੀ ਭਲਾਈ ਲਈ ਹੀ ਬਣੇ ਹੁੰਦੇ ਨੇ ਸੋ ਜੇ ਰੂਲਸ ਮੰਨ ਕੇ ਚੱਲੀਏ ਤਾਂ ਪ੍ਰੋਬਲਮਸ ਓਨੀਆਂ ਹੀ ਘੱਟ ਜਾਂਦੀਆਂ ਨੇ ਜ਼ਿੰਦਗੀ ਚ ਤੇ ਇੱਥੋਂ ਦੀ ਕੋਈ ਮਾੜੀ ਗੱਲ ਦੱਸੋਗੇ ਜਸਵਿੰਦਰ ਕੌਰ ਜੀ ਸ਼ੇਅਰ ਕਰੋਗੇ ਜਿਹੜੀ ਤੁਹਾਨੂੰ ਮਾੜੀ ਲੱਗਦੀ ਹੈ
ਮਾੜੀ ਗੱਲ ਹਾਂ ਮੈਂ ਉਹੀ ਦੱਸੀ ਕਿ ਜੇ ਡਿਸਿਪਲਿਨ ਇੱਥੋਂ ਦਾ ਬਹੁਤ ਅੱਛਾ ਤਾਂ ਥੋੜਾ ਜਿਹਾ ਵਾਧੂ ਵੀ ਹੋਣ ਕਰਕੇ ਥੋੜਾ ਜਿਹਾ ਭਾਰਾ ਵੀ ਹੋ ਜਾਂਦਾ ਵਾ ਉਹ ਥੋੜਾ ਜਿਹਾ ਪ੍ਰੈਸ਼ਰ ਵੱਧ ਜਾਂਦਾ ਸਵੇਰੇ ਬੱਚਿਆਂ ਨੇ ਉੱਠ ਕੇ ਜਾਣਾ ਜਾਂ ਬੱਚਿਆਂ ਨੂੰ ਸਕੂਲ ਭੇਜਣਾ ਨਸ ਭੱਜ ਪੇਰੈਂਟਸ ਨੇ ਆਪ ਆਫਿਸ ਜਾਣਾ ਵਾ ਹਰ ਇਨਸਾਨ ਇਹਦੇ ਚ ਪ੍ਰੈਸ਼ਰ ਵਿੱਚ ਵੀ ਦਿਖਦਾ ਵਾ ਹਰ ਚੀਜ਼ ਡਿਸਿਪਲਿਨ ਹੋਣ ਕਰਕੇ ਜ਼ਿਆਦਾ ਡਿਸਿਪਲਿਨ ਕਈ ਵਾਰੀ ਹਾਂ ਪ੍ਰੈਸ਼ਰ ਵੀ ਸਟ੍ਰੈਸ ਹਾਂ ਹਾਂ ਸਟ੍ਰੈਸ ਵੀ ਹੋ ਜਾਂਦਾ ਕਈ ਵਾਰੀ ਬਸ ਇਹੀ ਥੋੜਾ ਜਿਹਾ ਲੱਗਦਾ ਜਾਂ ਇੱਥੇ ਲੱਗਦਾ ਕਿ ਜਿਵੇਂ ਇੱਥੇ ਦੀ ਲਾਈਫ ਥੋੜੀ ਜਿਹੀ ਹਾਰਡ ਹੈ ਕਿਸੇ ਕੋਲ ਟਾਈਮ ਨਹੀਂ ਇੰਨਾ ਜ਼ਿਆਦਾ ਬੈਠਣ ਦਾ ਗੱਲਬਾਤ ਕਰਨ ਦਾ ਪੇਰੈਂਟਸ ਨੂੰ ਮਤਲਬ ਫੈਮਿਲੀ ਵਿੱਚ ਆਪਸ ਵਿੱਚ ਵੀ ਮਿਲਣਾ ਗਿਲਣਾ ਜਿਵੇਂ ਘੱਟ ਹੋ ਜਾਂਦਾ ਜਾਂ ਬੈਠਣਾ ਟਾਈਮ ਨਹੀਂ ਇੰਨਾ ਮਿਲਦਾ ਬਾਹਰ ਦੇ ਵੀ ਕੰਮ ਕਰਨੇ ਘਰ ਦੇ ਵੀ ਕੰਮ ਕਰਨੇ ਸਾਰਾ ਇੱਥੇ ਆਪਣੇ ਆਪ ਹੀ ਹੈ
ਜੀ
ਹਾਂਜੀ
ਜੀ ਤੇ ਬੱਚਿਆਂ ਦੀ ਲਾਈਫ ਇੱਥੇ ਅਸੀਂ ਇਸੇ ਕਰਕੇ ਕਹਿੰਦੇ ਹਾਂ ਕਿ ਥੋੜੀ ਜਿਹੀ ਜ਼ਿਆਦਾ ਔਖੀ ਹੈ ਕਿਉਂਕਿ ਜੇਕਰ ਇੱਥੇ ਵੱਡੇ ਨਾ ਹੋਣ ਚਲੋ ਤੁਸੀਂ ਬਹੁਤ ਲੱਕੀ ਹੋ ਤੁਹਾਡੀ ਬੇਟੀ ਬਹੁਤ ਲੱਕੀ ਹੈ ਕਿ ਤੁਸੀਂ ਤੁਹਾਡਾ ਜਿਹੜਾ ਸਾਇਆ ਉਹਨਾਂ ਦੇ ਉੱਪਰ ਹੈ ਇੱਥੇ ਪਰ ਬਹੁਤ ਸਾਰੇ ਲੋਕ ਇਸ ਤਰ੍ਹਾਂ ਨੇ ਬਹੁਤ ਸਾਰੇ ਬੱਚੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਪੇਰੈਂਟਸ ਇੱਥੇ ਨਹੀਂ ਆ ਸਕਦੇ ਜਾਂ ਬਹੁਤ ਜ਼ਿਆਦਾ ਦੇਰ ਤੱਕ ਨਹੀਂ ਰਹਿ ਸਕਦੇ ਉਹਨਾਂ ਨੂੰ ਵਾਪਸ ਜਾਣਾ ਪੈਂਦਾ ਤੇ ਬੱਚਿਆਂ ਦੀ ਲਾਈਫ ਜਿਹੜੀ ਹੈ ਬਹੁਤ ਔਖੀ ਹੈ ਇੱਥੇ ਕਿਉਂਕਿ ਕੰਮ ਦੇ ਕੰਮ ਤੋਂ ਇਲਾਵਾ ਬਹੁਤ ਜ਼ਿਆਦਾ ਸਟ੍ਰੈਸ
ਨਹੀਂ ਬੱਚਿਆਂ ਦੀ ਲਾਈਫ ਜੇ ਵੱਡੇ ਬੱਚਿਆਂ ਦੀ ਪੁੱਛੋ ਤਾਂ ਔਖੀ ਹੈ ਜਿਵੇਂ ਤੁਸੀਂ ਤੁਹਾਡੀ ਏਜ ਗਰੁੱਪ ਹੈ ਕਿ ਤੁਸੀਂ ਕੰਮ ਵੀ ਬਾਹਰ ਕਰਨਾ ਘਰ ਬੱਚੇ ਵੀ ਦੇਖਣੇ ਫਿਰ ਘਰ ਦਾ ਵੀ ਦੇਖਣਾ ਸਾਰਾ ਕੁਛ ਠੀਕ ਹੈ ਘਰ ਮੈਨੇਜ ਕਰਨਾ ਪਰ ਜਿਹੜੀ ਕਿਡਸ ਦੀ ਲਾਈਫ ਤੁਸੀਂ ਪੁੱਛੋ ਤੇ ਉਹ ਤੇ ਮੈਂ ਕਹਿੰਦੀ ਬਹੁਤ ਅੱਛੀ ਹੈ ਕਿਉਂਕਿ ਬੱਚਿਆਂ ਨੂੰ ਇੱਥੇ ਸਭ ਤੋਂ ਵੱਡੀ ਗੱਲ ਪੜ੍ਹਾਈ ਦਾ ਕੋਈ ਪ੍ਰੈਸ਼ਰ ਹੀ ਨਹੀਂ ਹੈ ਉੱਥੇ ਤੇ ਛੋਟੇ ਬੱਚੇ 4 ਸਾਲ ਦੇ ਬੱਚਾ ਸਕੂਲ ਜਾਂਦਾ ਤਾਂ ABC ਸ਼ੁਰੂ ਹੋ ਜਾਂਦੀ ਹੈ ਕਾਊਂਟਿੰਗ ਅੱਛਾ ਫਿਰ ਸਕੂਲ ਚ ਇੰਟਰਵਿਊ ਵੀ ਹੁੰਦੀ ਹੈ ਤੈਨੂੰ ਬੱਚੇ ਨੂੰ ਗਿਣਤੀ ਕਿੰਨੀ ਆਉਂਦੀ ਹੈ ਇੰਗਲਿਸ਼ ਕਿੰਨੀ ਆਉਂਦੀ ਹੈ ਕਿੰਨਾ ਤੁਸੀਂ ਘਰੋਂ ਪੜ੍ਹਾ ਕੇ ਜਾਂ ਉਹ ਪਲੇ ਵੇ ਸਕੂਲ ਵਿੱਚ ਕਿੰਨਾ ਪੜ੍ਹਾ ਕੇ ਲਿਆਏ ਹੋ ਇੱਥੇ ਉਹ ਕੋਈ ਹੈ ਹੀ ਨਹੀਂ ਮੇਰੀ ਵੱਡੀ ਬੇਟੀ ਆਈ ਸੀ ਉਹਦੇ ਬੱਚੇ ਉੱਥੋਂ ਕਾਫੀ ਵੱਡੇ ਵੱਡੇ ਸਪੈਲਿੰਗ ਸਿੱਖ ਕੇ ਆਏ 5-6 ਸਾਲ ਦੇ ਬੱਚੇ ਸੀਗੇ ਪਰ ਇੱਥੇ ਆ ਕੇ ਉਹਨਾਂ ਨੇ ਫਿਰ ABC ਤੋਂ ਜਾਂ ਏ ਫਾਰ ਐਪਲ ਦੇ ਸਪੈਲਿੰਗ ਤੋਂ ਸ਼ੁਰੂ ਕਰਾਇਆ ਮੈਂ ਬੜੀ ਅਸੀਂ ਹੈਰਾਨ ਹੋਈ ਕਿ ਕੋਈ ਪ੍ਰੈਸ਼ਰ ਹੀ ਨਹੀਂ ਬੱਚਿਆਂ ਨੂੰ ਪੜ੍ਹਾਈ ਦਾ ਖੇਲ ਖੇਲ ਵਿੱਚ ਸਿਖਾ ਰਹੇ ਹੈ ਜੇ ਉਹਨਾਂ ਨੂੰ ਸਿਖਾਉਂਦੇ ਕੋਈ ਤਾਂ ਜ਼ੂ ਲੈ ਕੇ ਜਾ ਰਿਹਾ ਪਾਰਕਸ ਵਿੱਚ ਲੈ ਕੇ ਜਾ ਰਿਹਾ ਸਵਿਮਿੰਗ ਲਈ ਲੈ ਕੇ ਜਾ ਰਿਹਾ ਤਾਂ ਬੱਚਿਆਂ ਨੂੰ ਸਕੂਲ ਜਾਣਾ ਇੰਨਾ ਅੱਛਾ ਲੱਗਦਾ ਜਦੋਂ ਛੁੱਟੀਆਂ ਆਉਂਦੀਆਂ ਤੇ ਬੱਚੇ ਸੈਡ ਫੀਲ ਕਰਦੇ ਆ ਉੱਥੇ
ਬੱਚਿਆਂ ਦਾ ਕੰਮ
ਪੜ੍ਹੋ ਪੜ੍ਹਾਈ ਕਰੋ ਤੇ ਐਗਜ਼ਾਮ ਦਿਓ ਬੁੱਕਸ ਪੜ੍ਹੋ ਤੇ ਐਗਜ਼ਾਮ ਦਿਓ
ਤੁਹਾਨੂੰ
ਲੋਕਾਂ ਨੂੰ ਵੀ ਛੋਟੇ ਜੇ ਬੱਚੇ ਆ ਤੇ ਉਹਨਾਂ ਲਈ ਈਜ਼ੀ ਹੈ ਕਿ ਛੋਟੇ ਬੱਚਿਆਂ ਨੂੰ ਪੜ੍ਹਾਈ ਲਈ ਟਾਈਮ ਜ਼ਿਆਦਾ ਨਹੀਂ ਦੇਣਾ ਪੈਂਦਾ ਥੋੜਾ ਜਿਹਾ ਉਹਨਾਂ ਸਿਰਫ ਮੈਨਰ ਸਿਖਾਉਣੇ
ਜੀ
ਉਹਦੇ ਵਿੱਚ ਦੇ ਹਾਂ ਥੋੜੇ ਵੱਡੇ ਬੱਚੇ ਹੋਏ ਨੇ ਫਿਰ ਬੱਚੇ ਆਪ ਹੀ ਸਮਝਦਾਰ ਹੋ ਜਾਂਦੇ ਕਿ ਪੜ੍ਹਾਈ ਕਰਨੀ ਹੈ ਤੇ ਪੇਰੈਂਟਸ ਨੂੰ ਵੀ ਈਜ਼ੀ ਹੋ ਜਾਂਦਾ ਨਾਲ ਗਾਈਡ ਕਰਨਾ
ਜੀ 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 ਬਿਲਕੁਲ ਬਿਲਕੁਲ ਤੇ ਜਸਵਿੰਦਰ ਕੌਰ ਜੀ ਗੱਲਾਂ ਬਾਤਾਂ ਜਾਰੀ ਰੱਖਾਂਗੇ ਬਹੁਤ ਹੀ ਆਨੰਦ ਆ ਰਿਹਾ ਤੁਹਾਡੇ ਨਾਲ ਗੱਲਾਂ ਕਰਕੇ ਤੇ ਹੁਣ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ ਤੇ ਗੀਤ ਤੋਂ ਬਾਅਦ ਜ਼ਰੂਰ ਮਿਲਾਂਗੇ ਦੁਬਾਰਾ ਇੱਕ ਵਾਰ ਫੇਰ ਗੱਲਾਂ ਕਰਾਂਗੇ ਆਪਾਂ ਆਸਟ੍ਰੇਲੀਆ ਤੇ ਇੰਡੀਆ ਬਾਰੇ
ਠੀਕ ਹੈ ਜੀ
ਮੇਰਾ ਤੇਰੇ ਪਿੰਡ ਦੀ ਹਵਾ ਸੋਹਣਿਆ ਮੇਰਾ ਤੇਰੇ ਪਿੰਡ ਦੀ ਹਵਾ ਸੋਹਣਿਆ ਮਾਂ ਕੋਲੋਂ ਮੁੱਖ ਨਾ ਛੁਪਾ ਸੋਹਣਿਆ ਮੇਰਾ ਤੇਰੇ ਪਿੰਡ ਦੀ ਹਵਾ ਸੋਹਣਿਆ ਆਈਆਂ ਸਮੁੰਦਰਾਂ ਨੂੰ ਪਾਰ ਕਰਕੇ ਮਾਵਾਂ ਦੀਆਂ ਰੀਝਾਂ ਦਾ ਸ਼ਿੰਗਾਰ ਕਰਕੇ ਸਮੁੰਦਰਾਂ ਨੂੰ ਪਾਰ ਕਰਕੇ ਮਾਵਾਂ ਦੀਆਂ ਰੀਝਾਂ ਦਾ ਸ਼ਿੰਗਾਰ ਕਰਕੇ ਭੈਣਾਂ ਦੀਆਂ ਮਹਿੰਦੀਆਂ ਹੱਥਾਂ ਤੇ ਲਾਈਆਂ ਨੇ ਕੀਆਂ ਦੀਆਂ ਚਾਂਦਰਾਂ ਪੈਰਾਂ
ਪਾਈਆਂ ਨੇ ਧੀਆਂ ਧੀਆਂ ਕਹਿੰਦੇ ਰਾਂ ਪੈਰਾਂ ਚ ਪਾਈਆਂ ਨੇ ਉਹ ਮੱਥੇ ਤੇ ਸੁਹਾਗਣਾ ਦੇ ਜਾ ਸੋਹਣਿਆ ਮੱਥੇ ਤੇ ਸੁਹਾਗਣਾ ਦੇ ਜਾ ਸੋਹਣਿਆ ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ ਮਜਬੂਰੀ ਲੈ ਕੇ ਆਈਆਂ ਬਾਬਿਆਂ ਦੇ ਬੱਟ ਚੋਂ ਸਬੂਰੀ ਲੈ ਕੇ ਆਈਆਂ ਗੁਰੂਆਂ ਦੀ ਹਾਜ਼ਰੀ ਹਜ਼ੂਰੀ ਲੈ ਕੇ ਆਈਆਂ ਸੱਜਣਾ ਨੇ ਭੇਜੀ ਏ ਦੁਆ ਸੋਹਣਿਆ ਸੱਜਣਾ ਨੇ ਭੇਜੀ ਏ ਦੁਆ ਸੋਹਣਿਆ ਮੈਂ ਹਾਂ ਤੇਰੇ ਪਿੰਡ ਦੀ ਖਬਰ
ਦੋਸਤੋ ਸਵਾਗਤ ਹੈ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਆਪਾਂ ਹੁਣ ਇਸ ਵੇਲੇ ਗੱਲਬਾਤ ਕਰ ਰਹੇ ਹਾਂ ਇੱਕ ਮੁਲਾਕਾਤ ਵਿੱਚ ਇੱਕ ਮਾਂ ਨਾਲ ਜੋ ਨੇ ਜਸਵਿੰਦਰ ਕੌਰ ਜੀ ਬਹੁਤ ਪਿਆਰੀਆਂ ਗੱਲਾਂ ਸਾਡੇ ਨਾਲ ਉਹ ਸਾਂਝੀਆਂ ਕਰ ਰਹੇ ਨੇ ਪ੍ਰੋਗਰਾਮ ਦੇ ਵਿੱਚ ਜਸਵਿੰਦਰ ਕੌਰ ਜੀ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਤੁਸੀਂ ਆਪਣਾ ਸਮਾਂ ਕਿਵੇਂ ਬਿਤਾਉਂਦੇ ਹੋ ਇੱਥੇ ਤੁਹਾਨੂੰ ਕੀ ਕਰਨਾ ਚੰਗਾ ਲੱਗਦਾ ਤੁਹਾਡੀ ਹੋਬੀਜ਼ ਕੀ ਨੇ ਇੰਟਰਸਟ ਕੀ ਨੇ
ਸੁਮਨ ਜੀ ਇਸ ਤਰ੍ਹਾਂ ਸਮਾਂ ਇੱਥੇ ਪਤਾ ਹੀ ਨਹੀਂ ਲੱਗਦਾ ਕਿਵੇਂ ਦਿਨ ਚੜ੍ਹਦਾ ਤੇ ਕਿਵੇਂ ਬੀਤ ਜਾਂਦਾ ਵੈਸੇ ਦਿਨ ਦੀ ਸ਼ੁਰੂਆਤ ਮੇਰੀ ਤੁਹਾਡੇ ਹਰਮਨ ਜੀ ਨਾਲ ਹੁੰਦੀ ਹੈ ਮੈਨੂੰ ਇਹ ਤੁਹਾਡਾ ਪ੍ਰੋਗਰਾਮ ਬੜਾ ਹੀ ਅੱਛਾ ਲੱਗਦਾ ਸਵੇਰੇ ਸਵੇਰੇ ਲਹਿਰਾਂ ਵਾਕਈ ਲੱਗਦਾ ਕਿ ਜ਼ਿੰਦਗੀ ਚ ਅੱਛੀਆਂ ਅੱਛੀਆਂ ਲਹਿਰਾਂ ਚੱਲ ਰਹੀਆਂ ਖੁਸ਼ੀ ਗਮੀ ਦੀਆਂ ਸਾਰੀਆਂ ਖਬਰਾਂ ਔਰ ਗਾਣੇ ਸੁਣ ਕੇ ਬੜਾ ਅੱਛਾ ਲੱਗਦਾ ਫਿਰ ਮੇਰੀ ਹੋਬੀ ਹੈ ਜੀ ਬੁੱਕਸ ਪੜ੍ਹਨਾ ਮੈਨੂੰ ਮੈਂ ਲਿਟਰੇਚਰ ਦੀ ਐਮ ਏ ਕੀਤੀ ਹੋਈ ਹੈ ਤੇ ਪੜ੍ਹਨ ਦੀ ਆਦਤ ਪਈ ਹੋਈ ਹੈ ਜਿਵੇਂ ਉਦੋਂ ਦੀ ਤੇ ਬੁੱਕਸ ਪੜ੍ਹਨਾ ਅੱਛੀਆਂ ਬੁੱਕਸ ਪੜ੍ਹਨੀਆਂ ਅੱਛਾ ਲੱਗਦਾ ਮੈਂ ਮਿੰਟੂ ਬਰਾੜ ਜੀ ਦੀ ਕੈਂਗਰੂਨਾਮਾ ਵੀ ਪੜ੍ਹੀ ਹੈ ਮੈਨੂੰ ਬੜੀ ਅੱਛੀ ਲੱਗੀ ਔਰ ਉਹਨਾਂ ਨੇ ਵਾਕਈ ਰਿਐਲਿਟੀ ਦਿੱਤੀ ਹੈ ਆਸਟ੍ਰੇਲੀਆ ਲਈ ਇੰਡੀਆ ਲਈ ਹਾਂ ਬੜੀ ਅੱਛੀ ਬੁੱਕ ਸੀ ਹੋਰ ਇਸ ਤਰ੍ਹਾਂ ਬਾਕੀ ਇੰਡੀਆ ਚ ਤੇ ਸ਼ੌਕ ਸੀ ਕਿੱਟੀਜ਼ ਤੇ ਜਾਣਾ ਘੁੰਮਣਾ ਫਿਰਨਾ ਫਰੈਂਡਸ ਨਾਲ ਗੱਪਾਂ ਸ਼ੱਪਾਂ ਮਾਰਨੀਆਂ ਸ਼ੋਪਿੰਗ ਕਰਨੀ ਔਰ ਇੱਥੇ ਪਰ ਉਹ ਥੋੜਾ ਜਿਹਾ ਡਿਫਰੈਂਟ ਹੋ ਗਿਆ ਇੱਥੇ ਜਿਵੇਂ ਉਹ ਸ਼ੁਰੂ ਤੋਂ ਸੀਗਾ ਕ੍ਰੀਏਟਿਵ ਵਰਕ ਕਰਨੇ ਘਰ ਲਈ ਸਿਲਾਈ ਕਢਾਈ ਜਿਵੇਂ ਲੇਡੀਜ਼ ਦੇ ਆਮ ਸ਼ੌਕ ਵੀ ਹੁੰਦੇ ਆ ਕੁਕਿੰਗ ਕਰਨੀ ਬੱਚਿਆਂ ਨੂੰ ਅੱਛੀਆਂ ਅੱਛੀਆਂ ਚੀਜ਼ ਬਣਾ ਕੇ ਖਿਲਾਣੀਆਂ ਉਹ ਸਭ ਉੱਥੇ ਕਾਫੀ ਚੱਲਦਾ ਰਿਹਾ ਹੁਣ ਇੱਥੇ ਵੀ ਚੱਲਦਾ ਹੁਣ ਇੱਥੇ ਬੱਚਿਆਂ ਦੀ ਹੈਲਪ ਕਰਨ ਨਾਲ ਬੱਚਿਆਂ ਦੇ ਬੱਚਿਆਂ ਨੂੰ ਦੇਖਣਾ ਬੜਾ ਹੀ ਅੱਛਾ ਲੱਗਦਾ ਮੇਰੀ ਛੋਟੀ ਜੀ ਗ੍ਰੈਂਡ ਡੌਟਰ ਹੈ ਅਰਾਇਨਾ ਉਹ ਮੈਨੂੰ ਮਿੱਠੀ ਮੰਮਾ ਕਹਿ ਕੇ ਬੁਲਾਉਂਦੀ ਹੈ। ਮੈਨੂੰ ਬੜਾ ਹੀ ਅੱਛਾ ਲੱਗਦਾ ਕਿ ਵਾਕਿਆ ਬੱਚਿਆਂ ਨੂੰ ਕੁਝ ਕਰਨਾ ਫਰੂਟਫੁਲ ਹੁੰਦਾ ਜਦੋਂ ਕਹਿੰਦੀ ਹੈ ਮਿੱਠੀ ਮੰਮਾ। ਮੈਂ ਇਹਨੂੰ ਫਸਟ ਟਾਈਮ ਪੁੱਛਿਆ, ਮੈਂ ਕਿਹਾ ਮਿੱਠੀ ਮੰਮਾ ਵਟ ਡੂ ਯੂ ਮੀਨ ਬਾਈ ਮਿੱਠੀ ਮੰਮਾ? ਕਹਿੰਦੀ ਤੁਸੀਂ ਬੜਾ ਹੀ ਮਿੱਠਾ ਮਿੱਠਾ ਬੋਲਦੇ ਹੋ। ਮੈਂ ਕਿਹਾ ਅੱਛਾ ਕਿ ਬੱਚਿਆਂ ਨੂੰ ਪਿਆਰ ਲੋਕ ਕਰਦੇ ਆ ਤੇ ਬੱਚੇ ਉਹਦਾ ਹਾਂ ਰਿਵਾਰਡ ਦਿੰਦੇ ਆ ਕਿ ਦੇਖੋ ਕਿਸ ਤਰ੍ਹਾਂ ਉਹਨੇ ਮੇਰਾ ਨਾਮ ਰੱਖਿਆ ਤੇ ਬਾਕੀ ਬੱਚਿਆਂ ਦੀ ਇੱਥੇ ਦੇਖਭਾਲ ਕਰਨ ਵਿੱਚ ਟਾਈਮ ਨਿਕਲ ਜਾਂਦਾ ਵੈ। ਹਾਂ, ਜਿਹੜਾ ਆਪਣੇ ਲਈ ਟਾਈਮ ਮਿਲਦਾ, ਮੇਰਾ ਇੱਥੇ ਅੱਛਾ ਸਰਕਲ ਬਣ ਗਿਆ, ਅੱਛੀਆਂ ਫਰੈਂਡਸ ਮਿਲ ਗਈਆਂ, ਹੋਰ ਬਾਕੀ ਇੱਥੇ ਕਮਿਊਨਿਟੀ ਸੈਂਟਰ ਜਾਣਾ, ਵਾਕ ਲਈ ਇੱਥੇ ਬੜਾ ਅੱਛਾ। ਅਸੀਂ ਇੱਥੇ ਮੌਸਮ ਲੇਕਸ ਵਿੱਚ ਰਹਿੰਦੇ ਹਾਂ, ਲੇਕਸ ਵਾਕਈ ਬੜੀਆਂ ਅੱਛੀਆਂ ਔਰ ਸਫਾਈ ਹਰ ਪਾਸੇ ਬੜਾ ਹੀ ਅੱਛਾ ਲੱਗਦਾ, ਔਰ ਉੱਥੇ ਆਪਣੇ ਇੰਡੀਅਨਸ ਮਿਲ ਜਾਂਦੇ
ਆ, ਜਿਵੇਂ
ਉਹਨਾਂ ਨਾਲ ਹੋਰ ਅੱਛਾ ਲੱਗਦਾ ਹੀ
ਆ।
ਇੱਥੋਂ ਦੇ ਲੋਕ ਮਿਲਦੇ ਆ ਜਿਹੜੇ ਪ੍ਰੋਪਰ ਇੱਥੋਂ ਦੇ, ਉਹਨਾਂ ਨਾਲ ਵੀ
ਬਹੁਤ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਲੱਗਦਾ ਜੀ ਜੀ ਬਿਲਕੁਲ ਜੀ ਜੀ ਜੀ। ਨਹੀਂ ਤਾਂ ਆਮ ਤੌਰ ਤੇ ਅਸੀਂ ਜੋ ਸੁਣਦੇ ਹਾਂ ਉਹੀ ਹੁੰਦਾ ਹੈ ਕਿ ਇੱਥੇ ਆ ਕੇ ਪੇਰੈਂਟਸ ਦਾ ਮਨ ਨਹੀਂ ਲੱਗਦਾ, ਕਿਉਂਕਿ ਉਹਨਾਂ ਲਈ ਇੱਕ ਡਿਫਰੈਂਟ ਵਰਲਡ ਹੈ, ਇੱਕ ਡਿਫਰੈਂਟ ਸੋਸਾਇਟੀ ਦੇ ਵਿੱਚ ਉਹਨਾਂ ਨੂੰ ਵਿੱਚ ਐਡਜਸਟ ਹੋਣਾ ਮੁਸ਼ਕਿਲ ਲੱਗਦਾ। ਪਰ ਇਹ ਸੁਣ ਕੇ ਬਹੁਤ ਚੰਗਾ ਲੱਗਿਆ ਕਿ ਤੁਸੀਂ ਬਹੁਤ ਅੱਛੀ ਤਰ੍ਹਾਂ ਸੋਸਾਇਟੀ ਦੇ ਵਿੱਚ ਰਚ ਮਿਚ ਗਏ ਹੋ, ਇਸੇ ਕਰਕੇ ਤੁਹਾਡਾ ਦਿਲ ਲੱਗਦਾ ਤੇ ਬੱਚੇ ਇੰਨਾ ਪਿਆਰ ਜਿਹੜਾ ਤੁਹਾਨੂੰ ਦਿੰਦੇ ਨੇ ਉਹਦਾ ਅਸੀਂ ਵੀ ਦੇਖ ਸਕਦੇ ਹਾਂ, ਅਸੀਂ ਵੀ ਸੁਣ ਸਕਦੇ ਹਾਂ ਕਿ ਤੁਸੀਂ ਬਹੁਤ ਮਿੱਠਾ ਬੋਲਦੇ ਹੋ, ਇਸੇ ਕਰਕੇ ਜਿਹੜੇ ਬੱਚੇ ਨੇ ਉਹ ਤੁਹਾਨੂੰ ਇੰਨਾ ਪਿਆਰ ਦਿੰਦੇ ਨੇ। ਬਹੁਤ ਚੰਗਾ ਲੱਗਦਾ ਜਦੋਂ ਬੱਚੇ ਤੁਹਾਨੂੰ ਤੁਹਾਡੇ ਪਿਆਰ ਦਾ ਰਿਵਾਰਡ ਜਿਹੜਾ ਉਹ ਬੈਕ ਦਿੰਦੇ ਨੇ ਜੀ। ਤੇ ਤੀਆਂ ਦੇ ਮੇਲੇ ਬਾਰੇ ਕੁਝ ਦੱਸੋ ਸਾਨੂੰ, ਐਡਲੇਡ ਵਿੱਚ ਜਿਹੜਾ ਤੀਆਂ ਦਾ ਮੇਲਾ ਹੋਇਆ ਸੀਗਾ ਤੁਸੀਂ ਉੱਥੇ ਗਏ ਜਾਂ ਨਹੀਂ?
ਬਿਲਕੁਲ ਜੀ, ਹਾਂ ਗਏ ਉੱਥੇ, ਬੜਾ ਇੰਜੋਏ ਕੀਤਾ, ਮੈਂ ਹੈਰਾਨ ਹੋ ਗਈ ਦੇਖ ਕੇ। ਵੈਸੇ ਮੈਂ ਅੱਗੇ ਵੀ ਗਈ ਸੀ ਲਾਸਟ ਟਾਈਮ ਵੀ, ਤੇ ਮੈਂ
ਜੀ ਜੀ
ਛੋਟਾ ਜਿਹਾ ਪੰਜਾਬ ਨੀ ਜਿਵੇਂ ਹੁੰਦਾ, ਸਾਰੇ ਇੱਕ ਹਾਲ ਵਿੱਚ ਆ ਗਿਆ। ਉਹਦੇ ਆਰਗੇਨਾਈਜ਼ਰ ਬੜੇ ਅੱਛੇ ਆ, ਬੜੀ ਅੱਛੀ ਤਰ੍ਹਾਂ ਉਹਨਾਂ ਨੇ ਆਰਗੇਨਾਈਜ਼ ਕੀਤਾ ਹੋਇਆ ਸੀ ਪ੍ਰੋਗਰਾਮ ਸਾਰਾ। ਉੱਥੇ ਇੱਕ ਤੋਂ ਇੱਕ ਲੜਕੀ ਜਾਂ ਲੇਡੀਜ਼ ਵੀ ਕਹਿ ਲਓ ਪੰਜਾਬੀ ਡਰੈਸ ਵਿੱਚ ਇੰਨੀਆਂ ਉੱਥੇ ਨੀ ਆਉਂਦੀਆਂ। ਵੈਸੇ ਹੁਣ ਉੱਥੇ ਵੀ ਸ਼ੁਰੂ ਹੋ ਗਿਆ ਇਸ ਤਰ੍ਹਾਂ ਮੇਲੇ ਮਨਾਉਣੇ, ਪਰ ਇੱਥੇ ਕਿਉਂਕਿ ਧਰਤੀ ਤੋਂ ਦੂਰ ਬੈਠਿਆਂ ਨਾਲ ਜ਼ਿਆਦਾ ਮੋਹ ਹੁੰਦਾ, ਕਹਿੰਦੇ ਨਾ ਦਿਲ ਤੋਂ ਦੂਰ ਨਹੀਂ ਹੋਣੇ ਚਾਹੀਦੇ। ਸੋ ਆਪਣੀ ਧਰਤੀ ਤੋਂ ਦੂਰ ਨਹੀਂ, ਇੰਨੀਆਂ ਸੋਹਣੀਆਂ ਆਈ ਕਿ ਇੱਕ ਲੇਡੀ ਨੇ, ਲੜਕੀ ਨੇ ਪੰਜਾਬਨ ਬਣੀ ਹੋਈ, ਟਿੱਕੇ ਲਗਾਏ ਹੋਏ, ਕਿਸੇ ਨੇ ਸਾਈਡ ਨੇ ਲਗਾਏ, ਝੂਮਰ ਲਗਾਏ ਹੋਏ, ਉਹ ਚੀਜ਼ਾਂ ਜਿਹੜੀਆਂ ਗੁੰਮ ਰਹੀਆਂ ਸਾਡੀਆਂ, ਗੁਆਚ ਰਹੀਆਂ ਸਾਡੇ ਵਿਰਸੇ ਚੋਂ ਨਿਕਲ ਰਹੀਆਂ, ਮਾਈਨਸ ਹੋ ਰਹੀਆਂ, ਸਾਰੀਆਂ ਵਾਪਸ ਆ ਰਹੀਆਂ। ਉਹ ਇੱਥੇ ਮੈਂ ਦੇਖ ਕੇ ਹੈਰਾਨ ਹੋ ਕਿ ਇਹਨਾਂ ਲੋਕਾਂ ਨੂੰ ਇੰਨਾ ਸ਼ੌਕ ਹੈ। ਇੱਕ ਇਹ ਮੇਲਾ ਜਿਹਦੇ ਵਿੱਚ ਲੋਕੀ ਉਡੀਕ ਕਰਦੇ ਆ ਕਦੋਂ ਤੀਆਂ ਤੇ ਆਪਣਾ ਬੈਸਟ ਦੇ ਸਕੀਏ ਅਸੀਂ, ਸਭ ਤੋਂ ਨਵੇਂ
ਕੱਪੜੇ ਪਾਣੇ ਪੂਰਾ ਸਾਲ,
ਜਿਵੇਂ ਫੈਮਿਲੀ ਚ ਵਿਆਹ ਨੀ ਹੁੰਦਾ, ਬਿਲਕੁਲ ਘਰ ਦਾ ਵਿਆਹ, ਜਿਵੇਂ ਘਰ ਦੇ ਵਿਆਹ ਵਾਂਗ ਇਹਨੂੰ ਕਰਦੇ ਕਿ ਨਹੀਂ ਜੀ, ਵਧੀਆ ਤੋਂ ਵਧੀਆ ਕੱਪੜੇ ਪਾਏ ਹੋਣ, ਵਧੀਆ ਤੋਂ ਵਧੀਆ ਜੁਲਰੀ ਪਾਈ ਹੋਵੇ, ਤੇ ਉੱਥੇ ਜਾ ਕੇ ਇੰਜੋਏ ਕਰਦੀਆਂ, ਫਿਰ ਡਾਂਸ ਕਰਨਾ ਸਾਰਿਆਂ ਨੂੰ ਬੜਾ ਹੀ ਅੱਛਾ ਲੱਗਦਾ। ਦੋ ਸਿੰਗਰਸ ਵੀ ਉੱਥੇ ਆਏ ਹੋਏ ਸੀ, ਬੜੇ ਅੱਛੇ ਨਵੇਂ ਚੜ੍ਹਦੇ, ਬੜੇ ਅੱਛਾ ਲੱਗਾ ਉਹਨਾਂ ਨੂੰ ਵੀ ਸੁਣ ਕੇ, ਲੋਕਾਂ ਨੇ ਬੜਾ ਇੰਜੋਏ ਕੀਤਾ ਉਹਨੂੰ
ਜੀ। ਬਹੁਤ ਚੰਗਾ ਲੱਗਿਆ ਸੁਣ ਕੇ ਕਿ ਤੁਸੀਂ ਬਹੁਤ ਇੰਜੋਏ ਕਰ ਰਹੇ
ਹੋ। ਹਾਂ, ਦੇਰ ਸ਼ਾਮ
ਜੀ ਜੀ, ਬੜਾ ਚੰਗਾ ਲੱਗਿਆ,
ਭਖਿਆ ਰਿਹਾ।
ਜੀ ਜੀ, ਓਕੇ, ਹਾਂਜੀ, ਬਹੁਤ ਵਧੀਆ ਸੀ ਪ੍ਰੋਗਰਾਮ, ਮੇਰੀ ਬਹੁਤ ਫਰੈਂਡਸ ਗਈਆਂ। ਮੈਂ ਚਲੋ ਇਸ ਵਾਰ ਨਹੀਂ ਜਾ ਸਕੀ ਫੋਰ ਸਮ ਰੀਜ਼ਨ, ਕਿਉਂਕਿ ਮੇਰੀ ਜੌਬ ਸੀਗੀ, ਜੌਬ ਦੇ ਚੱਕਰ ਵਿੱਚ ਮੇਰੇ ਤੋਂ ਇਸ ਵਾਰ ਮਿਸ ਹੋ ਗਿਆ ਪ੍ਰੋਗਰਾਮ ਜੀ। ਪਰ ਬਹੁਤ ਬਹੁਤ ਵਧੀਆ ਲੱਗਿਆ ਸੁਣ ਕੇ ਤੁਹਾਡੇ ਨਾਲ ਗੱਲਬਾਤ ਕਰਕੇ। ਇੱਕ ਵਿਚਾਰ ਜ਼ਰੂਰ ਮੈਂ ਕਹਾਂਗੀ ਕਿ ਤੁਸੀਂ ਆਪਣੇ, ਤੁਹਾਡੇ ਵਿਚਾਰ ਸੁਣ ਕੇ ਬਹੁਤ ਚੰਗਾ ਲੱਗ ਰਿਹਾ। ਇੱਕ ਵਿਚਾਰ ਤੁਸੀਂ ਕੀ ਕਹੋਗੇ, ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਸਾਨੂੰ, ਬੱਚਿਆਂ ਨੂੰ, ਸਰੋਤਿਆਂ ਨੂੰ?
ਬਿਲਕੁਲ, ਸੁਨੇਹਾ ਤੇ ਇਸ ਤਰ੍ਹਾਂ ਜੀ ਕਿ ਆਪਣੀ ਕਮਿਊਨਿਟੀ ਦੀ ਹੈਲਪ ਕਰੋ, ਆਪਣਾ ਵਿਰਸਾ ਸੰਭਾਲੋ। ਅਸੀਂ ਆਪਣੀ ਧਰਤੀ ਤੋਂ, ਮਿੱਟੀ ਤੋਂ ਦੂਰ ਆ ਗਏ ਆ, ਮਿੱਟੀ ਨਾਲ ਜੁੜੇ ਰਹੀਏ। ਦੇਖੋ ਸਾਡੇ ਬੱਚੇ, ਸਾਡੇ ਤੁਹਾਡੇ ਬੱਚੇ ਜਿਵੇਂ ਮੈਂ ਕਹਿ ਲਵਾਂ, ਨਾਨਾ ਨਾਨੀ ਨੂੰ, ਦਾਦਾ ਦਾਦੀ ਨੂੰ ਮਿਲ ਲੈਂਦੇ ਆ, ਬਾਕੀ ਜਿਹੜੇ ਰਿਸ਼ਤੇਦਾਰ ਆ ਉਹਨਾਂ ਨੂੰ ਮੇਲ ਮਿਲਾਪ ਘੱਟ ਹੁੰਦਾ, ਉਹਨਾਂ ਨੂੰ ਉਹਨਾਂ ਨਾਲ ਜੋੜੋ, ਫੋਨ ਤੇ ਜੋੜੋ ਜਾਂ ਕਦੀ ਇੰਡੀਆ ਲੈ ਕੇ ਜਾਓ, ਆਪਣੀ ਮਿੱਟੀ ਨਾਲ ਜੋੜੋ। ਇੱਥੇ ਵੀ ਤੁਸੀਂ ਆਪਣੀ ਕਮਿਊਨਿਟੀ ਦੀ ਹੈਲਪ ਕਰੋ ਇੱਕ ਦੂਜੇ ਦੀ, ਵੱਧ ਤੋਂ ਵੱਧ, ਕਿਉਂਕਿ ਪਰਿਵਾਰ ਤੇ ਇੰਡੀਆ ਚ ਰਹਿ ਗਏ, ਤੁਸੀਂ ਇੱਥੇ ਪਰਿਵਾਰ ਹੋ, ਇੱਕ ਦੂਜੇ ਦਾ ਪਰਿਵਾਰ ਹੋ, ਦੁੱਖ ਸੁੱਖ ਚ ਭੈਣ ਭਰਾ ਹੋ, ਕਹਿੰਦੇ ਨਾ ਹਮਸਾਏ ਮਾਂ ਪਿਓ ਜਾਏ, ਇੱਥੇ ਤੇ ਉਹੀ ਹੈ ਕਿ ਜਿਹੜੀ ਆਪਣੀ ਕਮਿਊਨਿਟੀ ਹੈ, ਦੁੱਖ ਸੁੱਖ ਚ ਤੁਹਾਡੇ ਉਹੀ ਕੰਮ ਆਉਣੇ ਆ। ਮੇਰੀ ਬੇਟੀ ਬੈਂਕ ਵਿੱਚ ਹੈ, ਹੋਮ ਲੋਨ ਕਰਦੀ ਹੈ, ਉਹ ਇੰਨੀ ਹੈਲਪਫੁਲ ਹੈ, ਮੈਨੂੰ ਬੜੀ ਖੁਸ਼ ਹੁੰਦੀ ਹੈ। ਔਰ ਮੈਂ ਵੀ ਹਮੇਸ਼ਾ ਹੀ ਉਹਨੂੰ ਕਿਹਾ ਕਿ ਜਿੰਨੀ ਤੁਹਾਨੂੰ ਕਿਸੇ ਨੇ ਰੱਬ ਨੇ ਕੋਈ ਦਿੱਤੀ ਹੈ, ਸ਼ਫਾ ਦਿੱਤੀ ਹੈ, ਜਾਂ ਕੋਈ ਤੁਸੀਂ ਕਿਸੇ ਚੀਜ਼ ਅਹੁਦੇ ਤੇ ਪਹੁੰਚੋ, ਇਸ ਕਰਕੇ ਪਹੁੰਚੋ ਕਿ ਤੁਸੀਂ ਲੋਕਾਂ ਦੀ ਹੈਲਪ ਕਰ ਸਕੋ, ਜਿੰਨੀ ਵੱਧ ਤੋਂ ਵੱਧ ਹੋ ਸਕੇ ਸਾਰੇ ਇੱਕ ਦੂਸਰੇ ਦੀ ਹੈਲਪ ਕਰਨ, ਕਿਉਂਕਿ ਤੁਸੀਂ ਇੱਕ ਦੂਸਰੇ ਦਾ ਆਸਰਾ ਹੈ। ਬਾਕੀ ਇਹੀ ਹੈ ਕਿ ਮਿੱਟੀ ਨਾਲ ਜੋੜੋ, ਪ੍ਰੈਕਟੀਕਲੀ ਜੋੜੋ, ਉਹਨਾਂ ਨੂੰ, ਬੱਚਿਆਂ ਨੂੰ ਕੁਛ ਆਪ ਦੱਸੋ, ਕੁਛ ਲੈ ਕੇ ਜਾਓ
ਜੀ।
ਹਾਂ
ਜੀ ਜੀ, ਬਹੁਤ ਪਿਆਰਾ ਸੁਨੇਹਾ ਤੁਸੀਂ ਸਾਡੇ ਦਰਸ਼ਕਾਂ ਨਾਲ, ਸਾਡੇ ਸਰੋਤਿਆਂ ਨਾਲ ਸਾਂਝਾ ਕੀਤਾ, ਬਹੁਤ ਹੀ ਪਿਆਰਾ ਸੁਨੇਹਾ। ਹੋਰ ਕੁਝ ਤੁਸੀਂ ਕਹਿਣਾ ਚਾਹੋ
ਬਸ ਇਹੀ ਬੱਚਿਆਂ ਲਈ, ਹਾਂ ਬੱਚਿਆਂ ਨੂੰ ਆਪਣੇ ਨੂੰ ਟਾਈਮ ਥੋੜਾ ਦਿਓ, ਦੇਖੋ ਪੈਸਾ ਤੇ ਅਸੀਂ ਕਮਾ ਲੈਣਾ, ਬੱਚੇ ਇਹ ਨਾ ਹੋਵੇ ਵੱਡੇ ਹੋ ਕੇ ਕਹਿਣਗੇ ਜਿਹੜਾ ਟਾਈਮ ਸਾਨੂੰ ਮਿਲਣਾ ਚਾਹੀਦਾ ਸੀ ਉਹ ਤੁਸੀਂ ਨਹੀਂ ਦੇ ਸਕੇ, ਬੱਚਿਆਂ ਨਾਲ ਟਾਈਮ ਜ਼ਰੂਰ ਗੁਜ਼ਾਰੋ ਔਰ ਸਾਰਿਆਂ ਨੂੰ ਚਾਹੀਦਾ ਕਿ ਥੋੜਾ ਥੋੜਾ ਟਾਈਮ ਬੱਚਿਆਂ ਨੂੰ ਬਾਹਰ ਲੈ ਕੇ ਜਾਓ, ਬੱਚਿਆਂ ਨੂੰ ਇਹ ਨਹੀਂ ਕਿ ਤੁਸੀਂ ਅੱਛਾ ਖਾਣਾ ਖਿਲਾਤਾ ਰੈਸਟੋਰੈਂਟ ਚ ਲੈ ਗਏ ਖਾਣਾ ਖਿਲਾਤਾ ਉਹ ਠੀਕ ਹੈ ਠੀਕ ਹੈ ਬਹੁਤ ਅੱਛੀ ਹੈ, ਪਰ ਬੱਚਿਆਂ ਨੂੰ ਘੁੰਮਾਣ ਲੈ ਕੇ ਜਾਓ, ਪਾਰਕ ਵਿੱਚ ਬੱਚਿਆਂ ਨੂੰ ਤੁਹਾਡੇ ਨਾਲ ਖੇਲਣਾ ਆਏਗਾ, ਬੱਚਿਆਂ ਨੂੰ ਤੁਸੀਂ ਖੁੱਲ ਸਕੋਗੇ ਬੱਚਿਆਂ ਨਾਲ, ਬੱਚਿਆਂ ਨੂੰ ਜ਼ਰੂਰ ਟਾਈਮ ਦਿਓ
ਜੀ। ਜੀ 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 ਬਹੁਤ ਬਹੁਤ ਸ਼ੁਕਰੀਆ ਜਸਵਿੰਦਰ ਕੌਰ ਜੀ, ਤੁਸੀਂ ਸਾਡੇ ਨਾਲ ਜੁੜੇ, ਤੁਸੀਂ ਬਹੁਤ ਪਿਆਰ ਵਾਲੀਆਂ ਗੱਲਾਂ ਸਾਡੇ ਨਾਲ ਕੀਤੀਆਂ, ਬਹੁਤ ਹੀ ਜ਼ਿਆਦਾ ਪੋਜ਼ਿਟਿਵ ਸੀਗੀਆਂ ਤੁਹਾਡੀਆਂ ਗੱਲਾਂ ਜਿਹੜੀਆਂ ਕਿ ਮੈਨੂੰ ਬਹੁਤ ਜ਼ਿਆਦਾ ਚੰਗੀਆਂ ਲੱਗੀਆਂ, ਕਿਉਂਕਿ ਇਹ ਪੋਜ਼ਿਟਿਵ ਜਿਹੜਾ ਇਹ ਪੋਜ਼ਿਟਿਵ ਇੱਕ ਚੀਜ਼ ਪੋਜ਼ਿਟਿਵ ਸਾਨੂੰ ਬਹੁਤ ਜ਼ਰੂਰੀ ਚਾਹੀਦੀ ਹੈ ਇੱਥੇ, ਜੇ ਸਾਡੇ ਪੇਰੈਂਟਸ ਇੰਨੇ ਪੋਜ਼ਿਟਿਵ ਹੋ ਕੇ ਸਾਨੂੰ ਇੰਨੀ ਅੱਛੀ ਸੁਨੇਹ ਦਿੰਦੇ ਨੇ, ਇੰਨੀਆਂ ਅੱਛੀ ਕਹਿ ਲਓ ਕਿ ਸ਼ਿਕਸ਼ਾ ਦਿੰਦੇ ਨੇ, ਵਿਚਾਰ ਸਾਂਝੇ ਕਰਦੇ ਨੇ, ਤਾਂ ਇਹ ਬਹੁਤ ਹੀ ਖੁਸ਼ੀ ਵਾਲੀ ਬਹੁਤ ਹੀ ਮਾਣ ਵਾਲੀ ਸਾਡੇ ਲਈ ਗੱਲ ਹੈ। ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਵਿੱਚ ਜੁੜਨ ਲਈ ਤੁਹਾਡਾ।
ਥੈਂਕ ਯੂ ਜੀ, ਥੈਂਕ ਯੂ ਜੀ, ਤੁਹਾਡਾ ਪ੍ਰੋਗਰਾਮ ਮੈਨੂੰ ਬੜਾ ਅੱਛਾ ਲੱਗਾ, ਤੁਸੀਂ ਗੁਰਦਾਸ ਮਾਨ ਜੀ ਦੇ ਗਾਣੇ ਸੁਣਾ ਰਹੇ ਹੋ, ਮੇਰੇ ਵੀ ਉਹ ਫੇਵਰੇਟ ਸਿੰਗਰ ਹੈ, ਉਹਨਾਂ ਦੇ ਖੁਦ ਲਿਖੇ ਹੋਏ ਉਹ ਬੜੇ ਅੱਛੇ ਵਿਚਾਰ ਦਿੰਦੇ ਆਪਣੇ ਹਰ ਗਾਣੇ ਵਿੱਚ, ਬੜਾ ਅੱਛਾ ਲੱਗਦਾ। ਤੁਸੀਂ ਬਾਕੀ ਉਹਨਾਂ ਦਾ ਗਾਣਾ ਸੁਣਾਓ, ਬੂਟ ਪਾਲਿਸ਼ ਆਮ ਕਰਦੇ ਜਿਹੜਾ ਤੋਂ ਉਹਨੂੰ ਜਿਹਨਾਂ ਜਿਹਦੇ ਤੋਂ ਉਹਨਾਂ ਨੂੰ ਅਵਾਰਡ ਵੀ ਮਿਲਿਆ, ਬੜਾ ਅੱਛਾ ਲੱਗੇਗਾ ਸਭ ਨੂੰ
ਜੀ, ਜ਼ਰੂਰ
ਹੋ ਸਕੇ ਤੇ
ਸਰਬਜੀਤ ਭਾਜੀ ਸਾਡੇ ਨਾਲ ਜੁੜੇ ਹੋਏ ਨੇ ਪਟਿਆਲੇ ਤੋਂ, ਸਾਡੇ ਨਾਲ ਟੈਕਨੀਕਲ ਸਪੋਰਟ ਤੇ, ਮੈਂ ਉਹਨਾਂ ਨੂੰ ਜ਼ਰੂਰ ਕਹਾਂਗੀ ਕਿ ਗਾਣਾ ਜ਼ਰੂਰ ਤੁਹਾਡੀ ਫਰਮਾਇਸ਼ ਤੇ ਸਾਨੂੰ ਚਲਾਓ, ਸਾਨੂੰ ਸਾਰਿਆਂ ਨੂੰ ਸੁਣਾਓ,
ਚੱਲਾ ਉਹਨਾਂ ਦੇ ਬਹੁਤ ਅੱਛੇ ਗਾਣੇ ਆ, ਹਾਂਜੀ ਸੁਣਾਓ ਉਹਨਾਂ ਦੇ। ਠੀਕ ਹੈ ਜੀ
ਜੀ, ਜ਼ਰੂਰ, ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਜੀ, ਸਤਿ ਸ਼੍ਰੀ ਅਕਾਲ।
ਹਾਂਜੀ ਪਰਦੇਸ ਦੀ ਧਰਤੀ ਤੇ ਸਾਰੇ ਮਿਲ ਜੁਲ ਕੇ ਖੁਸ਼ ਰਹੋ, ਤੁਸੀਂ ਸਭ ਇੱਕ ਦੂਸਰੇ ਨੂੰ ਆਪਣਾ ਬਣਾ ਕੇ ਰਹੋ। ਠੀਕ ਹੈ ਜੀ, ਓਕੇ ਜੀ,
ਜੀ ਬਹੁਤ ਬਹੁਤ ਸ਼ੁਕਰੀਆ। ਓਕੇ ਜੀ, ਬਹੁਤ ਚੰਗਾ ਲੱਗਿਆ ਜਸਵਿੰਦਰ ਕੌਰ ਜੀ ਨਾਲ ਗੱਲ ਕਰਕੇ, ਬਹੁਤ ਜ਼ਿਆਦਾ ਪੋਜ਼ਿਟਿਵ ਨੇ ਉਹਨਾਂ ਦੇ ਵਿਚਾਰ, ਬਹੁਤ ਜ਼ਿਆਦਾ ਸਾਫ ਮਨ ਉਹਨਾਂ ਦਾ ਗੱਲਾਂ ਬਾਤਾਂ ਤੋਂ ਲੱਗਿਆ, ਜਿਹੜਾ ਕਿ ਬਹੁਤ ਚੰਗਾ ਲੱਗਿਆ ਦਿਲ ਨੂੰ। ਤੇ ਦੋਸਤੋ ਸਮਾਂ ਹੁਣ ਬਹੁਤ ਵੱਧ ਹੋ ਗਿਆ ਤੇ ਆਪਾਂ ਹੋਰ ਜੁੜੇ ਨਹੀਂ ਰਹਿ ਸਕਦੇ, ਬਹੁਤ ਚੰਗਾ ਲੱਗਿਆ ਪ੍ਰੋਗਰਾਮ ਵਿੱਚ ਤੁਸੀਂ ਸਾਰਿਆਂ ਨੇ ਸ਼ਿਰਕਤ ਕੀਤੀ, ਬਹੁਤ ਚੰਗਾ ਲੱਗਿਆ ਪ੍ਰੋਗਰਾਮ ਵਿੱਚ ਤੁਸੀਂ ਇੰਨੇ ਮੈਸੇਜ ਭੇਜਦੇ ਹੋ ਸਾਨੂੰ। ਸਾਨੂੰ ਇੱਕ ਮੈਸੇਜ ਆਇਆ ਸੀ ਰਮਿੰਦਰ ਸਿੰਘ ਜੀ ਦਾ, ਉਹਨਾਂ ਨੇ ਗਾਣੇ ਦੀ ਫਰਮਾਇਸ਼ ਕੀਤੀ ਸੀ ਜੀ, ਮਾਫ਼ ਕਰਨਾ ਪ੍ਰੋਗਰਾਮ ਐਕਚੁਲੀ ਬਹੁਤ ਆਲਰੇਡੀ ਉੱਪਰ ਹੋ ਗਿਆ ਟਾਈਮ, ਪਰ ਮੈਂ ਜ਼ਰੂਰ ਕੋਸ਼ਿਸ਼ ਕਰਾਂਗੀ ਸਰਬਜੀਤ ਭਾਜੀ ਤੱਕ ਜ਼ਰੂਰ ਇਹ ਤੁਹਾਡਾ ਸੁਨੇਹਾ ਪਹੁੰਚਾਵਾਂਗੀ ਕਿ ਕੱਲ੍ਹ ਦੇ ਪ੍ਰੋਗਰਾਮ ਵਿੱਚ ਪਹਿਲਾ ਗਾਣਾ ਤੁਹਾਡਾ ਹੀ ਲਗਾਉਣ। ਤੇ ਹੁਣ ਜਾਂਦੇ ਜਾਂਦੇ ਇੱਕ ਗਾਣਾ ਸੁਣਦੇ ਆ ਜਿਹੜਾ ਜਸਵਿੰਦਰ ਕੌਰ ਜੀ ਦੀ ਫਰਮਾਇਸ਼ ਤੇ ਬੂਟ ਪੋਲਿਸ਼ਾਂ, ਪਰ ਉਸ ਤੋਂ ਪਹਿਲਾਂ ਸਿਰਫ ਇੱਕ ਛੋਟਾ ਜਿਹਾ ਸਵਾਲ, ਕਿ ਤੁਸੀਂ ਜਾਣਦੇ ਹੋ ਕਿ ਦੁਨੀਆਂ ਭਰ ਵਿੱਚ ਕੁੱਲ ਕਰੀਬਨ 6,600 ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ ਜੀ, ਯਾਨੀ ਕਿ 6,700 ਭਾਸ਼ਾਵਾਂ ਟੋਟਲ ਜਿਹੜੀਆਂ ਨੇ ਉਹ ਦੁਨੀਆਂ 'ਚ ਬੋਲੀਆਂ ਜਾਂਦੀਆਂ ਨੇ। ਤੇ ਹੁਣ ਮੈਨੂੰ ਯਾਨੀ ਰਿਸ਼ਵਪ੍ਰੀਤ ਨੂੰ ਦਿਓ ਇਜਾਜ਼ਤ, ਅਗਲੇ ਸੋਮਵਾਰ ਹੋਰ ਜਾਣਕਾਰੀ ਲੈ ਕੇ, ਨਿਊਜ਼ ਲੈ ਕੇ, ਇੱਕ ਹੋਰ ਪ੍ਰੋਗਰਾਮ ਲੈ ਕੇ ਲਹਿਰਾਂ ਦਾ ਤੁਹਾਡੇ ਨਾਲ ਰੂਬਰੂ ਹੋਵਾਂਗੇ ਜੀ। ਤੇ ਜਾਂਦੇ ਜਾਂਦੇ ਇੱਕ ਪਿਆਰਾ ਜਿਹਾ ਗਾਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮੰਗਤੇ ਨਾਲੋਂ ਮਿਹਨਤ ਤੰਗੀ, ਮਿਹਨਤ ਵਿੱਚ ਤੰਦਰੁਸਤੀ, ਮਿਹਨਤ ਵਿੱਚ ਤੰਦਰੁਸਤੀ।